जुगो जुग अटल धन धन साहब श्री गुरु ग्रंथ साहब जी दी निघी जी गोदानंद माननी गुरु रूप प्यारी सतसंग जीओ अमन बिरतियां एकाग्र करिए गुरु चरणा चल वगे हाजरियां लवाउंदिया मन बिरतियां एकाग्र करदे गज के बोलना जी वाहिगुरु जी का खालसा वाहिगुरु जी की फतेह। गुरु रूप प्यारी सतसंग जीओ ਵਡਭਾਗੇ ਹਾਂ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਇਹੋ ਜਿਹੀਆਂ ਸੋਹਣੀਆਂ ਸੁਹਾਵੀਆਂ ਘੜੀਆਂ ਪ੍ਰਾਪਤ ਹੁੰਦੀਆਂ ਜਿਨ੍ਹਾਂ ਘੜੀਆਂ ਦੇ ਅੰਦਰ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹਾਂ ਔਰ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸਿਹਤ ਲੈਂਦੇ ਹਾਂ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਇਹ ਵੱਡਾ ਭਾਗਪਨ ਜਿਹੜਾ ਹੈ ਇਹ ਕੇਵਲ ਤਾਂ ਕੇਵਲ ਮਨ ਸਰੀਰ ਵਿੱਚ ਹੀ ਮਿਲਦਾ ਹੈ ਅਤੇ ਮਨ ਸਰੀਰ ਵਿੱਚ ਪਹੁੰਚਣ ਲਈ ਪਤਾ ਨਹੀਂ ਇਸ ਮਨ ਨੇ ਕਿੰਨੇ ਤਰਲੇ ਲਏ ਕਿੰਨੇ ਹਾੜੇ ਕੱਢੇ ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ। ਪੜੋ ਬਾਣੀ ਦੇ ਅੰਦਰ ਗੁਰੂ ਸਾਹਿਬ ਨੂੰ ਲਿਖਦੇ ਆ ਕਰਮਹੀਨ ਧਨ ਕਰੇ ਬੇਨਤੀ ਕਦ ਨਾਨਕ ਆਵੇ ਵਾਰੀ ਕਿ ਇਹ ਆਤਮਿਕ ਬਿਰਤੀ ਪਿਛਲੇ ਸੀਡਾਂ ਵਿੱਚ ਬੈਠੀ ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੀ ਹੈ ਕਿ ਹੇ ਅਕਾਲ ਪੁਰਖ ਹੇ ਪਰਮਾਤਮਾ ਮੇਰੇ 'ਤੇ ਕਿਰਪਾ ਕਰੋ ਮੇਰੀ ਵਾਰੀ ਕਦੋਂ ਆ ਗਈ ਆਪਦੇ ਵਿੱਚ ਲੀਨ ਹੋਣ ਲਈ ਮੈਨੂੰ ਉਹ ਸਮਾਂ ਕਦੋਂ ਮਿਲੂਗਾ ਕਦੋਂ ਮਨੁੱਖ ਦਾ ਸਰੀਰ ਮੈਨੂੰ ਪ੍ਰਾਪਤ ਹੋਊਗਾ ਅਤੇ ਫਿਰ ਗੁਰੂ ਸਾਹਿਬ ਇਸ ਮਨ ਨੂੰ ਸਮਝਾਉਂਦੇ ਨੇ ਜਦੋਂ ਇਹਨੂੰ ਇਹ ਦਾਤ ਮਿਲਦੀ ਹੈ ਮਨ ਸਰੀਰ ਵਿੱਚ ਆਉਂਦੀ ਹੈ ਅਤੇ ਇਸ ਆਤਮਿਕ ਬਿਰਤੀ ਜਿਹੜੀ ਹੈ ਉਹਨੂੰ ਸਮਝਾਉਣਾ ਕਰਦੇ ਆ ਕਿ ਭਈ ਪ੍ਰਾਪਤ ਮਨੁੱਖ ਦੇਹਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਕਹਿੰਦੇ ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ ਇਹ ਤੈਨੂੰ ਪਰਮਾਤਮਾ 'ਚ ਲੀਨ ਹੋਣ ਦੀ ਵਾਰੀ ਮਿਲ ਗਈ ਹੈ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਇਸੇ ਬਿਰਤੀ ਨੂੰ ਕਬੀਰ ਜੀ ਸਮਝਾਉਣਾ ਕਰਦੇ ਆ ਕਹਿੰਦੇ ਦੇਖੋ ਕੈਸੀ ਅਵਸਥਾ ਹੈ ਜਿਹੜੀ ਮਨ ਬਿਰਤੀ ਹੈ ਇਹਦੀ ਕਿੱਦਾਂ ਦੀ ਅਵਸਥਾ ਅਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਕਹਿੰਦੇ ਪਹਿਲਾਂ ਪੂਤ ਪਿੱਛੇ ਦੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਵਿਚਾਰ ਕਰਨਾ। ਭਗਤ ਕਬੀਰ ਜੀ ਇਸ ਮਨ ਨੂੰ ਸਮਝਾਉਣ ਲੱਗੇ ਕਹਿੰਦੇ ਮਨਾ ਕਦੀ ਝਾਤੀ ਮਾਰ ਕੇ ਦੇਖ ਪਹਿਲਾ ਪੂਤ ਕਹਿੰਦੇ ਪਹਿਲਾਂ ਜਦੋਂ ਤੈਨੂੰ ਉਸ ਪਰਮਾਤਮਾ ਨੇ ਇਸ ਸੰਸਾਰ ਤੇ ਭੇਜਿਆ ਨਾ ਉਸ ਤੋਂ ਪਹਿਲਾਂ ਸੰਸਾਰ ਚ ਆਉਣ ਤੋਂ ਪਹਿਲਾਂ ਤੂੰ ਕੌਣ ਸੀ ਤੂੰ ਉਸ ਪਵਿੱਤਰ ਪਰਮਾਤਮਾ ਅਕਾਲ ਪੁਰਖ ਦੀ ਅੰਸ਼ ਉਹਦੀ ਅੰਸ਼ ਸੀ ਤੂੰ ਪਹਿਲਾਂ ਪੂਤ ਪੁੱਤਰ ਕੌਣ ਆ ਕਹਿਣ ਦਾ ਭਾਵ ਕਦੀ ਦੇਖਣਾ ਜਿਹੜਾ ਕਿਤੇ ਜਾਂਦਾ ਨਹੀਂ ਹੈ ਹੁਣ ਕਿਸੇ ਲਈ ਆਪਾਂ ਕਹਿ ਦਿੰਦੇ ਹਾਂ ਵੀ ਇਹ ਫਲਾਣੇ ਦਾ ਪੁੱਤਰ ਆ ਕੋਈ ਸੂਰਮਾ ਹੈ ਕੋਈ ਭਲਵਾਨ ਆ ਕੋਈ ਚੰਗਾ ਇਨਸਾਨ ਆ ਅਤੇ ਅਸੀਂ ਉਹਦੀ ਉਸਤਤ ਕਿਵੇਂ ਕਰਦੇ ਹਾਂ ਉਸ ਬੱਚੇ ਦੀ ਅਤੇ ਆਪਾਂ ਕਹਿੰਦੇ ਫਲਾਣੇ ਦਾ ਪੁੱਤਰ ਹੈ ਫਲਾਣੇ ਦਾ ਪੁੱਤਰ ਕਹਿਣ ਦੀ ਦੇ ਰਿਹਾ ਅਤੇ ਹਰ ਕੋਈ ਬੰਦਾ ਉਹਦੇ ਵੱਲ ਦੇਖਣ ਲੱਗ ਪੈਂਦਾ ਵੀ ਤੇ ਉਹਦਾ ਮੁੰਡਾ ਇਹ ਉਹਦਾ ਪੁੱਤਰ ਹੈ ਜਿੱਥੇ ਕਬੀਰ ਜੀ ਮਨ ਨੂੰ ਕਹਿੰਦੇ ਕਹਿੰਦੇ ਪਹਿਲਾਂ ਪੂਤ ਕਹਿੰਦੇ ਮਨਾ ਕਦੇ ਝਾਤੀ ਮਾਰ ਕੇ ਦੇਖ ਅਸਲ ਵਿੱਚ ਤੂੰ ਪਹਿਲਾਂ ਉਹਦਾ ਪੁੱਤਰ ਸੀ ਉਸ ਪਰਮਾਤਮਾ ਦੀ ਅੰਸ਼ ਸੀ ਹੈਗਾ ਅੱਜ ਵੀ ਹੈ ਪਰ ਹੋਇਆ ਕੀ ਪਿੱਛੇ ਦੀ ਮਾਈ ਕਿ ਜਦੋਂ ਤੂੰ ਇਸ ਸੰਸਾਰ ਵਿੱਚ ਆਇਆ ਨਾ ਤੇ ਤੇਰੇ ਪਿੱਛੇ ਮਾਇਆ ਲੱਗ ਗਈ ਹੁਣ ਪਿੱਛੇ ਦੀ ਮਾਈ ਦਾ ਮਤਲਬ ਇਹ ਨਹੀਂ ਕਿ ਪਹਿਲਾਂ ਪੁੱਤ ਪੈਦਾ ਹੋਇਆ ਤੇ ਮਾਂ ਬਾਅਦ 'ਚ ਪੈਦਾ ਹੋਈ ਹੈ ਪਿੱਛੇ ਰੀ ਮਾਈ ਦਾ ਮਤਲਬ ਕੀ ਹੈ ਕਿ ਇਹ ਹੈ ਤਾਂ ਮਨ ਜਿਹੜਾ ਨਾ ਪਰਮਾਤਮਾ ਦੀ ਕੁੱਲ 'ਚੋਂ ਆ ਉਹਦਾ ਪੁੱਤਰ ਉਹਦੀ ਅੰਸ਼ 'ਚੋਂ ਆ ਪਰ ਇਹਦੇ ਪਿੱਛੇ ਮਾਇਆ ਲੱਗ ਗਈ ਹੈ ਠੀਕ ਹੈ ਸੰਸਾਰ ਲੱਗ ਗਿਆ ਕਈ ਵਾਰੀ ਦੇਖਿਓ ਨਾ ਤੁਸੀਂ ਆਪਾਂ ਕਈ ਵਾਰੀ ਗੱਲ ਕਹਿ ਦਿੰਦੇ ਵੀ ਫਲਾਣੇ ਸੋਹ ਦਾ ਪੁੱਤਰ ਹੈ ਬੜਾ ਬੀਬਾ ਇਹਦਾ ਮਾਂ ਬਾਪ ਬੜੇ ਬੀਬੇ ਨੇ ਪਰ ਪਿੱਛੇ ਇਹਦਾ ਫਲਾਣਾ ਸੋਹ ਲੱਗ ਗਿਆ ਉਹਦੇ ਲੱਗਣ ਕਰਕੇ ਇਹਨਾਂ ਦੀ ਜ਼ਿੰਦਗੀ ਖਰਾਬ ਕਰਦੀ ਇੱਦਾਂ ਕਬੀਰ ਜੀ ਕਹਿਣਾ ਚਾਹੁੰਦੇ ਆ ਕਹਿੰਦੇ ਪਿੱਛੇ ਦੀ ਮਾਈ ਕਹਿੰਦੇ ਜਿਹੜਾ ਮੰਨਿਆ ਹੈ ਤਾਂ ਪਰਮਾਤਮਾ ਦੀ ਅੰਸ਼ 'ਚੋਂ ਪਰ ਇਹਦੇ ਪਿੱਛੇ ਸੰਸਾਰ ਲੱਗ ਗਿਆ ਮਾਇਆ ਲੱਗ ਗਈ ਫਿਰ ਕੀ ਕਹਿਣ ਲੱਗੇ ਕਹਿਣ ਲੱਗੇ ਗੁਰ ਲਾਗੋ ਚੇਲੇ ਕੀ ਪਈ ਗੁਰ ਕਿਹਨੂੰ ਕਹਿੰਦੇ ਆ ਧਿਆਨ ਦੇਣਾ ਗੁਰ ਜਦੋਂ ਗੁਰ ਅੱਖਰ ਆਉਂਦਾ ਨਾ ਸਾਡੇ ਮਨ ਵਿੱਚ ਉਸੇ ਵੇਲੇ ਗੁਰੂ ਸਾਹਿਬਾਂ ਦੀ ਵਡਿਆਈ ਸਾਹਮਣੇ ਆ ਜਾਂਦੀ ਹੈ ਆਪਾਂ ਗੁਰ ਅੱਖਰ ਪੜ੍ਹਦੇ ਸਾਡੇ ਮਨ 'ਚ ਵਡਿਆਈ ਆ ਜਾਂਦੀ ਵੀ ਇਹਦਾ ਮਤਲਬ ਕਿਸੇ ਵੱਡੇ ਦੀ ਗੱਲ ਕਰਨ ਲੱਗਾ ਕੋਈ ਗੁਰ ਅੱਖਰ ਗੁਰ ਵੱਡੇ ਨੂੰ ਕਹਿੰਦੇ ਵੀ ਇਸੇ ਵਡਿਆਈ ਨੂੰ ਗੁਰ ਕਹਿੰਦੇ ਅਤੇ ਗੁਰੂ ਸਾਹਿਬਾਂ ਨੂੰ ਪਤਾ ਕੀ ਕਹਿਣ ਲੱਗੇ ਕਹਿੰਦੇ ਮਨਾ ਕਦੀ ਵਿਚਾਰ ਕਰਕੇ ਦੇਖ ਗੁਰ ਲਾਗੋ ਕਹਿਣ ਲੱਗੇ ਮਨਾ ਤੇਰੀ ਵਡਿਆਈ ਬੜੀ ਸੀ ਅਵਸਥਾ ਬੜੀ ਉੱਚੀ ਸੀ ਤੇਰੀ ਅਵਸਥਾ ਬੜੀ ਉੱਚੀ ਸੀ ਪਰ ਗੁਰ ਲਾਗੋ ਚੇਲੇ ਕੀ ਭਾਈ, ਚੇਲਾ ਕੌਣ ਹੈ? ਹੁਣ ਦੇਖਣਾ ਕੋਈ ਵੀ ਗੁਰੂ ਹੈ ਉਹ ਕਿਸੇ ਨੂੰ ਜਿੱਦਾਂ ਦੀ ਸਿੱਖਿਆ ਦਿੰਦਾ ਤੇ ਆਪਾਂ ਸੁਭਾਵਕ ਕਹਿ ਦਿੰਦੇ ਉਹਦਾ ਚੇਲਾ ਹੈ, ਕਿ ਉਹਦੇ ਮਗਰ ਲੱਗਦਾ ਉਹਦੇ ਕਹੇ ਤੇ ਤੁਰਦਾ ਉਹਦਾ ਚੇਲਾ ਹੈ, ਠੀਕ ਹੈ? ਤੇ ਗੁਰੂ ਸਾਹਿਬ ਕੀ ਸਮਝਾਉਣ ਲੱਗੇ, ਕਹਿੰਦੇ ਮਨਾ ਤੇਰੀ ਅਸਲ ਦੇ ਵਿੱਚ ਬਿਰਤੀ ਤੇਰੀ ਸੋਚ ਬੜੀ ਵੱਡੀ ਸੀ, ਪਰ ਤੂੰ ਕਰ ਕੀ ਬੈਠਾ? ਤੂੰ ਜਿੰਨੇ ਜਨਮਾਂ ਵਿੱਚ ਜਾ ਜਾ ਕੇ ਨਾ ਤੇ ਆਪਣੇ ਕਰਮ ਕੀਤੇ ਨਾ, ਉਹਨੇ ਕਰਮ ਸੀ ਨਾ ਉਹ ਤੂੰ ਆਪ ਪੈਦਾ ਕੀਤੇ ਸੀ, ਉਹਨਾਂ ਕਰਮਾਂ ਨੂੰ ਪੈਦਾ ਕਰਨ ਦੇ ਨਾਲ ਨਾ ਉਹ ਕੀ ਹੋਇਆ, ਉਹਨਾਂ ਕਰਮਾਂ ਦੇ ਆਧਾਰ ਤੇ ਤੇਰੇ ਅੰਦਰ ਜਿਹੜੇ ਸੰਸਕਾਰ ਪੈਦਾ ਹੋਏ ਚੰਗੇ ਜਾਂ ਮਾੜੇ, ਜਿਹੜੇ ਸੰਸਕਾਰ ਪੈਦਾ ਹੋਏ, ਕਹਿੰਦਾ ਤੂੰ ਆਪਣੇ ਪੈਦਾ ਕੀਤੇ ਕਰਮਾਂ ਦੇ ਜਿਹੜੇ ਸੰਸਕਾਰ ਬਣਦੇ ਆ ਤੂੰ ਉਹਨਾਂ ਦੇ ਮਗਰ ਮਗਰ ਹੀ ਫਿਰੀ ਜਾਂਦਾ। ਗੁਰ ਲਾਗੋ ਚੇਲੇ ਕੀ ਭਾਈ, ਕਹਿੰਦਾ ਭਾਵ ਕਿ ਗੁਰੂ ਜਿਹੜਾ ਉਹ ਵੱਡਾ ਆ ਤੇ ਚੇਲਾ ਛੋਟਾ ਆ, ਕਦੇ ਗੁਰੂ ਚੇਲੇ ਦੇ ਪੈਰੀ ਨਹੀਂ ਪੈਂਦਾ, ਠੀਕ ਹੈ? ਚੇਲੇ ਦੇ ਮਗਰ ਨਹੀਂ ਲੱਗਦਾ, ਚੇਲੇ ਦਾ ਕਹਿਣਾ ਨਹੀਂ ਮੰਨਦਾ, ਉਹ ਆਪਣਾ ਕਹਿਣਾ ਮਨਾਉਂਦਾ। ਤੇ ਇੱਥੇ ਕੀ ਕਹਿਣ ਲੱਗੇ ਗੁਰੂ ਸਾਹਿਬ, ਕਹਿੰਦੇ ਗੁਰ ਲਾਗੋ ਚੇਲੇ ਕੀ ਭਾਈ, ਇਸ ਮਨ ਨੇ ਆਪਣੀ ਬਿਰਤੀ ਆਪ ਪੈਦਾ ਕੀਤੀ, ਆਪ ਹੀ ਮਾੜੀ ਸੋਚ ਪੈਦਾ ਕੀਤੀ। ਕਹਿੰਦਾ ਜਿਹੜੀ ਨੇ ਆਪਣੀ ਆਪ ਸੋਚ ਪੈਦਾ ਕੀਤੀ ਉਹਦੇ ਮਗਰ ਲੱਗਾ ਫਿਰਦਾ, ਬਲਕਿ ਇਹ ਤਕੜਾ ਆ, ਇਹਦਾ ਅਸਲਾ ਉੱਚਾ ਆ, ਗੁਰ ਦਾ ਭਾਵ ਉੱਚਾ, ਇਹਦਾ ਅਸਲਾ ਉੱਚਾ, ਇਹਦਾ ਰੁਤਬਾ ਉੱਚਾ, ਪਰ ਇਹ ਕਰਨ ਕਿਹੜੇ ਆ, ਇਹ ਆਪਣੇ ਦੁਆਰਾ ਪੈਦਾ ਕੀਤੀ ਸੋਚ ਦੇ ਮਗਰ ਲੱਗਾ ਫਿਰਦਾ, ਉਹਦੀ ਗੱਲ ਮੰਨਦਾ, ਠੀਕ ਹੈ? ਆਪਣੀ ਗੱਲ ਨਹੀਂ ਮਨਾਉਂਦਾ, ਆਪਣੇ ਆਪ ਨੂੰ ਨਹੀਂ ਕਹਿੰਦਾ। ਦੇਖੋ ਕਦੀ ਵੀ ਜੇ ਮਨ ਚਾਹੇ ਨਾ ਤੇ ਮਨ ਕੀ ਕਰੇ, ਹੁਣ ਜਗ੍ਹਾ ਇੱਕ ਜਗ੍ਹਾ ਤੇ ਕਬੀਰ ਜੀ ਕਹਿੰਦੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਹਿੰਦਾ ਜਾਣਦਾ ਹੈ ਵੀ ਮੈਂ ਬੜੀ ਉੱਚੀ ਕੁੱਲ ਚ ਹਾਂ, ਮੇਰਾ ਰੁਤਬਾ ਬੜਾ ਉੱਚਾ ਆ, ਮੈਂ ਪਰਮਾਤਮਾ ਦੀ ਅੰਸ਼ ਹਾਂ, ਪਰ ਜਾਣਤ ਹੀ ਔਗਣ ਕਰੇ। ਕਿਉਂ ਔਗਣ ਕਰਦਾ? ਕਿਉਂਕਿ ਜਿਹੜੀ ਬਿਰਤੀ ਨੇ ਆਪਣੇ ਅੰਦਰ ਪੈਦਾ ਕੀਤੀ ਉਹਦੇ ਮਗਰ ਲੱਗਾ ਰਹਿੰਦਾ, ਕਿ ਉਹਦੇ ਮਗਰ ਮਗਰ ਤੁਰਦਾ, ਠੀਕ ਹੈ? ਤੇ ਕੀ ਕਹਿਣ ਲੱਗੇ, ਕਹਿੰਦੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗੁਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪੜੇ। ਕਹਿੰਦੇ ਜਾਣਦਾ ਸਭ ਕੁਛ ਹੀ ਹੈ, ਪਰ ਜਾਣਦਾ ਹੋਇਆ ਔਗੁਣ ਕਰਦਾ ਹੈ, ਕਾਹੇ ਕੀ ਕੁਸਲਾਤ। ਕੁਸਲਾਤ ਕਹਿੰਦੇ ਚੰਗੀ ਚੀਜ਼ ਨੂੰ, ਠੀਕ ਹੈ? ਕਹਿੰਦਾ ਕੋਈ ਚੰਗੀ ਚੀਜ਼ ਹੱਥ 'ਚ ਫੜੀਏ, ਠੀਕ ਹੈ, ਪਰ ਫਾਇਦਾ ਕੀ ਹੈ? ਹੱਥ ਦੀਪ, ਹੱਥ 'ਚ ਦੀਵਾ ਫੜੀ ਫਿਰਦਾ ਤੇ ਹਨੇਰਾ ਆ ਤੇ ਕੂਏ ਪੜੇ, ਖੂਹ 'ਚ ਡਿੱਗ ਪਿਆ। ਕਹਿੰਦੇ ਕੀ ਫਾਇਦਾ ਫਿਰ ਦੀਵਾ ਫੜਨ ਦਾ? ਕਿਉਂ? ਕਿਉਂਕਿ ਇਹਦਾ ਧਿਆਨ, ਹੁਣ ਦੀਵਾ ਜਗਦਾ, ਦੀਵਾ ਜਗਾ ਕੇ ਵੀ ਬੜੇ ਧਿਆਨ ਨਾਲ ਤੁਰਨਾ ਪੈਂਦਾ। ਤੁਸੀਂ ਕਦੀ ਵੇਖਿਓ ਦੀਵਾ ਹੱਥ 'ਚ ਫੜਿਆ ਹੋਵੇ ਨਾ ਤੇ ਤਾਂ ਵੀ ਬੜੇ ਧਿਆਨ ਨਾਲ ਤੁਰਨਾ ਪੈਂਦਾ, ਵੀ ਕੋਈ ਖੱਡਾ ਨਾ ਅੱਗੇ ਅਜੇ ਵੇਖਣਾ ਪੈਂਦਾ। ਇਹਦਾ ਮਤਲਬ ਦੀਵੇ ਨੇ ਖੱਡਾ ਨਹੀਂ ਵੇਖਣਾ, ਖੱਡਾ ਤੁਸੀਂ ਵੇਖਣਾ, ਦੀਵੇ ਦਾ ਚਾਨਣ ਆ। ਇੱਦਾਂ ਹੀ ਗੁਰੂ ਜੀ ਕਹਿਣ ਲੱਗੇ ਕਿ ਭਾਈ ਮਨਾ ਤੇਰੇ ਅੰਦਰ ਗੁਰੂ ਦੇ ਪ੍ਰਕਾਸ਼ ਦਾ ਚਾਨਣ ਹੈ, ਗੁਰੂ ਗ੍ਰੰਥ ਸਾਹਿਬ ਦੇ ਬੋਲਣ ਦਾ ਚਾਨਣ ਆ, ਪਰ ਇਹਦੇ ਚਾਨਣ ਹੋਣ ਦੇ ਬਾਵਜੂਦ ਵੀ ਧਿਆਨ ਤੂੰ ਲਾਉਣਾ, ਧਿਆਨ ਗੁਰੂ ਨੇ ਨਹੀਂ ਲਾਉਣਾ। ਕਿਸੇ ਖੱਡੇ ਤੋਂ, ਕਿਸੇ ਮਾੜੀ ਚੀਜ਼ ਤੋਂ ਤੂੰ ਬਚਣਾ ਆ, ਤੂੰ ਆਪਣਾ ਬਚਾਅ ਕਰਨਾ ਆ, ਠੀਕ ਆ? ਇਹਦਾ ਮਤਲਬ ਗੁਰੂ ਦੇ ਮਾਰਗ ਤੇ ਤੂੰ ਤੁਰਨਾ, ਤੇ ਤੁਰਿਆ ਹੀ ਨਹੀਂ, ਹੱਥ ਦੀਵਾ ਤੇ ਫਾਇਦਾ ਕੀ ਆ, ਫੜਨਾ ਖੂਹ ਡਿੱਗ ਪਿਆ। ਇਹਦਾ ਮਤਲਬ ਗੁਰਬਾਣੀ ਪੜ੍ਹੀ, ਗੁਰੂ ਦੇ ਲੜ ਲੱਗਾ ਤੇ ਫਿਰ ਵੀ ਵਿਕਾਰਾਂ 'ਚ ਹੀ ਪਿਆ ਰਿਹਾ, ਫਾਇਦਾ ਕੀ ਹੋਇਆ? ਇਹਨੂੰ ਕਹਿੰਦੇ ਗੁਰ ਲਾਗੋ ਚੇਲੇ ਕੀ ਭਾਈ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਵੀ ਜਿਹੜਾ ਮਨ ਆ ਇਹਦਾ ਅਸਲਾ ਤੇ ਬੜਾ ਉੱਚਾ ਆ, ਇਹਦਾ ਅਸਲਾ ਬੜਾ ਉੱਚਾ ਆ, ਪਰ ਇਹ ਕਰੇਗੀ। ਕਹਿੰਦੇ ਕਿਉਂ? ਕਹਿੰਦੇ ਇੰਨੀ ਉੱਚੀ ਬਿਰਤੀ ਦਾ ਮਾਲਕ ਹੋ ਕੇ ਵੀ ਇਹਨੇ ਜਿਹੜੇ ਆਪਣੇ ਅੰਦਰ ਆਪ ਵਿਚਾਰ ਪੈਦਾ ਕੀਤੇ ਆ, ਆਪਣੀ ਬਿਰਤੀ ਪੈਦਾ ਕੀਤੀ ਹੈ, ਇਹ ਉਹਦੇ ਮਗਰ ਲੱਗਦਾ ਹੈ, ਇਹ ਉਸ ਪਰਮਾਤਮਾ ਦੀ ਬਿਰਤੀ ਮਗਰ ਨਹੀਂ ਲੱਗਦਾ, ਗੁਰੂ ਦੇ ਮਗਰ ਨਹੀਂ ਲੱਗਦਾ। ਆਪ ਜੀ ਦੇਖੋ, ਆਪਾਂ ਬਾਣੀ ਪੜ੍ਹਦੇ ਹਾਂ, ਠੀਕ ਹੈ? ਬਾਣੀ ਦੇ ਵਿੱਚੋਂ ਆਪਾਂ ਪੰਕਤੀ ਪੜ੍ਹਦੇ ਹਾਂ ਕਿ ਵਿਣ ਤੋਂ ਤੇ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਆਪਾਂ ਰੋਜ਼ ਪੜ੍ਹਦੇ ਹਾਂ। ਪਰ ਸਾਡੀ ਬਿਰਤੀ ਦੇਖੋ ਕਿੱਦਾਂ ਦੀ, ਜੇ ਅਸੀਂ ਇਹ ਪੰਕਤੀ ਪੜ੍ਹ ਕੇ ਵੀ ਸਾਡਾ ਜਿਹੜਾ ਮਨ ਹੈ ਨਾ ਉਹ 24 ਘੰਟੇ ਇੱਥੇ ਹੀ ਟਿਕਿਆ, ਵੀ ਕੀ ਫਾਇਦਾ ਗੁਰੂ ਘਰ ਮੱਥੇ ਟੇਕਣ ਦਾ ਜੇ ਕੋਈ ਕੰਮ ਹੀ ਨਹੀਂ ਬਣਿਆ, ਤੇ ਜੇ ਕੋਈ ਚੀਜ਼ ਮਿਲੀ ਨਹੀਂ ਕੀ ਫਾਇਦਾ ਗੁਰੂ ਘਰ ਜਾਣ ਦਾ, ਹੈ ਨਾ? ਇਹਦਾ ਮਤਲਬ ਕੀ ਹੈ ਕਿ ਅਸੀਂ ਗੁਰੂ ਦੀ ਗੁਰਬਾਣੀ ਜਿਹੜੀ ਹੈ, ਗੁਰੂ ਦਾ ਦਰਸਾਇਆ ਮਾਰਗ ਜਿਹੜਾ ਉਹਨੂੰ ਛੱਡ ਕੇ ਤੇ ਆਪਣੀ ਮਨ ਬਿਰਤੀ ਮਗਰ ਤੁਰੇ ਫਿਰਦੇ ਹਾਂ, ਕਿਉਂਕਿ ਮਨ ਵਿੱਚੋਂ ਆਵਾਜ਼ ਆਈ, ਠੀਕ ਹੈ, ਕਿ ਯਾਰ ਦੇਖ ਇੰਨਾ ਚਿਰ ਹੋ ਗਿਆ ਜਾਂਦੇ ਨੂੰ ਕੰਮ ਤੇ ਬਣ ਨਹੀਂ ਡਿਆ, ਉਹ ਕੰਮ ਨਹੀਂ ਬਣ ਰਿਹਾ ਕਰਕੇ ਸਾਡੀ ਬਿਰਤੀ ਇੱਥੇ ਆ ਕੇ ਟਿਕ ਗਈ ਹੈ ਕਿ ਮੇਰਾ ਕੰਮ ਬਣਨਾ ਚਾਹੀਦਾ ਸੀ, ਬਾਕੀ ਮੈਨੂੰ ਕੋਈ ਮਤਲਬ ਨਹੀਂ ਹੈ, ਇਹਨੂੰ ਕਹਿੰਦੇ ਗੁਰ ਲਾਗੋ ਚੇਲੇ ਕੀ ਬਈ। ਠੀਕ ਹੈ, ਹੁਣ ਦੇਖਣਾ ਅੱਗੇ ਗੁਰੂ ਜੀ ਕੀ ਕਹਿਣ ਲੱਗੇ। ਕਹਿੰਦੇ ਏਕ ਅਚੰਭੋ ਸੁਣੋ ਤੁਮ ਭਾਈ ਦੇਖਤ ਸਿੰਘ ਜਲਾਵਤ ਗਾਈ। ਧਿਆਨ ਦੇਣਾ ਜਲਾਉਣ। ਕਹਿਣ ਲੱਗੇ ਏਕ ਅਚੰਭੋ ਸੁਣੋ ਤੁਮ ਭਾਈ। ਕਬੀਰ ਜੀ ਕਹਿੰਦੇ ਵੀ ਬੜੀ ਅਚੰਭੇ ਵਾਲੀ ਗੱਲ ਜੇ, ਬੜਾ ਅਚਰਜ ਆ, ਬੜੀ ਹੈਰਾਨਗੀ ਵਾਲੀ ਗੱਲ ਆਪ ਜੀ ਨੂੰ ਦੱਸਣ ਲੱਗਾ। ਪੁੱਛਿਆ ਕੀ ਪਾਤਸ਼ਾਹ ਕੀ ਕਹਿਣ ਲੱਗੇ ਹੋ? ਤੇ ਕਬੀਰ ਜੀ ਕਹਿਣ ਲੱਗੇ, ਕਹਿੰਦੇ ਦੇਖਤ ਸਿੰਘ ਚਲਾਵਤ ਗਈ। ਸਿੰਘ ਕਿਹਨੂੰ ਕਹਿੰਦੇ ਆ? ਸ਼ੇਰ ਨੂੰ। ਕਹਿਣ ਲੱਗੇ ਤੁਸੀਂ ਜ਼ਿੰਦਗੀ ਦੇ ਅੰਦਰ ਕਦੀ ਵੇਖਿਆ ਕਿ ਕੋਈ ਸ਼ੇਰ ਗਾਈਆਂ ਚਾਰਨ ਰਿਹਾ ਹੋਵੇ? ਕਦੀ ਵੇਖਿਆ ਜੀ? ਸੱਜਣ ਕਹਿਣ ਲੱਗੇ ਵੀ ਨਹੀਂ। ਤੇ ਕਬੀਰ ਜੀ ਕਹਿੰਦੇ ਮੈਂ ਵੇਖਿਆ। ਪੁੱਛਿਆ ਵੀ ਤੁਸੀਂ ਕਿਵੇਂ ਵੇਖਿਆ? ਤੇ ਕਬੀਰ ਜੀ ਦੱਸਣ ਲੱਗੇ, ਕਹਿਣ ਲੱਗੇ ਭਾਈ ਜਿਹੜਾ ਸ਼ੇਰ ਹੈ ਨਾ, ਸ਼ੇਰ ਉਹਦੇ ਕੋਲੋਂ ਗਾਈਆਂ ਡਰਦੀਆਂ ਨੇ, ਉਹ ਗਾਈਆਂ ਨੂੰ ਖਾ ਜਾਂਦਾ, ਉਹਦੇ ਕੋਲ ਤਾਕਤ ਹੈ। ਪਰ ਜਿਹੜਾ ਸ਼ੇਰ ਸੀ ਨਾ, ਉਹ ਆਪਣੀ ਤਾਕਤ ਭੁੱਲ ਗਿਆ, ਉਹਦੀ ਬਿਰਤੀ ਪਿਸ਼ਤ ਹੋ ਗਈ, ਉਹ ਆਪਣੀ ਤਾਕਤ ਭੁੱਲ ਗਿਆ, ਉਹਨੂੰ ਚੇਤਾ ਹੀ ਨਹੀਂ ਰਿਹਾ ਵੀ ਮੈਂ ਤਾਂ ਗਾਈਆਂ ਖਾ ਸਕਦਾ। ਤੇ ਉਹ ਕੀ ਕੀਤਾ? ਗਾਈਆਂ ਚਾਰਨ ਲੱਗ ਪਿਆ। ਚਾਰਨ ਦਾ ਮਤਲਬ ਕੀ ਹੁੰਦਾ? ਕਿਸੇ ਦਾ ਢਿੱਡ ਭਰਨਾ। ਹੁਣ ਦੇਖੋ ਨਾ, ਕਿਸੇ ਵੇਲੇ ਡੰਗਰ ਆਪਾਂ ਬੱਧੇ, ਡੰਗਰ ਭੁੱਖੇ ਆ, ਤੇ ਸੁਭਾਵਕ ਹੀ ਬਜ਼ੁਰਗ ਕਹਿ ਦਿੰਦੇ, ਕਹਿੰਦੇ ਪੁੱਤਰ ਡੰਗਰ ਚਾਰ ਲਿਆਓ, ਇਹਦੇ ਮਤਲਬ ਡੰਗਰ ਰਜਾ ਲਿਆਓ, ਸੰਤੁਸ਼ਟ ਕਰ ਲਿਆ, ਉਹਨਾਂ ਦਾ ਢਿੱਡ ਭਰ ਜਾਵੇ, ਵਿਚਾਰੇ ਖਾ ਲੈਣ ਕੁਛ। ਇੱਦਾਂ ਹੀ ਕਬੀਰ ਜੀ ਕਹਿਣ ਲੱਗੇ, ਕਹਿਣ ਲੱਗੇ ਜਿਹੜਾ ਮਨ ਆ ਨਾ, ਸ਼ੇਰ ਦੀ ਨਿਆਈ ਆ, ਇਹ ਤਾਕਤ ਬੜੀ ਹੈ। ਦੇਖੋ ਜੇ ਚਾਹਵੇ ਨਾ, ਤੇ ਜਿੰਨੀਆਂ ਅੰਦਰ ਵਾਸ਼ਨਾ ਤ੍ਰਿਸ਼ਨਾ ਨਾ, ਜਿਹੜੀਆਂ ਇੰਦਰੀਆਂ ਦੇ ਅੰਦਰ ਅੰਦਰ ਕੋਈ ਚੀਜ਼ ਪੈਦਾ ਕਰਦੀਆਂ, ਇਹਨਾਂ ਨੂੰ ਖਾ ਸਕਦਾ, ਇਹ ਉਹਨਾਂ ਨੂੰ ਖਾ ਸਕਦਾ ਕਹਿੰਦਾ ਭਾਵ ਉਹਨਾਂ ਨੂੰ ਪਰਾਂ ਕਰਤਾ, ਉਹਨਾਂ ਦੇ ਮਗਰ ਨਹੀਂ ਫਿਰ ਸਕਦਾ ਕਿਉਂਕਿ ਤਗੜਾ ਆ, ਪਰ ਕਰੋਗੇ ਕੀ? ਕਹਿੰਦੇ ਵੀ ਮੈਂ ਦੇਖਿਆ ਵੀ ਸ਼ੇਰ ਗਾਵਾਂ ਚਰਨ ਰਿਹਾ ਸੀ। ਕਹਿੰਦੇ ਮਨ ਇੰਨੀ ਤਾਕਤ ਰੱਖਣ ਵਾਲਾ, ਏਡੀ ਉੱਚੀ ਬਿਰਤੀ ਰੱਖਣ ਵਾਲਾ, ਆਪਣੀਆਂ ਇੰਦਰੀਆਂ ਨੂੰ ਚਰਨ ਰਿਹਾ, ਆਪਣੀਆਂ ਇੰਦਰੀਆਂ ਨੂੰ ਹੀ ਖੁਸ਼ ਕਰਨ ਰਿਹਾ, ਆਪਣੀਆਂ ਇੰਦਰੀਆਂ ਨੂੰ ਸੰਤੁਸ਼ਟ ਕਰਦਾ ਫਿਰਦਾ ਹੈ। ਕਿੱਦਾਂ? ਜਿਹੜਾ ਸ਼ੇਰ ਸੀ ਨਾ, ਹੁਣ ਵੇਖਦਾ ਵੀ ਕਿੱਥੇ ਘਾਹ ਮਿਲਦਾ, ਤੇ ਗਾਈਆਂ ਨੂੰ ਲੈ ਕੇ ਉਸ ਪਾਸੇ ਤੁਰ ਪਿਆ। ਠੀਕ ਹੈ, ਵੀ ਉੱਥੇ ਘਾਹ ਹੈ, ਉੱਥੇ ਪੱਠੇ ਚੰਗੇ ਆ, ਤੇ ਡੰਗਰਾਂ ਦੇ ਮਗਰ ਮਗਰ ਤੁਰਿਆ। ਹੁਣ ਚਾਰਨਾ ਮਤਲਬ ਕੀ ਹੈ? ਕੰਟਰੋਲ ਕਰਨਾ, ਹੈ ਨਾ, ਉਹਨਾਂ ਨੂੰ ਵੱਸ 'ਚ ਰੱਖਣਾ। ਉਹਨਾਂ ਨੂੰ ਲੈ ਕੇ ਤੁਰ ਪਿਆ, ਉਹਨਾਂ ਦੇ ਮਗਰ ਤੁਰ ਪਿਆ ਵੀ ਨਹੀਂ, ਐਂ ਨੂੰ ਜਾਓ, ਉੱਥੇ ਘਾਹ ਬੜਾ ਹਰਿਆ, ਉੱਥੇ ਪੱਠੇ ਜ਼ਿਆਦਾ ਨੇ, ਉੱਥੇ ਜਾ ਕੇ ਖਾ ਲਓ। ਉਹ ਗਾਵਾਂ ਤੁਰ ਪਈਆਂ ਉੱਧਰ ਨੂੰ, ਉੱਥੇ ਜਾ ਕੇ ਰੋਕਦਾ ਕਿੱਥੇ ਖਾ ਲਓ। ਕਹਿੰਦਾ ਇਹੀ ਹਾਲ ਸਾਡੇ ਮਨ ਦਾ, ਵੀ ਸਾਡਾ ਮਨ ਜਿਹੜਾ ਨਾ, ਆਪਣੀਆਂ ਇੰਦਰੀਆਂ ਨੂੰ ਰਜਾਉਂਦਾ ਫਿਰਦਾ, ਜਿੱਥੇ ਕੋਈ ਚੀਜ਼ ਲੱਭਦੀ ਉੱਥੇ ਜਾ ਕੇ ਖੜੀਆਂ ਕਰ ਦਿੰਦਾ, ਵੀ ਆਹ ਲਓ ਫੜੋ, ਇੱਥੇ ਚਰ ਲਓ, ਇੱਥੇ ਆਹ ਖਾ ਲਓ, ਇੱਥੇ ਆਹ ਖਾ ਲਓ। ਇਹ ਨਹੀਂ ਕਹਿੰਦਾ ਵੀ ਤੁਸੀਂ ਇੱਥੇ ਚਰਨ ਰਹੀਆਂ ਦੇ, ਤੁਹਾਨੂੰ ਮੇਰੇ ਤੋਂ ਡਰ ਨਹੀਂ ਲੱਗਦਾ, ਨਹੀਂ, ਇਹ ਉਹਨਾਂ ਨੂੰ ਸੰਤੁਸ਼ਟ ਕਰਨ ਦੇ ਮਗਰ ਪਿਆ ਆ। ਕਹਿੰਦਾ ਬਾ ਬਜਾਏ ਉਹਨਾਂ ਨੂੰ ਆਪ ਖਾਣ ਦੇ, ਉਹਨਾਂ ਨੂੰ ਚਾਰਦਾ ਫਿਰਦਾ, ਬਜਾਏ ਉਹਨਾਂ ਦੇ ਵੱਸ ਕੰਟਰੋਲ ਕਰਨ ਦੇ, ਉਹਨਾਂ ਨੂੰ ਚਾਰਦਾ ਫਿਰਦਾ, ਇੰਦਰੀਆਂ ਨੂੰ ਸੰਤੁਸ਼ਟ ਕਰਦਾ ਫਿਰਦਾ ਮਨ। ਇਹਨੂੰ ਕਹਿੰਦੇ ਆ ਦੇਖਤ ਸਿੰਘ ਚਲਾਵਤ ਗਈ। ਕਹਿੰਦੇ ਵੀ ਤੁਸੀਂ ਦੇਖਿਆ ਕਦੀ ਕਿਸੇ ਸ਼ੇਰ ਨੂੰ ਗਾਂ ਚਾਰਦੇ ਹੋ? ਅਸਲ ਦੇ ਵਿੱਚ ਪ੍ਰੋਬਲਮ ਕੀ ਹੈ ਕਿ ਜਿਹੜੀ ਸਾਡੀ ਮਨ ਬਿਰਤੀ ਹੈ ਨਾ, ਬਾਣੀ ਦੇ ਵਿੱਚ ਇੱਕ ਜਗ੍ਹਾ ਤੇ ਆਉਂਦਾ, ਕਹਿੰਦੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਹੁਣ ਧਿਆਨ ਦੇਣਾ ਇੱਥੇ, ਇੱਥੇ ਗੁਰੂ ਜੀ ਕਹਿਣ ਲੱਗੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ। ਕਹਿੰਦੇ ਅਸਲ ਚ ਪਹਿਚਾਣ ਉਹਦੀ ਕਰਨੀ ਆ ਸੂਰਮਾ ਤਾਈ ਦੇ, ਵੀ ਸੂਰਮਾ ਆ, ਆਪਾਂ ਤੇ ਕਹਿੰਦਾ ਲੜੇ ਦੀਨ ਕੇ ਹੇਤ, ਕਿਸੇ ਗਰੀਬ ਵਾਸਤੇ ਲੜੇ। ਗੁਰੂ ਪਿਆਰਿਓ, ਗਰੀਬ ਵਾਸਤੇ ਨਹੀਂ, ਜਦੋਂ ਆਪਾਂ ਕਹਾਂਗੇ ਕਿਸੇ ਗਰੀਬ ਵਾਸਤੇ ਲੜੇ ਤੇ ਉਹਦੇ ਮਨ ਵਿੱਚ ਪਤਾ ਕੀ ਆਊਗਾ? ਇਹਦਾ ਮਤਲਬ ਆਪਾਂ ਮੰਨਦੇ ਵੀ ਕੋਈ ਗਰੀਬ ਹੈਗਾ, ਕੋਈ ਮਾੜਾ ਹੈਗਾ ਸਾਡੇ ਤੋਂ। ਠੀਕ ਹੈ, ਤੇ ਇੱਥੇ ਤੇ ਬਾਣੀ 'ਚ ਲਿਖਿਆ ਵੀ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਕਹਿੰਦਾ ਅਸੀਂ ਆਪ ਹੀ ਚੰਗੇ ਨਹੀਂ ਹੈ, ਬੁਰਾ ਤਾਂ ਕੋਈ ਹੈਗਾ ਹੀ ਨਹੀਂ। ਠੀਕ ਹੈ, ਸੋ ਤੁਹਾਡੀ ਬਿਰਤੀ ਇੱਦਾਂ ਦੀ ਹੋਣੀ ਚਾਹੀਦੀ ਵੀ ਤੁਸੀਂ ਆਪਣੇ ਤੋਂ ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ। ਹਰ ਕੋਈ ਇਨਸਾਨ ਤੁਹਾਡੇ ਤੋਂ ਤਗੜਾ, ਹਰ ਇਨਸਾਨ ਤੁਹਾਡੇ ਤੋਂ ਅਮੀਰ ਆ। ਠੀਕ ਆ, ਇੱਥੇ ਧਿਆਨ ਦੇਣ ਵਾਲੀ ਗੱਲ ਹੈ, ਗੁਰੂ ਸਾਹਿਬ ਨੇ ਕਹਿਣਾ ਕੀ ਚਾਹੁੰਦੇ ਅਸਲ ਦੇ ਵਿੱਚ? ਕਹਿੰਦੇ ਸੂਰਾ ਸੋ ਪਹਿਚਾਨੀਏ। ਠੀਕ ਹੈ, ਗੁਰੂ ਸਾਹਿਬ ਨੇ ਸੂਰਮੇ ਦੀ ਗੱਲ ਦੱਸਣ ਲੱਗੇ, ਕਹਿੰਦੇ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੇਂ, ਸੋ ਕਹੀਏ ਤਾਂ ਹੈ ਸੂਰਾ। ਧਿਆਨ ਦੇਣਾ, ਸੂਰਮਾ ਕੌਣ ਆ? ਜਾਕੋ ਹਰ ਰੰਗ ਲਾਗੋ ਇਸ ਯੁੱਗ ਮੇਂ। ਕਹਿਣ ਲੱਗੇ ਜਿਹਨੂੰ ਇਸ ਯੁੱਗ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ, ਉਸ ਅਕਾਲ ਪੁਰਖ ਦੇ ਸ਼ਬਦ ਦਾ ਰੰਗ ਚੜ ਜਾਂਦਾ। ਸੋ ਕਹੀ ਇਤਿਹਾਸ ਸੂਰਾ ਕਹਿੰਦੇ ਅਸਲ ਦੇ ਵਿੱਚ ਉਹ ਸੂਰਮਾ ਆ ਜਿਹਨੂੰ ਸ਼ਬਦ ਦਾ ਰੰਗ ਚੜਦਾ, ਉਹ ਲਾਓ ਸਾਹਿਬ। ਤੇ ਆਪਾਂ ਇੱਥੇ ਕੀ ਕਹਿਤਾ, ਜਿਹੜਾ ਕਿਸੇ ਗਰੀਬ ਵਾਸਤੇ ਲੜੇ ਉਹ ਸੂਰਮਾ ਹੈ, ਉਹ ਕਹਿੰਦੇ ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗਦਾ ਉਹ ਸੂਰਮਾ ਹੈ। ਹੁਣ ਅੱਗੇ ਦੇਣਾ ਫਿਰ ਧਿਆਨ, ਲੜੇ ਦੀਨ ਕੇ ਹੇਤ। ਦੀਨ ਕਿਹਨੂੰ ਕਹਿੰਦੇ ਆ? ਗਰੀਬੀ। ਹੇਤ ਕਿਹਨੂੰ ਕਹਿੰਦੇ ਆ? ਵਾਸਤੇ। ਕਹਿੰਦਾ ਜੋ ਲੜੇ ਦੀਨ ਕੇ ਹੇਤ, ਉਹ ਗੁਰੂ ਪਿਆਰਿਓ ਕਹਿੰਦਾ ਜਿਹਨੂੰ ਇਸ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਨਾ, ਉਹ ਫਿਰ ਆਪਣੇ ਵਿਕਾਰਾਂ ਨਾਲ ਲੜਦਾ, ਆਪਣੇ ਅੰਦਰਲੇ ਵਿਕਾਰਾਂ ਨਾਲ ਲੜਦਾ। ਕੱਲ ਨੀ ਲੜਦਾ, ਦੀਨ ਕੇ ਹੇਤ, ਗਰੀਬੀ ਵਾਸਤੇ ਲੜਦਾ। ਕਿਉਂਕਿ ਜਿਹੜੇ ਸਾਡੇ ਤੇ ਵਿਕਾਰ ਆ ਨਾ, ਇਹ ਸਾਡੇ ਮਨ ਚ ਗਰੀਬੀ ਪੈਦਾ ਨਹੀਂ ਹੋਣ ਦਿੰਦੇ। ਤਾਂ ਆਪਾਂ ਲੱਭਣ ਕੀ ਡਏ ਹਾਂ ਗੁਰੂ ਚਰਨਾਂ ਦੇ ਵਿੱਚੋਂ ਗਰੀਬੀ? ਆਪ ਜੀ ਬਾਣੀ ਚ ਪੜ੍ਹ ਕੇ ਦੇਖੋ, ਨਾਮ ਬੀਜ ਸੰਤੋਖ ਸੁਹਾਗਾ ਰੱਖ, ਗਰੀਬੀ ਵੇਸ। ਗੁਰੂ ਸਾਹਿਬਾਨ ਕਹਿੰਦੇ ਨੇ ਕਿ ਨਾਮ ਦਾ ਬੀਜ ਪਾ ਦੇ, ਸੰਤੋਖ ਦਾ ਸੁਹਾਗਾ ਮਾਰ ਦੇ ਉੱਤੇ। ਕਹਿੰਦਾ ਜੀ ਹੋਰ ਕੀ ਕਰਾਂ? ਕਹਿੰਦੇ ਰੱਖ ਗਰੀਬੀ ਵੇਸ। ਕਹਿੰਦੇ ਆਪਣੇ ਅੰਦਰ ਗਰੀਬੀ ਵੇਸ ਰੱਖ। ਗਰੀਬੀ ਵੇਸ ਕਿਹੜਾ ਹੈ? ਗਰੀਬੀ ਵੇਸ ਦਾ ਮਤਲਬ ਕੀ ਹੈ? ਕੋਈ ਗਰੀਬ ਆਦਮੀ ਹੈ, ਮੰਗਤਾ ਵਿਚਾਰਾ, ਉਹ ਪਿੰਡ ਚ ਮੰਗਦਾ ਫਿਰਦਾ। ਜਦੋਂ ਮੰਗਦਾ ਫਿਰਦਾ ਨਾ, ਉਹ ਮੰਗਦਿਆਂ ਮੰਗਦਿਆਂ ਪਿੰਡ ਦੇ ਅੰਦਰੋਂ ਤੇ ਵੇਖਦਾ ਵੀ ਕਿਹਦਾ ਘਰ ਚੰਗਾ, ਉਹਦਾ ਬੂਹਾ ਖੜਕਾਉਂਦਾ, ਅੰਦਰੋਂ ਕੋਈ ਨਿਕਲਦਾ। ਜਦੋਂ ਕੋਈ ਅੰਦਰੋਂ ਨਿਕਲਦਾ ਨਾ, ਉਹ ਕਹਿੰਦਾ ਹਾਂ ਵੀ ਕਿੱਧਰ ਹੋਏ? ਕਹਿੰਦਾ ਭਾਈ ਸਾਹਿਬ ਮੈਂ ਤੇ ਮੰਗਦਾ ਕੋਈ ਪਈਆ ਧੇਲੀ ਦੇ ਦਿਓ। ਉਹਨੇ 10 ਰੁਪਈਏ ਦੇ ਦਿੱਤੇ। 10 ਰੁਪਈਏ ਲੈ ਕੇ ਤੁਰਨ ਲੱਗਾ ਤੇ ਪਿੱਛੋਂ ਕੋਈ ਸਿੰਘ ਤੁਰਿਆ ਆਉਂਦਾ ਸੀ। ਉਹ ਉਹਨੂੰ ਕੀ ਕਹਿੰਦਾ? ਕਹਿੰਦਾ ਗਲਤ ਕਿੰਨੇ ਪੈਸੇ ਦਿੱਤੇ ਇਹਨਾਂ ਨੇ? ਕਹਿੰਦਾ ਜੀ ਭਾਜੀ 10 ਰੁਪਈਏ। ਕਹਿੰਦਾ ਖਲੋ ਜਾ ਬਰਵਾ ਫਿਰ ਖੜਕਾ। ਕਹਿੰਦਾ ਉਹ ਕਿਉਂ? ਕਹਿੰਦਾ ਇੰਨੇ ਅਮੀਰ ਆ ਲੋਕ ਨੇ, ਇੰਨਾ ਪੈਸਾ ਇਹਨਾਂ ਦੇ ਕੋਲ, 10 ਰੁਪਈਏ ਦੇ ਕੇ ਤੈਨੂੰ ਤੋੜ ਦਿੱਤਾ। ਤੂੰ ਮੰਗਦਾ ਪਤਾ ਕੀ ਕਹਿੰਦਾ? ਕਹਿੰਦਾ ਭਾਜੀ ਮੇਰਾ ਹੱਕ ਹੱਥ ਟੱਡਣਾ ਆ, ਮੇਰਾ ਹੱਕ ਇਹ ਨਹੀਂ ਆ ਵੀ ਦਿੱਤੇ ਕਿੰਨੇ ਆ, ਜਿੰਨੇ ਉਹ ਕੋਈ ਦੇ ਦੇਵੇ ਮੈਨੂੰ ਉਨੇ ਕਬੂਲ ਆ। ਉਹਦੀ ਅਮੀਰੀ ਗਰੀਬੀ ਦਾ ਮੈਨੂੰ ਪਤਾ ਨਹੀਂ, ਮੇਰੇ ਤੇ ਬੜੀ ਕਿਰਪਾ ਕੀਤੀ, 10 ਰੁਪਈਏ ਦਿੱਤੇ ਆ ਮੈਨੂੰ। ਮੈਂ ਮਹੱਲੇ ਚੋਂ ਮੰਗਣਾ, ਕਿਸੇ ਨੇ 1 ਰੁਪਈਆ ਦਿੱਤਾ ਨੇ, 10 ਰੁਪਈਏ ਦਿੱਤੇ। ਇਹਦਾ ਮਤਲਬ ਕਿ ਮੇਰਾ ਜ਼ੋਰ ਨਹੀਂ ਹੈ ਕਿੰਨੇ ਲੈਣਾ, ਮੇਰਾ ਕੰਮ ਮੰਗਣਾ ਆ, ਉਹਦਾ ਜ਼ੋਰ ਆ, ਜਿੰਨੇ ਮਰਜ਼ੀ ਦੇ ਦੇਵੇ ਉਹ। ਉਹਨੂੰ ਗਰੀਬੀ ਕਹਿੰਦੇ ਆ। ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਰੱਖ ਗਰੀਬੀ ਵੇਸ। ਕਹਿੰਦਾ ਭਾਵ ਕਿ ਆਪਣੀ ਬਿਰਤੀ ਏਦਾਂ ਦੀ ਬਣਾ ਕਿ ਤੂੰ ਗੁਰੂ ਦੇ ਦਰ ਤੇ ਜਾਣਾ ਤੇ ਗੁਰੂ ਦੇ ਆਖੇ ਲੱਗਣਾ, ਇਹਦੇ ਬਦਲੇ ਪਰਮਾਤਮਾ ਤੈਨੂੰ ਕਿੱਥੇ ਰੱਖੇ? ਉਹਦਾ ਹੱਕ ਆ, ਤੇਰਾ ਹੱਕ ਨਹੀਂ ਹੈ। ਜਿਹੜਾ ਆਪਾਂ ਕਹਿੰਦੇ ਨਾ ਵੀ ਕਈ ਵਾਰੀ ਸਾਡੇ ਮਨ ਚ ਆ ਹੀ ਜਾਂਦਾ ਕਿ ਇੰਨੇ ਦਿਨ ਹੋ ਗਏ ਜਾਂਦਿਆਂ ਨੂੰ, ਆਹ ਕੰਮ ਕੀਤਾ, ਇੰਨਾ ਪਾਠ ਇੰਨੇ ਕੀਤੇ ਮੈਂ, ਪਰ ਕੋਈ ਕੰਮ ਨਹੀਂ ਬਣ ਰਿਹਾ, ਕੋਈ ਗੱਲਬਾਤ ਨਹੀਂ ਬਣ ਰਹੀ। ਗੁਰੂ ਜੀ ਕਹਿੰਦੇ ਵੀ ਤੈਨੂੰ ਹੱਕ ਨਹੀਂ ਹੈ, ਤੇਰਾ ਹੱਕ ਕੀ ਹੈ? ਕੇਵਲ ਤਾਂ ਕੇਵਲ ਗੁਰੂ ਜੀ ਬਾਣੀ ਚ ਲਿਖਦੇ ਆ, ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ। ਦੇਖੋ ਕਹਿੰਦੇ ਉਹਦਾ ਬੋਲਣਾ ਹੀ ਬੇਕਾਰ ਆ। ਪੁੱਛਿਆ ਕਿਹਦਾ? ਕਹਿੰਦਾ ਜਿਹੜਾ ਪੁਰਾਣੀ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਲੱਗਿਆ, ਉਹਦੇ ਕੋਲੋਂ ਦੁੱਖ ਛੱਡ ਕੇ ਤੇ ਸੁੱਖ ਮੰਗਦਾ। ਗੱਲ ਸੱਚ ਜੇ ਆਪਾਂ ਸਾਰੇ ਇੱਕੋ ਗੱਲ ਕਹਿੰਦੇ ਹਾਂ ਵੀ ਇਹ ਅਕਾਲ ਪੁਰਖ ਪਰਮਾਤਮਾ ਮੇਰੇ ਦੁੱਖ ਦੂਰ ਕਰ ਦੇ ਤੇ ਮੈਨੂੰ ਸੁੱਖ ਦੇ ਦੇ। ਗੁਰੂ ਪਿਆਰਿਓ ਕਦੀ ਵਿਚਾਰ ਕਰਕੇ ਦੇਖਿਆ ਕਰੋ ਕਿ ਤੁਸੀਂ ਕਹਿੰਦੇ ਦੁੱਖ ਦੂਰ ਕਰਦੇ, ਅਸਲ ਦੁੱਖ ਦਾ ਮਤਲਬ ਕੀ ਹੈ? ਤੁਸੀਂ ਮੰਗਿਆ ਤੇ ਸਹੀ ਹੈ, ਪਰ ਤੁਸੀਂ ਦੁੱਖ ਦੂਜੇ ਨੂੰ ਕਹਿ ਬੈਠੇ। ਗੁਰੂ ਜੀ ਕਹਿੰਦੇ ਦੁੱਖ ਕਿਹਨੂੰ ਕਹਿੰਦੇ ਆ? ਕਹਿੰਦਾ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ। ਗੁਰੂ ਜੀ ਕਹਿਣ ਲੱਗੇ ਵੀ ਅਸਲ ਦੇ ਵਿੱਚ ਪਰਮਾਤਮਾ ਨਾਲੋਂ ਵਿਛੋੜਾ ਹੀ ਸਭ ਤੋਂ ਵੱਡਾ ਦੁੱਖ ਆ। ਆਪਾਂ ਨੇ ਗੱਲ ਹੀ ਨਹੀਂ ਕੀਤੀ ਹੈ ਨਾ ਵੀ ਮੇਰਾ ਉਹ ਵਿਛੋੜਾ ਦੂਰ ਕਰਦੇ, ਸਾਡਾ ਧਿਆਨ ਹੀ ਨਹੀਂ ਗਿਆ। ਅਸੀਂ ਗੁਰੂ ਜੀ ਕਹਿੰਦੇ ਕਹਿੰਦੇ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ। ਸੁੱਖ ਦੁੱਖ ਦੋਵੇਂ ਦਰ ਕੱਪੜਾ, ਪਹਿਰੇ ਜਾਏ ਮਨੁੱਖ। ਕਹਿੰਦੇ ਉਹ ਭਾਈ ਗੱਲ ਸੁਣ, ਮਨੁੱਖ ਦਾ ਭਾਵ ਪਤਾ ਕੀ ਹੈ? ਕਹਿੰਦਾ ਭਾਵ ਗੁਰੂ ਜੀ ਇਸ ਮਨ ਨੂੰ ਕਹਿ ਰਹੇ, ਮਨੁੱਖ ਦਾ ਭਾਵ ਜਨਮ ਹੈ। ਗੁਰੂ ਕਹਿੰਦੇ ਜਿਸ ਜਨਮ ਵਿੱਚ ਵੀ ਤੂੰ ਮਨਾ ਜਾਏਗਾ ਨਾ, ਇਹ ਸੁੱਖ ਦੁੱਖ ਦਾ ਤੈਨੂੰ ਕੱਪੜਾ ਪਾਉਣਾ ਹੀ ਪੈਣਾ, ਇਹ ਉਸ ਪਰਮਾਤਮਾ ਦੇ ਦਰ ਤੋਂ ਮਿਲਿਆ ਕੱਪੜਾ ਆ, ਇਹ ਤੈਨੂੰ ਪਾਉਣਾ ਹੀ ਪੈਣਾ। ਇਹਦਾ ਮਤਲਬ ਹਰ ਜਨਮ ਦੇ ਅੰਦਰ ਸੁੱਖ ਦੁੱਖ ਤੈਨੂੰ ਭੋਗਣੇ ਹੀ ਪੈਣੇ ਆ। ਤੇ ਫਿਰ ਕੀ ਕਹਿੰਦੇ? ਕਹਿੰਦੇ ਫਿਰ ਇਹਦੇ ਮਗਰ ਨਾਮ ਭੱਜ, ਇਹ ਹਰ ਜਨਮ ਚ ਭੋਗਣੇ ਪੈਂਦੇ ਆ। ਇਸ ਕਰਕੇ ਕੀ ਕਰ? ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਕਹਿੰਦੇ ਵੀ ਜਿੱਥੇ ਸਾਡੀ ਆਵਾਜ਼ ਨਾ ਪਹੁੰਚਦੀ ਹੋਵੇ ਉੱਥੇ ਚੁੱਪੀ ਚੰਗੀ। ਗੱਲ ਸੱਚ ਜੇ ਆਪਾਂ ਸ਼ਬਦ ਦੇ ਅਧੀਨ ਹੋ ਕੇ ਪਰਮਾਤਮਾ ਨੂੰ ਆਵਾਜ਼ ਮਾਰਾਂਗੇ ਤੇ ਪਹੁੰਚੇਗੀ। ਸ਼ਬਦ ਦੇ ਅਧੀਨ ਹੋ ਕੇ ਪਰਮਾਤਮਾ ਨੂੰ ਆਵਾਜ਼ ਮਾਰਾਂਗੇ ਨਾ ਤੇ ਪਹੁੰਚੇਗੀ। ਸ਼ਬਦ ਤੋਂ ਪਰਾਂ ਹੋ ਕੇ ਆਵਾਜ਼ ਮਾਰਾਂਗੇ, ਸਾਡੀ ਕੋਈ ਆਵਾਜ਼ ਨਹੀਂ ਪਹੁੰਚਦੀ। ਤੁਸੀਂ ਸ਼ਬਦ ਦੇ ਅਧੀਨ ਹੋ ਕੇ ਆਵਾਜ਼ ਮਾਰਦੇ ਹੋ, ਤੁਸੀਂ ਪਰਮਾਤਮਾ ਦੀ ਅਰਾਧਨਾ ਕਰਦੇ ਹੋ, ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਕਈ ਵਾਰੀ ਤੁਹਾਡੇ ਮਨ ਚ ਆਊਗਾ ਵੀ ਵਾਹਿਗੁਰੂ ਵਾਹਿਗੁਰੂ ਕਰਦਾ, ਸਾਡੀ ਰੱਬ ਸੁਣ ਲੂਗਾ, ਜ਼ਰੂਰ ਸੁਣਦਾ, ਉਹ ਜ਼ਰੂਰ ਸੁਣਦਾ, ਕਿਉਂਕਿ ਸ਼ਬਦ ਦੇ ਅਧੀਨ ਹੋ ਕੇ ਜਦੋਂ ਰੱਬ ਨੂੰ ਆਵਾਜ਼ ਮਾਰਦੇ ਹਾਂ, ਉਹ ਸਾਡੇ ਅੰਦਰ ਹੀ ਬੈਠਾ, ਗਿਆ ਤੇ ਕਿਤੇ ਨਹੀਂ ਹੈ, ਸਾਡੇ ਅੰਦਰ ਹੀ ਹੈ, ਉਹਨੂੰ ਸੁਣਦਾ। ਪਰ ਜਦੋਂ ਸ਼ਬਦ ਤੋਂ ਪਰਾਂ ਹੋ ਗਿਆ ਆਪਾਂ ਨੂੰ ਆਵਾਜ਼ ਮਾਰਾਂਗੇ ਨਾ, ਤੇ ਪਰਮਾਤਮਾ ਨੂੰ ਨਹੀਂ ਸੁਣਦੀ, ਕਿਉਂਕਿ ਜੋ ਸਾਡੇ ਭਾਗਾਂ 'ਚ ਲਿਖਿਆ ਨਾ, ਉਹ ਸਾਨੂੰ ਭੋਗਣਾ ਹੀ ਪੈਣਾ, ਉਹ ਸਾਨੂੰ ਮਿਲਣਾ। ਲੇਖਣਾ ਮਿੱਟੀਏ ਸਖੀ ਜੋ ਲਿਖਿਆ ਕਰਤਾਰ, ਜੋ ਸਾਡੇ ਭਾਗਾਂ 'ਚ ਲਿਖਿਆ ਉਹ ਸਾਨੂੰ ਮਿਲਣਾ, ਸਾਨੂੰ ਭੋਗਣਾ ਪੈਣਾ ਹੈ। ਔਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹਦੇ ਲਈ ਸਾਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਮਝਾਤਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ ਜਲ ਮੈਂ ਜੰਤ ਉਪਾਏ ਨ ਤਿੰਨਾ ਬੀਰੋ ਜੀ ਦੇ। ਗੁਰੂ ਜੀ ਕਹਿਣ ਲੱਗੇ ਹੇ ਮਨਾ, ਨਾਨਕ ਚਿੰਤਾ ਮਤ ਕਰੋ। ਨਾਨਕ ਦਾ ਭਾਵ ਗੁਰੂ ਸਾਹਿਬ ਨੂੰ ਕਹਿ ਰਹੇ ਵੀ ਹੇ ਮਨਾ, ਚਿੰਤਾ ਨਾ ਕਰ, ਜਿਹੜੀ ਤੂੰ ਚਿੰਤਾ ਕਰਦਾ ਬਦਲਾ, ਚਿੰਤਾ ਪਰਮਾਤਮਾ ਦੀ ਆ, ਤੈਨੂੰ ਕਿੱਥੇ ਰੱਖਣਾ, ਕਿਹੜੇ ਵੇਲੇ ਤੈਨੂੰ ਕੀ ਦੇਣਾ, ਇਹ ਸਭ ਪਰਮਾਤਮਾ ਨੂੰ ਚਿੰਤਾ ਹੈ। ਫਿਰ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਜਲ ਮੈਂ ਜੰਤੂ ਪਾਇਨ, ਕਹਿੰਦੇ ਦੇਖ ਪਾਣੀ ਦੇ ਹੇਠਾਂ ਜੀਵ ਜੰਤੂ ਚ ਪੈਦਾ ਕੀਤੇ, ਪਰ ਕਦੀ ਵਿਚਾਰ ਕਰਕੇ ਦੇਖ, ਕਹਿੰਦੇ ਪਰਮਾਤਮਾ ਉਹਨਾਂ ਨੂੰ ਰੋਟੀ ਰੋਜੀ ਪਹੁੰਚਾਉਣ ਡਿਆ, ਤੇਰੀ ਕਿਵੇਂ ਖੋਲੇਗਾ। ਉਸ ਅਕਾਲ ਪੁਰਖ ਨੇ ਪਰਮਾਤਮਾ ਨੇ ਕਿਰਪਾ ਕੀਤੀ, ਤੈਨੂੰ ਚਿੰਤਾ ਕਾਹਦੀ ਹੈ, ਉਹਨਾਂ ਨੇ ਪੱਥਰਾਂ ਦੇ ਅੰਦਰ ਜੀਵ ਜੰਤੂ ਪੈਦਾ ਕੀਤੇ ਆ, ਉਹਨਾਂ ਲਈ ਵੀ ਰੋਟੀ ਰੋਜੀ ਪਹੁੰਚਾਉਣ ਡਿਆ, ਤੈਨੂੰ ਚਿੰਤਾ ਕਾਹਦੀ ਹੈ, ਤੈਨੂੰ ਟੈਨਸ਼ਨ ਕਾਹਦੀ ਆ, ਤੂੰ ਇੱਥੇ ਕਿ ਫਸਿਆ। ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਫਿਰ ਇੱਦਾਂ ਦੀ ਬਿਰਤੀ ਬਣਾ ਵੀ ਟੈਨਸ਼ਨ ਨਾ ਲੈ, ਤੂੰ ਇਹ ਚੀਜ਼ਾਂ ਮਗਰ ਨਾ ਭੱਜ, ਤੂੰ ਕੇਵਲ ਤਾਂ ਕੇਵਲ ਇਸ ਪਾਸੇ ਭੱਜ। ਕੀ ਕਹਿਣ ਲੱਗੇ, ਸੂਰਾ ਸੋ ਪਹਿਚਾਨੀ ਜੋ ਲਰੇ ਦੀਨ ਕੇ ਹੇਤ, ਦੀਨ ਦਾ ਭਾਵ ਗਰੀਬੀ, ਹੇਤ ਦਾ ਭਾਵ ਵਾਸਤੇ। ਕਹਿੰਦੇ ਅਸਲੀ ਨਾਮ ਦਾ ਰੰਗ ਉਹਨੂੰ ਚੜਿਆ, ਅਸਲੀ ਸੂਰਮਾ ਉਹ ਆ ਜਿਹੜਾ ਆਪਣੀ ਮਨਬਿਰਤੀ ਦੇ ਅੰਦਰ ਗਰੀਬੀ ਪੈਦਾ ਕਰਨ ਵਾਸਤੇ ਨਾਮ ਸਿਮਰਨ ਕਰਦਾ, ਉਸ ਪਰਮਾਤਮਾ ਦੇ ਸ਼ਬਦ ਨਾਲ ਜੁੜਦਾ ਗਰੀਬੀ ਪੈਦਾ ਕਰਨ ਵਾਸਤੇ। ਠੀਕ ਹੈ, ਫਿਰ ਕੀ ਕਹਿੰਦੇ, ਕਹਿੰਦੇ ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ। ਹੁਣ ਪੁਰਜਾ ਪੁਰਜਾ ਕੱਟ ਮਰੇ ਦਾ ਕੀ ਮਤਲਬ ਹੈ, ਇਹ ਨਹੀਂ ਕਿ ਤੁਸੀਂ ਸਰੀਰ ਦਾ ਅੰਗ ਅੰਗ ਕਟਾ ਲਿਆ, ਧਿਆਨ ਦੇਣਾ, ਪੁਰਜਾ ਪੁਰਜਾ ਕੱਟ ਮਰੇ, ਪੁਰਜੇ ਦਾ ਮਤਲਬ ਕੀ ਹੈ, ਪੁਰਜੇ ਦਾ ਮਤਲਬ ਹੁੰਦਾ ਹੈ ਜਿਵੇਂ ਆਪ ਜੀ ਦੇਖਦੇ ਹੋ ਕੋਈ ਗੱਡੀ ਹੈ, ਹੈ ਨਾ, ਕੋਈ ਵੀ ਪਾਰਟ ਹੈ, ਜਿੰਨੇ ਚਿਰ ਸਾਰੇ ਪਾਰਟ ਲੱਗਣ ਹੀ ਨਾ ਜਾਂਦੇ ਉਹਨਾਂ ਚਿਰ ਗੱਡੀ ਚਾਲ 'ਚ ਨਹੀਂ ਆਉਂਦੀ। ਇੱਦਾਂ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸਾਡੇ ਅੰਦਰ ਵੀ ਅਤ੍ਰਿਸ਼ਨਾਵਾਂ ਭਾਵਨਾ ਜਿਹੜੀਆਂ ਨੇ ਨਾ, ਜਿੰਨਾ ਚਿਰ ਸਾਡੇ ਅੰਦਰ ਪੈਦਾ ਨਹੀਂ, ਸਾਡੀ ਜ਼ਿੰਦਗੀ ਦੀ ਚਾਲ ਹੀ ਨਹੀਂ ਬਣਦੀ। ਕਈ ਸੱਜਣ ਆਪ ਜੀ ਨੂੰ ਮਿਲਣਗੇ, ਕੀ ਕਹਿਣਗੇ, ਕਿਸੇ ਨੂੰ ਕਹਿ ਦਿਓ ਨਾ ਵੀ ਭਾਈ ਸਾਹਿਬ ਦੇਖੋ ਆਸਾ ਲਾਉਣ ਦੀ ਲੋੜ ਨਹੀਂ, ਤੇ ਉਹ ਘੋੜ ਜੀ ਕਹਿ ਦਿੰਦਾ ਜਿਵੇਂ ਆਸਾ ਮਰੇ ਨਿਰਾਸਾ, ਆਸਾ ਤੋਂ ਬਗੈਰ ਤਾਂ ਗੱਲ ਹੀ ਨਹੀਂ ਬਣਨੀ। ਕਿਹੜੀ ਗੱਲੋਂ, ਕਿਉਂਕਿ ਉਹਨੇ ਆਪਣੀ ਜ਼ਿੰਦਗੀ ਦੀ ਚਾਲ ਬਣਾ ਲਈ ਆ ਵੀ ਜਿੰਨਾ ਚਿਰ ਮਨ 'ਚ ਕੋਈ ਆਸ ਹੀ ਨਹੀਂ ਹੈ ਤੇ ਜ਼ਿੰਦਗੀ ਕੋਈ ਨਹੀਂ, ਤੇ ਬਣ 'ਚ ਲਿਖਿਆ ਸੀ ਸੁਰਗ ਵਾਸਨਾ ਬਾਸੀਏ ਦਰੀਏ ਨਨਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੇ ਆਸ। ਗੱਲ ਤਾਂ ਗੁਰਬਾਣੀ ਨੂੰ ਸਮਝਣ ਦੀ ਸੀ ਨਾ, ਤੇ ਆਪਾਂ ਸਾਰੇ ਜਿਹੜੇ ਕਹਿੰਦੇ ਜਿਵੇਂ ਆਸਾ ਮਰੇ ਨਿਰਾਸਾ, ਜਿਹਦੇ ਅੰਦਰ ਆਸ ਹੀ ਆਣੀ ਉਹਦੀ ਜ਼ਿੰਦਗੀ ਕਾਹਦੀ ਹੈ, ਕਿਉਂਕਿ ਇਹ ਆਪਾਂ ਕੋਲੋਂ ਹੀ ਬਣਾ ਲਿਆ, ਆਪਣੇ ਕੋਲੋਂ ਹੀ ਆਪਾਂ ਗੱਲ ਬਣਾ ਦਿੰਦੇ ਹਾਂ, ਹੈ ਨਾ। ਪਰ ਇੱਥੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਸੁਰਗ ਵਾਸ ਨਾ ਬਾਸੀਏ ਡਰੀਏ ਨਨਕ ਨਿਵਾਸ। ਕਹਿੰਦੇ ਉਹ ਭਾਈ ਤੂੰ ਹੁਣ ਰੋਜ਼ ਗੁਰਦੁਆਰੇ ਜਾਣ ਲੱਗ ਪਿਆ, ਪਾਠ ਕਰਨ ਲੱਗ ਪਿਆ, ਗੁਰੂ ਦਾ ਪੱਲਾ ਫੜ ਲਿਆ, ਤੇ ਤੇਰੇ ਮਨ 'ਚ ਪਤਾ ਕੀ ਆਉਂਦਾ ਵੀ ਮੈਂ ਤਾਂ ਸਵਰਗਾਂ ਨੂੰ ਜਾਣਾ। ਬੜੇ ਸੱਜਣ ਮਿਲਣਗੇ ਆਪ ਜੀ ਨੂੰ ਇਹੀ ਗੱਲ ਕਹਿਣਗੇ, ਮੈਂ ਤਾਂ ਸਵਰਗਾਂ ਨੂੰ ਜਾਣਾ। ਸੁਰਗ ਵਾਸ ਨਾ ਬਾਸੀਏ, ਕਹਿੰਦੇ ਸਵਰਗਾਂ ਦੀ ਖੁਸ਼ਬੂ ਨਾ ਲੈ, ਡਰੀਏ ਨਾ ਨਰਕ ਨਿਵਾਸ। ਕਹਿੰਦੇ ਨਰਕਾਂ ਦੇ ਨਿਵਾਸ ਤੋਂ ਡਰਨਾ ਨਹੀਂ ਹੈ ਇਸ ਮਾਰਗ 'ਤੇ ਚੱਲ ਕੇ, ਠੀਕ ਹੈ, ਹੋਣਾ ਹੈ ਸੋ ਹੋਈ ਹੈ। ਐਸੀ ਬਿਰਤੀ ਬਣਾਉਣੀ ਹੈ ਵੀ ਜੋ ਹੁੰਦਾ ਹੋਣ ਦੇ, ਜੋ ਹੋਣਾ ਉਹੀ ਹੋਣਾ, ਅਤੇ ਆਪਾਂ ਸਿਮਰਨ ਕਰੀ ਜਾਣਾ, ਮਨੇ ਨਾ ਕੀਜੇ ਆਸ। ਮਨ ਵਿੱਚ ਕੋਈ ਆਸ ਲਾ ਕੇ ਨਹੀਂ ਬਹਿਣਾ ਵੀ ਮੈਂ ਹੁਣ ਤਾਂ ਗੁਰੂ ਘਰ ਜਾਣਾ, ਮੈਂ ਗੁਰੂ ਦਾ ਪੱਲਾ ਫੜ ਲਿਆ, ਮੇਰਾ ਤਾਂ ਫਲਾਣਾ ਕੰਮ ਬਣਨਾ ਹੀ ਬਣਨਾ ਹੁਣ, ਇਹੋ ਜਿਹੀਆਂ ਆਸਾਂ ਮਨ 'ਚ ਨਹੀਂ ਲੈਣੀਆਂ। ਉਹ ਤਾਂ ਕਹਿੰਦੇ, ਕਹਿੰਦੇ ਪੁਰਜਾ ਪੁਰਜਾ ਕੱਟ ਮਰੇ। ਪੁਰਜਾ ਦਾ ਮਤਲਬ ਕੀ ਆ ਕਿ ਜਿਹੜੀਆਂ ਤੂੰ ਆਸਾਂ ਤ੍ਰਿਸ਼ਨਾਵਾਂ ਬਣਾ ਕੇ ਆਪਣੀ ਜ਼ਿੰਦਗੀ ਚਲਾਉਂਦਾ ਫਿਰਦਾ ਨਾ, ਕਹਿੰਦੇ ਇਹਨਾਂ ਨਾਲੋਂ ਨਾਤਾ ਤੋੜ ਦੇ। ਪੁਰਜਾ ਪੁਰਜਾ ਕੱਟ, ਅੱਗੇ ਮਰੇ, ਮਰਦਾ ਮਤਲਬ ਕੀ ਹੈ, ਹੁਣ ਧਿਆਨ ਦਿਓ, ਮਨ ਕੀ ਲੈਣ ਆਇਆ ਇਸ ਸਰੀਰ ਦੇ ਅੰਦਰ, ਅਤੇ ਬਾਣੀ 'ਚ ਲਿਖਿਆ ਆਇਆ ਮਰਨ ਤਰਾਹੋ ਹੋਮੇ ਰੋਈਏ। ਆਂਦਾ ਮਨਾ ਵੀ ਤੂੰ ਇਸ ਸਰੀਰ ਦੇ ਅੰਦਰ ਮਰਨ ਆਇਆ, ਪਰ ਜਿੰਨਾ ਚਿਰ ਤੂੰ ਆਸਾ ਤ੍ਰਿਸ਼ਨਾ 'ਚ ਫਸਿਆ ਰਹੇਗਾ ਨਾ, ਤੈਨੂੰ ਮੌਤ ਨਹੀਂ ਆ ਸਕਦੀ। ਜਿੰਨੇ ਮਰਜ਼ੀ ਪਾਠ ਕਰ ਲਾ, ਜਿੰਨਾ ਮਰਜ਼ੀ ਸਿਮਰਨ ਕਰ ਲਾ ਤੈਨੂੰ ਮੌਤ ਨਹੀਂ ਆ ਸਕਦੀ। ਤੇ ਗੁਰੂ ਜੀ ਸਮਝਾਉਣ ਲੱਗੇ ਵੀ ਏਦਾਂ ਕਰ ਫਿਰ ਪੁਰਜਾ ਪੁਰਜਾ ਕੱਟ ਮਰੇ ਅੰਨਾ ਇਹਨਾਂ ਆਸ਼ਾ ਤ੍ਰਿਸ਼ਨਾਵਾਂ ਭਾਵਨਾ ਤੋਂ ਨਾਤਾ ਤੋੜੇਗਾ ਤਾਂ ਤੈਨੂੰ ਮੌਤ ਆਉਣੀ ਹੈ, ਤਾਂ ਤੈਨੂੰ ਗੁਰੂ ਦੇ ਸ਼ਬਦ ਨਾਲ ਜੁੜਨ ਦਾ ਮੌਕਾ ਮਿਲਣਾ ਨਹੀਂ ਤੇ ਜੁੜਿਆ ਨਹੀਂ ਜਾਣਾ, ਪੁਰਜਾ ਪੁਰਜਾ ਕੱਟ ਮਰੇ। ਠੀਕ ਹੈ ਨੀ। ਸੋ ਗੁਰੂ ਸਾਹਿਬ ਕੀ ਕਹਿਣਗੇ, ਸੂਰਾ ਸੋ ਪਹਿਚਾਨ ਜੋ ਲਰੇ ਦੀਨ ਕੇ ਹੇਰ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਹੁਣ ਧਿਆਨ ਦਿਓ, ਜਿੰਨਾ ਚਿਰ ਸਾਡੇ ਅੰਦਰ ਆਸਾ ਤ੍ਰਿਸ਼ਨਾ ਨਾ ਹੈ ਇਹਨਾਂ ਦੇ ਨਾਲ ਜ਼ਿੰਦਗੀ ਅਸੀਂ ਤੋੜਨ ਰਹੇ ਹਾਂ, ਉਹੀ ਖੇਤ ਛੱਡ ਜਾਂਦੇ ਹਾਂ। ਕਿਹੜਾ ਖੇਤ? ਖੇਤ ਦਾ ਭਾਵ ਮੈਦਾਨ। ਕਿਹੜਾ ਮੈਦਾਨ? ਲੜਾਈ ਦਾ ਮੈਦਾਨ। ਕਿਹੜਾ ਲੜਾਈ ਦਾ ਮੈਦਾਨ ਬਈ? ਐਡਾ ਮਨੁੱਖੀ ਜੀਵਨ ਹੈ ਨਾ, ਇਹ ਲੜਾਈ ਦਾ ਮੈਦਾਨ ਆ। ਇਹਦੇ ਵਿੱਚ ਆਪਾਂ ਵਕਾਰਾਂ ਨਾਲ ਲੜ ਸਕਦੇ ਹਾਂ, ਇਹਦੇ ਨਾਲ ਵਕਾਰਾਂ ਨਾਲ ਲੜ ਕੇ ਤੇ ਆਪਾਂ ਮੁਕਾਬਲਾ ਜਿੱਤ ਕੇ ਤੇ ਆਪਣੀ ਫਤਿਹ ਕਰਕੇ ਵਾਪਸ ਘਰ ਜਾ ਸਕਦੇ ਹਾਂ ਇਸ ਜਨਮ ਦੇ ਅੰਦਰ। ਠੀਕ ਹੈ ਨੀ। ਉਹ ਕੀ ਕਹਿੰਦੇ? ਕਹਿੰਦੇ ਵੀ ਜਿਹੜਾ ਤੇ ਪੁਰਜਾ ਪੁਰਜਾ ਕੱਟ ਦਿੰਦਾ ਉਹਨੂੰ ਮੌਤ ਆ ਜਾਂਦੀ ਹੈ। ਫਿਰ ਕੱਬੂ ਨਾ ਛੱਡੇ ਖੇਤ। ਕਹਿੰਦੇ ਫਿਰ ਉਹ ਮੈਦਾਨ ਕਦੀ ਨਹੀਂ ਛੱਡਦਾ, ਉਹ ਸਿਮਰਨ ਕਦੀ ਨਹੀਂ ਛੱਡਦਾ, ਉਹਦਾ ਸਿਮਰਨ ਨਹੀਂ ਛੁੱਟਦਾ। ਤੇ ਜਿਹੜਾ ਆਸਾ ਤ੍ਰਿਸ਼ਨਾ ਨਾਲ ਲੈ ਕੇ ਚੱਲਦਾ ਉਹ ਖੇਤ ਛੱਡ ਕੇ ਭੱਜ ਜਾਂਦਾ, ਕਹਿੰਦਾ ਪਾ ਉਹਦਾ ਸਿਮਰਨ ਨਹੀਂ ਜੇ ਚੱਲਦਾ, ਉਹ ਖੇਤ ਛੱਡ ਜਾਂਦਾ, ਮੈਦਾਨ ਛੱਡ ਜਾਂਦਾ ਏ, ਕਹਿੰਦਾ ਪਾਵੋ ਇਹ ਲੜਾਈ ਨਹੀਂ ਲੜਦਾ, ਉਹ ਨਾਮ ਸਿਮਰਨ ਨਹੀਂ ਕਰਦਾ, ਕਿ ਉਹਦੇ ਮਨ ਚ ਆਸਾ ਤੇ ਤ੍ਰਿਸ਼ਨਾਵਾਂ ਭਾਵਨਾ ਆ ਜਾਂਦੀਆਂ ਨੇ। ਉਸੇ ਚੀਜ਼ਾਂ ਨੂੰ ਸਮਝਾਉਂਦੇ ਪਏ ਨੇ ਕਬੀਰ ਜੀ। ਕਹਿਣ ਲੱਗੇ ਭਾਈ ਗੱਲ ਸੁਣ ਵੀ, ਦੇਖ ਲਾ ਦੇਖਤ ਸਿੰਘ ਚਲਾਵਤ ਗਈ। ਕਹਿੰਦਾ ਤੂੰ ਕਦੀ ਵੇਖਿਆ ਕਿ ਸ਼ੇਰ ਗਾਵਾਂ ਚਾਰਨ ਡਿਆ ਹੋਵੇ? ਕਹਿੰਦਾ ਨਹੀਂ। ਕਹਿੰਦਾ ਫਿਰ ਮੈਂ ਦੇਖਿਆ ਹੀ ਵੀ ਇਹ ਮਨ ਸ਼ੇਰ ਦੀ ਨਿਆਈ ਹੈ, ਤਾਕਤ ਵਾਲਾ ਆ, ਹੈ ਨਾ, ਜਿਹਨੂੰ ਮਰਜ਼ੀ ਭੜਥੂ ਪਾ ਦੇ ਪਰ ਗਾਵਾਂ ਚਾਰਦਾ ਫਿਰਦਾ, ਆਪਣੀਆਂ ਇੰਦਰੀਆਂ ਨੂੰ ਖੁਸ਼ ਕਰਦਾ ਫਿਰਦਾ, ਆਪਣੀਆਂ ਇੰਦਰੀਆਂ ਨੂੰ ਸੰਤੁਸ਼ਟ ਕਰਦਾ ਫਿਰਦਾ। ਠੀਕ ਹੈ। ਹੁਣ ਅੱਗੇ ਜਾ ਕੇ ਦੇਖੋ ਕੀ ਕਹਿਣ ਲੱਗੇ। ਕਹਿੰਦੇ ਜਲ ਕੀ ਮੱਛਲੀ ਤਰਵਰ ਵਿਆਹੀ, ਜਲ ਕੀ ਮੱਛਲੀ ਤਰਵਰ ਵਿਆਹੀ, ਜਲ ਪਾਣੀ ਮੱਛਲੀ ਮੱਛੀ। ਕਹਿੰਦੇ ਜਿਹੜੀ ਮੱਛੀ ਨੇ ਪਾਣੀ ਚ ਰਹਿਣਾ ਹੈ ਉਹ ਪਾਣੀ ਚ ਬੱਚੇ ਦਿੰਦੀ ਹੈ। ਵਿਆਹੀ ਦਾ ਮਤਲਬ ਇਹ ਵਿਆਹੀ ਨਹੀਂ ਹੈ, ਇਹ ਤੇ ਬੱਬੇ ਨੂੰ ਸਿਹਾਰੀ ਹੈ। ਵਿਆਹੀ, ਵਿਆਹੀ ਦਾ ਮਤਲਬ ਬੱਚਾ ਦੇਣਾ। ਆਪਾਂ ਕਹੀ ਨਹੀਂ, ਕਹਿੰਦੇ ਕਈ ਪਿੰਡਾਂ ਦੇ ਵਿੱਚ ਕਈ ਡਿਸਟ੍ਰਿਕਟਾਂ ਦੇ ਵਿੱਚ ਜਦੋਂ ਆਪਾਂ ਕਹਿੰਦੇ ਹਾਂ ਆਪਾਂ ਕਹਿੰਦੇ ਮੱਝ ਸੂ ਪਈ ਹੈ, ਗਾਂ ਸੂ ਪਈ ਹੈ, ਤੇ ਕਈ ਪਿੰਡਾਂ ਵਿੱਚ ਜਾ ਕੇ ਦੇਖੋ ਕੀ ਕਹਿੰਦੇ, ਸਾਡੀ ਮੱਝ ਵਿਆਹੀ ਗਈ, ਮੱਝ ਸੂ ਪਈ ਹੈ। ਆਪਾਂ ਸੂਬੀ ਕਹਿੰਦੇ, ਉਹ ਵਿਆਹੀ ਕਹਿੰਦੇ। ਤੇ ਇੱਥੇ ਕਬੀਰ ਜੀ ਨੇ ਉਹਨਾਂ ਦੀ ਭਾਸ਼ਾ ਫੜੀ ਹੈ, ਕੀ ਕਹਿਣ ਲੱਗੇ? ਕਹਿੰਦੇ ਜਲ ਕੀ ਮੱਛਲੀ ਤਰਬਰ ਵਿਆਹੀ। ਤਰਬਰ ਕੀ ਹੈ? ਰੁੱਖ। ਹੁਣ ਤੁਸੀਂ ਹਿਸਾਬ ਲਾਓ ਵੀ ਕਦੀ ਜ਼ਿੰਦਗੀ ਤੁਸੀਂ ਵੇਖਿਆ ਵੀ ਪਾਣੀ 'ਚ ਰਹਿਣ ਵਾਲੀ ਮੱਛੀ ਰੁੱਖ 'ਤੇ ਜਾ ਕੇ ਬੱਚਾ ਦੇ ਦੇਵੇ, ਉਹਦੇ ਬੱਚੇ ਪਾਣੀ 'ਚ ਦਿੰਦੀ? ਆਓ ਫਿਰ ਅੱਜ ਵਿਚਾਰ ਕਰੀਏ। ਗੁਰੂ ਸਾਹਿਬ ਨੇ ਕੁਝ ਸਮਝਾਉਣਾ ਚਾਹੁੰਦੇ ਹਨ। ਗੁਰੂ ਸਾਹਿਬ ਨੇ ਕਹਿਣਾ ਚਾਹੁੰਦੇ ਜਲ ਕੀ ਮੱਛਲੀ। ਕਹਿੰਦੇ ਜਿਹੜੀ ਆਤਮਾ ਨਾ, ਇਹਦੀ ਬਿਰਤੀ ਨਾ ਜਲ 'ਚ ਰਹਿਣ ਵਾਲੀ ਸੀ, ਮਨੁੱਖ ਜਾਮੇ 'ਚ ਆਈ ਆ, ਇਹਦੀ ਬਿਰਤੀ ਸਤਸੰਗ ਵਿੱਚ ਰਹਿਣ ਵਾਲੀ ਸੀ। ਜਲ ਸਤਸੰਗ ਨੂੰ ਕਹਿ ਰਿਹਾ। ਕਹਿੰਦੇ ਇਸ ਆਤਮਾ ਦੀ ਬਿਰਤੀ 24 ਘੰਟੇ ਸਤਸੰਗ ਵਿੱਚ ਰਹਿਣ ਵਾਲੀ ਸੀ, ਪਾਣੀ ਵਿੱਚ ਰਹਿਣ ਵਾਲੀ ਸੀ। ਪਾਣੀ ਤੋਂ ਬਗੈਰ ਮੱਛੀ ਦਾ ਜੀਵਨ ਨਹੀਂ ਹੈ। ਕਹਿੰਦੇ ਇਸ ਮਨ ਦਾ ਸਤਸੰਗ ਤੋਂ ਬਗੈਰ ਕੋਈ ਜੀਵਨ ਨਹੀਂ ਹੋਣਾ ਚਾਹੀਦਾ। ਪਰ ਜਲ ਕੀ ਮੱਛਲੀ? ਕਹਿੰਦੇ ਸਤਸੰਗ ਵਿੱਚ ਰਹਿਣ ਵਾਲੀ ਬਿਰਤੀ ਤਰਵਰ ਵਿਆਹੀ। ਤਰਵਰ ਕੀ ਹੈ? ਰੁੱਖ। ਹੁਣ ਧਿਆਨ ਦੇਣਾ, ਰੁੱਖ ਦੇ ਉੱਤੇ ਪੰਛੀ ਦਾ ਕਿੰਨਾ ਚਿਰ ਬਸੇਰਾ ਬਣਾ, ਰਾਤ ਗੁਜ਼ਾਰਦਾ ਸਿਰ ਉੱਡ ਜਾਂਦਾ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ? ਕਹਿੰਦੇ ਜਿਹੜਾ ਸੰਸਾਰ ਆ ਨਾ, ਇਹ ਰੁੱਖ ਦੀ ਨਿਆਈ ਹੈ। ਤੇ ਵਿਆਹੀ ਕੀ ਹੈ? ਹੁਣ ਜਿਸ ਵੀ ਦੁੱਖ ਆਪਾਂ ਇਨਸਾਨ ਲੈ ਲਈਏ, ਕਿਸੇ ਵੀ ਔਰਤ ਦੇ ਘਰ ਬੱਚਾ ਪੈਦਾ ਹੁੰਦਾ, ਉਹ ਰੁੱਝ ਜਾਂਦੀ ਹੈ। ਠੀਕ ਹੈ। ਕਿਸੇ ਨੇ ਉਹਨੂੰ ਕਿਹਾ ਵੀ ਭੈਣ ਜੀ ਆਪਾਂ ਚੱਲੀਏ ਫਰਾਂਸਾਂ ਤੇ ਜਾਣਾ ਸੀ। ਨਹੀਂ ਭੈਣ ਜੀ, ਮੈਂ ਹੁਣ ਵਿਹਲੀ ਨਹੀਂ ਹੈ, ਮੇਰੇ ਬੱਚਾ ਪੈਦਾ ਹੋਇਆ ਤੇ ਮੈਂ ਬੱਚਾ ਤੇ ਸਾਂਭਣਾ ਕਿ, ਹੈ ਨਾ, ਕਿਉਂਕਿ ਜਦੋਂ ਵੱਡਾ ਹੋ ਜਾਂਦਾ ਨਾ ਉਹਦਾ ਟਾਈਮ ਫਿਕਸ ਆ, ਵੀ ਇਹਨੇ ਇੰਨੇ ਵਜੇ ਰੋਟੀ ਖਾਣੀ ਹੈ, ਇੰਨੇ ਵਜੇ ਸਕੂਲ ਜਾਣਾ, ਇੰਨੇ ਵਜੇ ਇਹਨੇ ਘਰ ਆਉਣਾ। ਪਰ ਜੰਮੇ ਬੱਚੇ ਦਾ ਕੋਈ ਟਾਈਮ ਨਹੀਂ ਹੈ, ਉਹਨੂੰ ਅੱਧੇ ਅੱਧੇ ਘੰਟੇ ਬਾਅਦ ਭੁੱਖ ਲੱਗਦੀ, ਅੱਧੇ ਘੰਟੇ ਬਾਅਦ ਸੌ ਜਾਂਦਾ, 5 ਮਿੰਟਾਂ ਬਾਅਦ ਉੱਠ ਪੈਂਦਾ, ਹੈ ਨਾ, ਉਹਦਾ ਕੋਈ ਟੱਟੀ ਪਿਛਾ ਦਾ ਟਾਈਮ ਨਹੀਂ ਹੈ। ਉਹ ਰੁੱਝ ਗਈ ਵਿਚਾਰੀ, ਕਿਉਂਕਿ ਕਹਿੰਦੀ ਮੈਂ ਤਾਂ ਰੁੱਝ ਗਈ ਹੁਣ ਕਿਉਂਕਿ ਮੇਰੇ ਬੱਚਾ ਪੈਦਾ ਹੋ ਗਿਆ। ਇਹ ਤਾਂ ਮਤਲਬ ਵਿਆਹੀ ਦਾ ਮਤਲਬ ਰੁਝੇਵਾ ਆ, ਰੁੱਝ ਗਈ। ਇੱਥੇ ਗੁਰੂ ਜੀ ਪਤਾ ਕਹਿੰਦੇ, ਕਬੀਰ ਜੀ ਕਹਿੰਦੇ ਵੀ ਸਤਸੰਗ ਰਹਿਣ ਵਾਲੀ ਬਿਰਤੀ ਦੀ ਮਾਲਕ ਸੀ ਇਹ ਆਤਮਾ, ਪੰਤੂ ਕੀ ਕਰ ਬੈਠੀ? ਜਲ ਕੀ ਮੱਛਲੀ ਸਤਸੰਗ ਚ ਰਹਿਣ ਵਾਲੀ ਤਰਬਰ ਵਿਆਹੀ। ਤਰਬਰ ਕੀ ਹੈ? ਸੰਸਾਰ। ਵਿਆਹੀ ਕੀ ਰੁਝੀ? ਕਹਿੰਦੀ ਇਹਦੇ ਸੰਸਾਰ ਚ ਰੁਝੀ ਆ, ਸਤਸੰਗ ਵਿੱਚ ਤਾਂ ਜਾਂਦੀ ਨਹੀਂ ਹੈ। ਗੱਲ ਸੱਚ ਜੇ, ਹੁਣ ਆਪ ਜੀ ਸਵੇਰੇ ਤੁਰਨ ਲੱਗਦੇ ਹੋਵੋਗੇ, ਹੈ ਨਾ, ਨਾਲ ਦੇ ਨੂੰ ਪੁੱਛਦੇ ਹੋਵੋਗੇ ਪੈਸਾ ਚੱਲਣਾ ਜਾਂ ਦਿਲ ਤੇ ਕਰਦਾ ਸੀ ਪਰ ਅੱਜ ਨਾ ਕੰਮ ਹੈ ਮੈਨੂੰ, ਅੱਜ ਫਲਾਣਾ ਕੰਮ ਆ, ਆਈਟਮ ਕਾਣਾ ਕੰਮ ਆ, ਇਹਨੂੰ ਕਹਿੰਦੇ ਜੇ ਫਿਰ ਕਿ ਵੀਰ ਜੀ ਕਿ ਜਲ ਕੀ ਮਛਲੀ ਤਰਵਰ ਵਿਆਹੀ, ਕਹਿੰਦੇ ਮੌਕਾ ਸਤਸੰਗ ਵਿੱਚ ਰਹਿਣ ਦਾ ਮਿਲਿਆ ਸੀ, ਜੀਵਨ ਦਾ ਸਤਸੰਗ ਸੀ, ਪਰ ਇਹ ਸੰਸਾਰ 'ਚ ਰੁੱਝੀ ਆ, ਸੰਸਾਰ ਦੇ ਰੁਝੇਵਿਆਂ 'ਚ ਫਸੀ ਆ, ਉੱਥੇ ਵਿਆਹੀ ਆ, ਉੱਥੇ ਨੇ ਬੱਚਾ ਦਿੱਤਾ। ਕਹਿੰਦਾ ਪਾਓ ਉਹਦੇ ਵਿੱਚ ਹੀ ਇਹਦਾ ਰੁਝੇਵਾਂ ਆ, ਉਹਦੇ 'ਚ ਟਿੱਕੀ ਆ। ਅਤੇ ਕਬੀਰ ਜੀ ਕਹਿੰਦੇ, ਕਹਿੰਦੇ ਫਿਰ ਦੱਸੋ ਇਹਦੀ ਜ਼ਿੰਦਗੀ ਕਿੱਦਾਂ ਦੀ ਹੋ ਸਕਦੀ। ਫਿਰ ਅੱਗੇ ਜਾ ਕੇ ਪਤਾ ਕੀ ਉਹਨਾਂ ਨੇ ਕੀ ਕਿਹਾ, ਕਹਿਣ ਲੱਗੇ ਦੇਖਤ ਕੁਤਰਾ ਲੈ ਗਈ ਬੁਲਾਈ, ਦੇਖਤ ਕੁਤਰਾ ਲੈ ਗਈ ਬੁਲਾਈ। ਕਹਿੰਦੇ ਮੇਰੇ ਦੇਖਦਿਆਂ ਦੇਖਦਿਆਂ ਕਤੂਰਾ ਛੋਟਾ ਬੱਚਾ ਬਿੱਲੀ ਚੁੱਕ ਕੇ ਲੈ ਗਈ, ਬਿੱਲੀ ਫੜ ਕੇ ਲੈ ਗਈ। ਦੱਸੋ ਹੈ ਗੱਲਾਂ ਚੰਬੇ ਵਾਲੀਆਂ, ਤੁਸੀਂ ਕਦੀ ਕਿਸੇ ਬਿੱਲੀ ਨੂੰ ਕੁੱਤੇ ਦਾ ਬੱਚਾ ਚੁੱਕਦਾ ਵੇਖਿਆ ਅੱਜ ਤੱਕ? ਹੈਂ, ਕਦੀ ਖੜਿਆ ਹੀ ਨਹੀਂ, ਹੈ ਨਾ? ਉਹਨੇ ਕੀ ਕਰਨਾ, ਕਿਉਂਕਿ ਬਿੱਲੀ ਦੇ ਮੂੰਹ 'ਚ ਨਹੀਂ ਆਉਣਾ, ਉਹਦਾ ਬੱਚਾ ਵੱਡਾ ਹੁੰਦਾ ਕੁੱਤੀ ਦਾ। ਸੋ ਧਿਆਨ ਦੇਣਾ ਕਿ ਵੀਰ ਜੀ ਕਹਿਣ ਲੱਗੇ ਦੇਖਤ ਕੁਤਰਾ ਲੈ ਗਈ ਬੁਲਾਈ। ਕੁਤਰਾ ਕਿਹਨੂੰ ਕਹਿੰਦੇ ਆ? ਕਤੂਰੇ ਨੂੰ। ਇੱਥੇ ਕਤੂਰਾ ਅੱਖਰ ਕਿਉਂ ਵਰਤਿਆ? ਕਤੂਰਾ ਅੱਖਰ ਤਾਂ ਵਰਤਿਆ, ਜਿਹੜਾ ਕਤੂਰਾ ਨਾ ਕੁੱਤਾ, ਉਹ 'ਚ ਸੰਤੋਖ ਬੜਾ ਹੁੰਦਾ। ਕੁੱਤਾ ਕਦੀ ਵੇਖਿਓ, ਆਪਾਂ ਆਪਣੇ ਘਰ ਰੱਖਦੇ ਹਾਂ ਕੁੱਤਾ ਬੈਠਾ, ਅਤੇ ਆਪਾਂ ਕੋਈ ਆਉਂਦਾ ਅਤੇ ਉਹਦੇ ਨਾਲ ਆਪਾਂ ਦੀ ਪ੍ਰਸ਼ੰਸਾ ਦੱਸਦੇ, ਇਹ ਸਾਡਾ ਕੁੱਤਾ ਪੈਸਾ ਬੜਾ ਸੰਤੋਖੀ ਹੈ, ਜਿੱਥੇ ਬੈਠਾ ਨੇ ਬੈਠੇ ਰਹਿਣਾ, ਰੋਟੀ ਪਾਤੀ ਠੀਕ ਹੈ, ਨਹੀਂ ਪਾਤੀ ਤਾਂ ਨਾ ਸੀ, ਠੀਕ ਹੈ। ਬਾਕੀ ਗੱਲ ਸੱਚ ਹੈ, ਕੁੱਤੇ 'ਚ ਸੰਤੋਖ ਬੜਾ ਹੁੰਦਾ, ਠੀਕ ਹੈ। ਤੁਸੀਂ ਬਹੀ ਪਾਤੀ ਵਿਚਾਰੇ ਨੇ ਬਹੀ ਖਾ ਲੈਣੀ ਹੈ, ਸੁੱਕੀ ਪਾਤੀ ਸੁੱਕੀ ਖਾ ਲੈਣੀ ਹੈ, ਜਿੱਦਾਂ ਦੀ ਮਿਲ ਗਈ ਵਿਚਾਰੇ ਨੇ ਖਾ ਲੈਣੀ, ਉਹ 'ਚ ਸੰਤੋਖ ਬੜਾ ਹੈ। ਅਤੇ ਗੁਰੂ ਸਾਹਿਬ ਨੇ ਪਤਾ ਕੀ ਕਹਿਣ ਲੱਗੇ ਕਬੀਰ ਜੀ, ਕਿ ਦੇਖਤ ਕੁਤਰਾ, ਕਹਿੰਦਾ ਇਹਦੇ ਅੰਦਰ ਕਤੂਰਾ ਸੀ, ਸੰਤੋਖ ਸੀ, ਲੈ ਗਈ ਬੁਲਾਈ। ਬੁਲਾਈ ਕਿਹਨੂੰ ਕਹਿੰਦੇ ਆ? ਤ੍ਰਿਸ਼ਨਾ ਨੂੰ। ਕਹਿੰਦੇ ਕਰੋਗੇ ਕੀ? ਆ ਤ੍ਰਿਸ਼ਨਾ ਰੂਪੀ ਬਿੱਲੀ ਸੰਤੋਖ ਰੂਪੀ ਕੁੱਤਾ ਫੜ ਕੇ ਲੈ ਗਈ, ਸੰਤੋਖ ਰੂਪੀ ਕੁੱਤਾ ਫੜ ਕੇ ਲੈ ਗਈ, ਕਤੂਰਾ ਚੁੱਕ ਕੇ ਲੈ ਗਈ। ਕਹਿੰਦੇ ਬੜੀ ਹੈਰਾਨਗੀ ਵਾਲੀ ਗੱਲ ਹੈ, ਬਿੱਲੀ ਕਤੂਰਾ ਚੁੱਕ ਕੇ ਲੈ ਗਈ ਆ। ਕਹਿੰਦਾ ਭਾਵ ਤ੍ਰਿਸ਼ਨਾ ਹੀ ਸਾਡੇ ਅੰਦਰ ਦਾ ਸੰਤੋਖ ਲੈ ਗਈ ਫੜ ਕੇ, ਸਾਡੇ ਅੰਦਰ ਸੰਤੋਖ ਰਿਹਾ ਹੀ ਨਹੀਂ। ਇਹ ਵਸਤਾਂ ਸਮਝਣ ਵਾਲੀਆਂ ਨੇ ਸਾਰੀਆਂ, ਇਹ ਵਿਚਾਰ ਸਮਝਣ ਵਾਲੀ ਹੈ। ਜਦੋਂ ਆਪਾਂ ਸਮਝਾਂਗੇ ਨਾ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਫਿਰ ਸਾਨੂੰ ਸਮਝ ਲਾਉਣੀ ਆ। ਹੁਣ ਦੇਖੋ ਨਾ, ਬੜੇ ਵਿਚਾਰ ਵਾਲੀ ਗੱਲ ਆ, ਆਪਾਂ ਬਾਣੀ ਚੋਂ ਪੜ੍ਹਦੇ ਹਾਂ। ਭਗਤ ਫਰੀਦ ਜੀ ਕਹਿੰਦੇ ਆ, ਕਹਿੰਦੇ ਰੋਟੀ ਮੇਰੀ ਕਾਟ ਗਈ, ਲਵਨ ਮੇਰੀ ਭੁੱਖ, ਜਿਹਨਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਹੁਣ ਆਪਾਂ ਕੀ ਕਹਿੰਦਾ, ਕਹਿੰਦੇ ਫਰੀਦ ਜੀ ਕਹਿੰਦੇ ਰੋਟੀ ਕਾਟ ਗਈ। ਕਹਿੰਦੇ ਭਗਤ ਫਰੀਦ ਜੀ ਦੇ ਕੋਲ ਨਾ ਲੱਕੜ ਦੀ ਰੋਟੀ ਬਣਾ ਕੇ ਰੱਖ ਲਈ, ਚੱਕ ਮਾਰਦੇ ਸੀ, ਵਜਦਾ ਤੇ ਆਈ ਨਹੀਂ ਸੀ। ਤੇ ਕੀ ਕਹਿਣ ਲੱਗੇ? ਲਵਨ ਮੇਰੀ ਭੁੱਖ, ਕਹਿੰਦੇ ਨਾਲ ਸਲੂਣਾ ਮੇਰੀ ਭੁੱਖ ਜਿਹੜੀ ਹੈ। ਉਹ ਗੁਰੂ ਨੇ ਪਿਆਰੀ ਸਾਧ ਸਿੰਘ ਜੀ, ਉਹ ਕਿਤੇ ਭਗਤ ਫਰੀਦ ਜੀ ਨੇ ਕੋਈ ਕਾਠ ਦੀ ਰੋਟੀ ਨਹੀਂ ਫੜੀ, ਠੀਕ ਹੈ। ਉਹਨਾਂ ਨੇ ਪਤਾ ਕੀ ਕਿਹਾ, ਕਾਠ ਅੱਖਰ ਕਿਉਂ ਵਰਤਿਆ? ਜਿਹੜੀ ਲੱਕੜ ਹੁੰਦੀ ਨਾ, ਲੱਕੜ ਨੂੰ ਨਾ ਤੇ ਚੱਕ ਵੱਜਦਾ ਜੇ, ਤੇ ਨਾ ਲੱਕੜ ਖਾਧੀ ਜਾਂਦੀ ਹੈ, ਤੇ ਨਾ ਹੀ ਲੱਕੜ ਦੇ ਨਾਲ ਢਿੱਡ ਭਰਦਾ ਜੇ, ਕਿਉਂਕਿ ਜਿਹੜੀ ਲੱਕੜ ਆ ਉਹ ਗਲਦੀ ਨਹੀਂ ਹੈ। ਢਿੱਡ ਹਮੇਸ਼ਾ ਉਸ ਚੀਜ਼ ਨਾਲ ਭਰੂਗਾ ਜਿਹੜਾ ਅੰਦਰ ਗਲੇ, ਠੀਕ ਹੈ। ਤੁਹਾਨੂੰ ਕੀ ਕਿਹਾ? ਰੋਟੀ ਮੇਰੀ ਕਾਠ ਕੀ, ਮਨ ਦੀ ਗੱਲ ਕੀਤੀ ਹੈ। ਕਹਿੰਦੇ ਕਰਾਂ ਕੀ, ਜਿਹੜਾ ਮਨ ਆ ਨਾ, ਜਿਹੜੀਆਂ ਤ੍ਰਿਸ਼ਨਾਵਾਂ ਅਤੇ ਭਾਵਨਾ ਜਿਹੜੀਆਂ ਨਾ, ਇਹਨਾਂ ਨੂੰ ਕਦੀ ਚੱਕ ਨਹੀਂ ਵੱਜਦਾ, ਔਰ ਇਹ ਕਦੀ ਗਲਦੀਆਂ ਨਹੀਂ, ਔਰ ਕਦੀ ਵੀ ਇਹਨਾਂ ਨਾਲ ਢਿੱਡ ਨਹੀਂ ਭਰਦਾ। ਰੋਟੀ ਮੇਰੀ ਕਾਠ ਕੀ, ਤ੍ਰਿਸ਼ਨਾਵਾਂ ਭਾਵਨਾ ਨੂੰ ਉਹਨਾਂ ਨੇ ਕਾਠ ਕਿਹਾ। ਕਹਿੰਦੇ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਲਾਵਣ ਕਿਹਨੂੰ ਕਹਿੰਦੇ ਆ? ਸਲੂਣੇ ਨੂੰ, ਸਬਜ਼ੀ ਨੂੰ। ਕਹਿੰਦੇ ਮੈਂ ਕਰਾਂ ਕਿ ਇਹਨਾਂ ਤ੍ਰਿਸ਼ਨਾਵਾਂ ਭਾਵਨਾ ਦੀ ਜਿਹੜੀ ਮੇਰੇ ਮਨ 'ਚ ਭੁੱਖ ਆ ਨਾ, ਉਹ ਸਬਜ਼ੀ ਦਾ ਕੰਮ ਕਰਦੀ ਹੈ। ਕਹਿੰਦਾ ਭਾਵ ਉਹ ਸਬਜ਼ੀ ਦੇ ਨਾਲ ਮੈਨੂੰ ਤ੍ਰਿਸ਼ਨਾਵਾਂ ਭਾਵਨਾ ਰੂਪੀ ਰੋਟੀ ਸਵਾਦ ਲੱਗਦੀ ਹੈ। ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਹੁਣ ਧਿਆਨ ਦਿਓ, ਹੁਣ ਆਪਾਂ ਹੌਲੀ ਜੀ ਕੀ ਕਹਿ ਦੇਣਾ, ਜਿਹੜੇ ਰੋਟੀਆਂ ਚੋਪੜ ਚੋਪੜ ਕੇ ਖਾਂਦੇ ਆ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਹਰ ਬੰਦੇ ਦੇ ਮਨ ਦੀ ਖਾਸ ਆ ਰੋਟੀ ਚੋਪੜ ਕੇ ਮਿਲੇ, ਠੀਕ ਹੈ ਬਈ। ਹਰ ਬੰਦੇ ਦੇ, ਹਰ ਘਰ 'ਚ ਰੋਟੀ ਚੋਪੜ ਕੇ ਖਾਂਦੇ ਆ। ਜਦੋਂ ਡਾਕਟਰ ਸਾਹਿਬ ਕਹਿੰਦੇ ਰੋਟੀ ਚੋਪੜੀ ਨਾ ਖਾਇਆ ਕਰੋ, ਉਦੋਂ ਖੁਸ਼ਕ 'ਤੇ ਆਪਾਂ ਆਉਂਦੇ ਹਾਂ, ਰੋਟੀ ਦੇ ਖਾਣ ਲਈ ਕਹਿੰਦੇ ਨਾ, ਰੋਟੀ ਦੇ ਖਾ ਲੈ ਖਾ। ਸੋ ਧਿਆਨ ਦੇਣਾ, ਜੇ ਤੁਸੀਂ ਚੋਪੜ ਕੇ ਖਾਂਦੇ ਹੋ, ਇੱਕ ਝੁੱਗੀ ਵਿੱਚ ਗਰੀਬ ਆਦਮੀ ਬੈਠਾ, ਉਹ ਵਿਚਾਰਾ ਸੁੱਕੀਆਂ ਖਾਣ ਡਿਆ, ਠੀਕ ਹੈ। ਕੀ ਗੱਲ ਆ? ਇਹੋ ਜਿਹਾ ਕੁਛ ਨਹੀਂ ਹੈਗਾ ਵੀ ਤੁਸੀਂ ਰੋਟੀਆਂ ਚੋਪੜ ਕੇ ਖਾਣੇ, ਤੁਹਾਨੂੰ ਦੁੱਖ ਜ਼ਿਆਦਾ ਮਿਲ ਰਹੇ ਨੇ। ਗੁਰੂ ਪਿਆਰ ਸੁੱਕੀ ਖਾਣ ਵਾਲਾ ਵੀ ਦੁਖੀ ਹੈ, ਕਿਉਂਕਿ ਨਾਨਕ ਦੁਖੀ ਆ ਸਭ ਸੰਸਾਰ। ਸੋ ਧਿਆਨ ਦਈਏ, ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਚੋਪੜੀ ਪਤਾ ਕਿਹਨੂੰ ਕਹਿੰਦੇ ਆ? ਹੁਣ ਸੁੱਕੀ ਰੋਟੀ ਤਾਂ ਸਾਰਿਆਂ ਦੇ ਘਰ ਪੱਕਦੀ ਹੈ, ਪਰ ਜਿਹਦੇ ਕੋਲ ਚਾਰ ਪੈਸੇ ਨੇ ਉਹ ਘਿਓ ਲਿਆ ਹੁੰਦਾ ਤੇ ਚੋਪੜ ਲੈਂਦਾ। ਇਹਦਾ ਮਤਲਬ ਜੋ ਤੁਹਾਡੇ ਭਾਗਾਂ 'ਚ ਲਿਖਿਆ ਹੈ ਉਹ ਤੁਹਾਡੀ ਸੁੱਕੀ ਰੋਟੀ ਹੈ। ਪਰ ਜਿਹੜੀਆਂ ਤੁਹਾਡੀਆਂ ਤ੍ਰਿਸ਼ਨਾਵਾਂ ਵੱਧਦੀਆਂ, ਭਾਵਨਾ ਵੱਧਦੀਆਂ, ਨਹੀਂ ਜੇ ਤੁਸੀਂ ਸਕੂਟਰ ਦਿਓ, ਤੁਹਾਡੇ ਭਾਗਾਂ ਸਕੂਟਰ ਲਿਖਿਆ ਤੁਹਾਨੂੰ ਮਿਲ ਗਿਆ, ਤੁਸੀਂ ਲੈ ਆਏ, ਪਰ ਤੁਹਾਡੇ ਲਾਗੋਂ ਕਾਰ ਲੰਘੀ ਤੇ ਕੀ ਕਹਿੰਦੇ ਹੋ? ਗੁਰੂ ਘਰ ਮੱਥਾ ਟੇਕਣ ਗਏ, ਗੁਰੂ ਜੀ ਕਿਰਪਾ ਕਰੋ ਕਿਤੇ ਸਾਨੂੰ ਵੀ ਕਾਰ ਦਿਓ, ਹੈਂ ਆਂਢੀ ਗੁਆਂਢੀ ਗੱਡੀਆਂ ਲਈ ਫਿਰਦੇ ਨੇ, ਅਸੀਂ ਸਕੂਟਰ ਚੜ੍ਹੇ ਫਿਰਦੇ, ਇਹ ਚੋਪੜਨਾ ਆ। ਕਹਿੰਦਾ ਬਾਬਾ ਜੋ ਭਾਗਾਂ 'ਚ ਲਿਖਿਆ ਉਹ ਸੁੱਕੀ ਰੋਟੀ ਹੈ, ਤੇ ਜੋ ਆਪਾਂ ਅਰਦਾਸ ਕੀਤੀ ਮੈਨੂੰ ਆ ਵੀ ਦਿਓ, ਇਹ ਚੋਪੜਨਾ ਆ। ਗੁਰੂ ਜਿੰਨਾ ਖਾਧੀ ਚੋਪੜੀ। ਕਹਿੰਦਾ ਬਾਬਾ ਜਿਹੜੇ ਪਰਮਾਤਮਾ ਦੇ ਭਾਣੇ ਵਿੱਚ ਨਹੀਂ ਰਹਿੰਦੇ, ਉਹਦੇ ਭਾਣੇ ਨੂੰ ਛੱਡ ਕੇ ਉਲਟੀਆਂ ਚੀਜ਼ਾਂ ਮੰਗਦੇ ਫਿਰਦੇ ਨੇ, ਚੋਪੜੀਆਂ ਖਾਂਦੇ ਫਿਰਦੇ ਨੇ, ਘਣੇ ਸਹਿਣਗੇ ਦੁੱਖ। ਕਹਿੰਦਾ ਇਹ ਹਮੇਸ਼ਾ ਦੁਖੀ ਰਹਿਣਗੇ, ਇਹ ਪਰਮਾਤਮਾ ਤੋਂ ਵਿਛੜੇ ਹੀ ਰਹਿਣਗੇ। ਫਿਰ ਅੱਗੇ ਜਾ ਕੇ ਕੀ ਕਿਹਾ? ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਧਿਆਨ ਦਿਓ ਹੁਣ ਕੀ ਕਹਿਣ ਲੱਗੇ। ਕਹਿੰਦੇ ਰੁੱਖੀ ਸੁੱਖੀ ਖਾਏ ਕੇ, ਹੁਣ ਰੁੱਖੀ ਸੁੱਖੀ ਦਾ ਮਤਲਬ ਕੀ ਹੈ ਵਿਚਾਰ ਕਰਨਾ ਇੱਥੇ ਜਰਾ। ਰੁੱਖੀ ਸੁੱਖੀ ਕਿਹਨੂੰ ਕਹਿਣ ਲੱਗੇ? ਗੁਰੂ ਸਾਹਿਬਾਂ ਕਹਿਣ ਲੱਗੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ। ਰੁੱਖੀ ਦਾ ਮਤਲਬ ਕੀ ਆ? ਕਹਿੰਦੇ ਵੀ ਜੋ ਤੇਰੇ ਭਾਗਾਂ ਦੇ ਵਿੱਚ ਲਿਖਿਆ ਨਾ, ਜੋ ਤੇਰੇ ਭਾਗਾਂ 'ਚ ਲਿਖਿਆ, ਜੋ ਤੈਨੂੰ ਰੱਬ ਦੇਣ ਡਿਆ, ਜੋ ਤੈਨੂੰ ਮਿਲਦਾ ਪਿਆ ਨਾ, ਉਹਨੂੰ ਖਾ, ਉੱਥੋਂ ਠੰਡਾ ਪਾਣੀ ਪੀ। ਠੰਡਾ ਪਾਣੀ ਕਿਹੜਾ? ਧਿਆਨ ਦੇਣਾ, ਠੰਡਾ ਪਾਣੀ ਕਿਹੜਾ? ਹੁਣ ਠੰਡਾ ਪਾਣੀ ਦਾ ਮਤਲਬ ਕੀ ਹੁੰਦਾ? ਕਿਸੇ ਬੰਦੇ ਦੇ ਨਾ ਬੜੇ ਅੰਦਰ ਅੱਗ ਲੱਗੀ, ਬੜੀ ਅੰਦਰ ਅੱਗ ਲੱਗੀ ਆ, ਭਾਅ ਦੀ ਬਣੀ ਫਿਰੀ ਆ, ਪਚਾ ਹੀ ਫਿਰਨ ਡਿਆ। ਕੀ ਕਹਿੰਦਾ? ਕਹਿੰਦਾ ਭਾਅ ਜੀ ਇੱਕ ਗਲਾ ਠੰਡਾ ਪਾਣੀ ਦੇ ਦਿਓ। ਠੰਡਾ ਪਾਣੀ ਲੈ ਕੇ ਨਾ ਪੀ ਕੇ, ਪਾਣੀ ਬਰਫਲਾ ਪੀ ਕੇ, ਆਹ ਸ਼ੁਕਰ ਹੈ, ਕਹਿੰਦਾ ਮਨ 'ਚ ਸ਼ਾਂਤੀ ਆਈ ਹੈ, ਠੰਡ ਪਈ ਅੰਦਰ। ਇਹਦਾ ਮਤਲਬ ਪਾਣੀ ਪੀਤਾ ਠੰਡ ਪਈ ਨਾ। ਤੇ ਗੁਰੂ ਜੀ ਪਾਣੀ ਕਿਹਨੂੰ ਕਹਿ ਰਹੇ? ਧਿਆਨ ਦੇਣਾ, ਬਾਣੀ ਦੇ ਅੰਦਰ ਧੰਨ ਗੁਰੂ ਕਹਿੰਦੇ ਪਾਣੀ ਕਿਹਨੂੰ ਕਹਿ ਰਹੇ? ਗੁਰੂ ਜੀ ਪਾਣੀ ਕਹਿੰਦੇ ਪਹਿਲੇ, ਨਿਰਮਲ ਉਦਕ ਗੋਬਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਨਿਰਮਲ ਉਦਕ ਗੋਬਿੰਦ ਕਾ ਨਾਮ। ਕਹਿੰਦੇ ਭਾਈ ਅਗਰ ਸੰਸਾਰ ਦੇ ਉੱਤੇ ਕੋਈ ਮਲ ਤੋਂ ਰਹਿਤ ਪਾਣੀ ਹੈ, ਅਗਰ ਸੰਸਾਰ ਦੇ ਉੱਤੇ ਕੋਈ ਮਲ ਤੋਂ ਰਹਿਤ ਅਗਰ ਕੋਈ ਪਾਣੀ ਹੈ, ਉਹ ਕੇਵਲ ਤਾਂ ਕੇਵਲ ਪਰਮਾਤਮਾ ਦਾ ਨਾਮ ਆ, ਹੋਰ ਕੁਛ ਨਹੀਂ ਹੈ। ਦੱਸੋ, ਨਿਰਮਲ ਉਦਕ ਗੋਬਿੰਦ ਕਾ ਨਾਮ ਮਦਨ ਕਰਦ। ਕਹਿੰਦੇ ਇਹਦੇ ਵਿੱਚ ਡੁਬਕੀ ਲਾਉਂਦੇ ਆ ਤੇ ਨਹਾਉਂਦੇ ਆ, ਪੂਰਨ ਸਭ ਕਾਮ, ਸਾਰੇ ਕੰਮ ਪੂਰੇ ਹੋ ਜਾਂਦੇ ਨੇ। ਕਿਹੜੇ? ਉਹ ਗੁਰੂ ਪਿਆਰਿਓ, ਆ ਸੰਸਾਰੀ ਕੰਮਾਂ ਦੀ ਗੱਲ ਨਹੀਂ ਕੀਤੀ ਉਹਨਾਂ ਨੇ। ਅਸਲੀ ਸਾਡਾ ਕੰਮ ਕੀ? ਅਸੀਂ ਕਿਹੜੇ ਕੰਮ ਆਏ ਇੱਥੇ? ਅਸੀਂ ਤੇ ਆਪਣੇ ਪਿਛਲੇ ਜਨਮਾਂ 'ਚ ਕੀਤੇ ਪਾਪ ਤੇ ਮਾੜੇ ਕਰਮ ਜਿਹੜੇ ਨੇ, ਅਸਲ 'ਚ ਉਹਨਾਂ ਨੂੰ ਧੋ ਕੇ ਆਪਣੇ ਆਪ ਦੀ ਪਹਿਚਾਣ ਕਰਨ ਆਏ ਹਾਂ। ਆਪਣੇ ਵਾਪਸ ਘਰ ਜਾਣ ਲਈ ਆਪਾਂ ਇਸ ਜਨਮ ਦੇ ਵਿੱਚ ਆਏ ਹਾਂ। ਅਸਲ ਦੇ ਵਿੱਚ ਆਪਾਂ ਇਸ ਜਨਮ ਦੇ ਅੰਦਰ ਮਰਨ ਲਈ ਆਏ ਹਾਂ। ਸਾਨੂੰ ਮਰਨ ਦਾ ਮੌਕਾ ਕਿਤੇ ਮਿਲਿਆ ਹੀ ਨਹੀਂ। ਠੀਕ ਹੈ ਵੀ? ਧਿਆਨ ਦੇਣਾ, ਅਸੀਂ ਹਰ ਜਨਮ ਵਿੱਚ ਗਏ ਤੇ ਮਰਿਆ ਤੇ ਸਰੀਰ ਮਰਿਆ, ਪਰ ਮਨ ਨਹੀਂ ਮਰਿਆ, ਮਨ ਨਹੀਂ ਮਰਿਆ। ਇੱਥੇ ਮਨ ਮਰਨ ਆਇਆ। ਇੱਥੇ ਵੀ ਗੁਰੂ ਜੀ ਫਿਰ ਇਸ ਮਨ ਨੂੰ ਕਹਿਣ ਲੱਗੇ, ਕਹਿਣ ਲੱਗੇ ਗੱਲ ਸੁਣ ਵੀ ਮਨਾ, ਧਿਆਨ ਕਰੀ, ਇੱਥੇ ਤੂੰ ਮਰਨ ਆਇਆ ਤੇ ਇੱਕ ਕੰਮ ਕਰਨ ਲਈ, ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਇਸ ਬਾਰੇ ਵਿਚਾਰ ਕਰਿਓ ਜਰਾ। ਮਨ ਨੂੰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਾ ਗੱਲ ਸੁਣ, ਤੂੰ ਪਿਛਲਿਆਂ ਜਨਮਾਂ ਦੇ ਅੰਦਰ ਪਸ਼ੂ ਦੇ ਸਰੀਰ ਵਿੱਚ ਰਹਿ ਕੇ ਆਇਆ, ਪਸ਼ੂ ਦੇ ਸਰੀਰ 'ਚ ਰਹਿ ਕੇ ਆਇਆ, ਮੰਨ ਗਿਆ? ਕਹਿੰਦਾ ਜੀ ਮੈਂ ਰਿਹਾ ਜੀ। ਜਦੋਂ ਇਹ ਮੰਨ ਗਿਆ ਵੀ ਮੈਂ ਰਿਹਾ, ਤੇ ਗੁਰੂ ਜੀ ਨੂੰ ਕਹਿਣ ਲੱਗੇ, ਕਹਿੰਦੇ ਪਸ਼ੂ ਮਰੇ, ਕਹਿੰਦੇ ਮਨਾ ਉਸ ਸਰੀਰ 'ਚ ਬੈਠਿਆ, ਤੂੰ ਤੇ ਮਰਿਆ ਹੀ ਨਹੀਂ ਹੈ। ਫਿਰ ਕਹਿੰਦਾ ਤੂੰ ਸਰੀਰ ਛੱਡ ਆਇਆ ਤੇ ਸਰੀਰ ਮਰ ਗਿਆ, ਤੇ ਤੈਨੂੰ ਅੱਗੇ ਸਰੀਰ ਹੋਰ ਮਿਲ ਗਿਆ, ਤੂੰ ਤੇ ਮਰਿਆ ਹੀ ਨਹੀਂ, ਮਨ ਨਹੀਂ ਮਰਿਆ ਉੱਥੇ, ਇਕੱਲਾ ਸਰੀਰ ਮਰਿਆ। ਕਹਿੰਦੇ ਪਸ਼ੂ ਮਰੇ, ਕਹਿੰਦਾ ਪਸ਼ੂ ਮਰ ਗਿਆ, ਪਸ਼ੂ ਕਿਹਦਾ ਨਾਂ ਸੀ? ਸਰੀਰ ਦਾ, ਪਰ ਮਨ ਦਾ ਕੀ ਨਾਂ ਆ? ਕਹੋ ਕਬੀਰ ਏ ਰਾਮ ਕੀ ਅੰਸ਼, ਇਹ ਤਾਂ ਪਰਮਾਤਮਾ ਦੀ ਕੁੱਲ ਚੋਂ। ਠੀਕ ਹੈ ਬਈ? ਸੋ ਧਿਆਨ ਦੇਣਾ, ਕਹਿੰਦੇ ਪਸ਼ੂ ਮਰੇ ਦਸ ਕਾਲ ਸਵਾਰੇ। ਕਹਿੰਦੇ ਮਨਾ ਤੂੰ ਤਾਂ ਉੱਥੇ ਮਰਿਆ ਨਹੀਂ, ਤੂੰ ਸਰੀਰ ਛੱਡ ਆਇਆ ਡੰਗਰ ਦਾ। ਕਹਿੰਦਾ ਹਾਂਜੀ। ਕਹਿੰਦੇ ਉਹ ਮਰ ਗਿਆ? ਕਹਿੰਦਾ ਮਰ ਗਿਆ। ਕਹਿੰਦਾ ਤੇਰੇ ਮਗਰੋਂ ਦਸ ਕੰਮ ਸਵਾਰੇ ਉਹਨੇ ਸਰੀਰ ਨੇ। ਠੀਕ ਹੈ, ਹੁਣ ਕੀ ਕਹਿੰਦੇ? ਕਹਿੰਦੇ ਨਰੂ ਮਰੇ। ਇਹ ਗੱਲ ਧਿਆਨ ਨਾਲ ਪੜਿਆ ਕਰੋ, ਧਿਆਨ ਨਾਲ ਪੜ੍ਹੋ। ਉੱਥੇ ਲਿਖਿਆ ਪਸ਼ੂ ਮਰੇ ਦਸ ਕਾਜ ਸਵਾਰੇ, ਇਕੱਲਾ ਪਸ਼ੂ ਮਰਿਆ, ਇਕੱਲੀ ਚੀਜ਼ ਇੱਕੋ ਹੀ ਸੀ, ਪਸ਼ੂ ਸੀ, ਉਹਦੀ ਮੌਤ ਹੋਣੀ ਸੀ। ਠੀਕ ਹੈ ਨੀ? ਇੱਥੇ ਕੀ ਲਿਖਿਆ? ਨਰੂ ਮਰੇ ਨਰ ਕਾਮ ਨਾ ਆਵੇ। ਦੱਸੋ, ਨਰੂ ਤੇ ਨਰ ਦੋ ਜਾਣੇ ਨੇ, ਇੱਥੇ ਦੋ ਜਾਣੇ ਨੇ। ਕੀ ਕਹਿਣ ਲੱਗੇ? ਕਹਿੰਦੇ ਮਨਾ ਹੁਣ ਤੇਰੇ ਕੋਲ ਸਰੀਰ ਹੈਗਾ ਮਨੁੱਖ ਦਾ, ਮਰਨਾ ਇਹ ਵੀ ਹੈ, ਖੁਸਣਾ ਤੇਰੇ ਕੋਲੋਂ ਇਹ ਵੀ ਹੈ। ਮਨ ਮੰਨ ਗਿਆ ਇਹ ਖੁਸੇਗਾ, ਤੇ ਕੀ ਕਹਿਣ ਲੱਗੇ? ਕਹਿੰਦੇ ਹੁਣ ਧਿਆਨ ਕਰੀ, ਨਰੂ ਮਰੇ ਨਰ ਕਾਮਨਾਵੇ, ਨਰੂ ਕਹਿੰਦੇ ਸਰੀਰ ਨੂੰ, ਨਰ ਕਹਿੰਦੇ ਪ੍ਰਕਾਸ਼ ਨੂੰ, ਨਰੂ ਕਹਿੰਦੇ ਸਰੀਰ ਨੂੰ, ਨਰ ਕਹਿੰਦੇ ਪ੍ਰਕਾਸ਼ ਨੂੰ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਨਰੂ ਮਰੇ ਨਰ ਕਾਮਨਾਵੇ, ਕਹਿੰਦੇ ਮਨਾ ਜੇ ਤੇਰੇ ਮਰਨ ਤੋਂ ਪਹਿਲਾਂ ਇੱਥੇ ਤੂੰ ਮਰਨਾ ਹੈ, ਆਇਆ ਮਰਤ ਰਾਹੋ ਹੋਮੇ ਰੋਈਏ, ਕਹਿੰਦੇ ਮਨਾ ਐਸ ਸਰੀਰ ਚ ਤੂੰ ਮਰਨਾ ਹੈ, ਜੇ ਤੇਰੇ ਮਰਨ ਤੋਂ ਪਹਿਲਾਂ ਫਿਰ ਸਰੀਰ ਮਰ ਗਿਆ ਤੇ ਕੀ ਹੋਏਗਾ, ਨਰ ਕਾਮਨਾ ਆਵੇ, ਕਹਿੰਦੇ ਇਸ ਸਰੀਰ ਦੇ ਅੰਦਰ ਤੇਰੇ ਕੋਲ ਪ੍ਰਕਾਸ਼ ਪਿਆ, ਕਹਿੰਦੇ ਉਹ ਪ੍ਰਕਾਸ਼ ਤੇਰੇ ਕੰਮ ਨਹੀਂ ਆਉਣਾ। ਇਸ ਕਰਕੇ ਕੀ ਕਰ ਫਿਰ, ਸਰੀਰ ਦੇ ਮਰਨ ਤੋਂ ਪਹਿਲਾਂ ਮਨਾ ਤੂੰ ਮਰ ਜਾ। ਤੇ ਮਨ ਕਹਿੰਦਾ ਜੀ ਮੈਂ ਕਿਵੇਂ ਮਰਾਂ, ਮੈਨੂੰ ਤੇ ਪਤਾ ਹੀ ਨਹੀਂ ਮੈਂ ਮਰਨਾ ਆ ਤੇ ਮੈਂ ਮਰੂੰਗਾ ਕਿਵੇਂ। ਤੇ ਫਿਰ ਗੁਰਬਾਣੀ ਚ ਲਿਖਿਆ ਕਹਿੰਦੇ ਮਨ ਮਰੇ ਦਾਰੂ ਜਾਣੇ ਕੋਏ, ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਉਹ ਮਨ ਜਿਹਦੇ ਨਾਲ ਮਰਦਾ ਦਾਰੂ ਕਿਸੇ ਨੂੰ ਪਤਾ ਏ, ਤੇ ਚੱਲ ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੈਨੂੰ ਦੱਸਣਗੇ ਕਿ ਮਨ ਕਿਹਦੇ ਨਾਲ ਮਰਨਾ, ਮਨ ਸ਼ਬਦ ਮਰੇ। ਕਹਿੰਦਾ ਮਨ ਸ਼ਬਦ ਨਾਲ ਮਰ ਸਕਦਾ ਏ, ਸ਼ਬਦ ਤੋਂ ਇਲਾਵਾ ਮਨ ਕਿਸੇ ਚੀਜ਼ ਨਾਲ ਨਹੀਂ ਜੇ ਮਰ ਸਕਦਾ। ਠੀਕ ਆ, ਹੁਣ ਹਰ ਚੀਜ਼ ਨੂੰ ਧਿਆਨ ਨਾਲ ਪੜ੍ਹੋ, ਪਰ ਆਪਾਂ ਗੌਰ ਨਹੀਂ ਕਰਦੇ, ਸਾਨੂੰ ਲੋੜ ਨਹੀਂ ਪਈ, ਕਿਉਂਕਿ ਆਪਾਂ ਤਾਂ ਬੈਠੇ ਹਾਂ ਪੜ ਪੜ ਗੱਡੀ ਲੱਦੀਏ ਪੰਡ ਬਣ ਲਈ ਆਪਾਂ। ਨਹੀਂ, ਗੁਰੂ ਸਾਹਿਬਾਨ ਸਮਝਾਉਣ ਲੱਗੇ ਇਹਨੂੰ, ਕਹਿੰਦੇ ਫਿਰ ਮਨਾ ਇੱਦਾਂ ਕਰ ਵੀ ਸਰੀਰ ਦੇ ਮਰਨ ਤੋਂ ਪਹਿਲਾਂ ਤੂੰ ਮਰ ਜਾ, ਜਿੱਦਾਂ ਤੂੰ ਮਰ ਗਿਆ ਤਾਂ ਤੇਰੇ ਪ੍ਰਕਾਸ਼ ਕੰਮ ਆਉਣਾ, ਤੇ ਜੇ ਤੂੰ ਨਹੀਂ ਮਰਿਆ ਸਰੀਰ ਪਹਿਲਾਂ ਮਰ ਗਿਆ ਤੇ ਇਹ ਪ੍ਰਕਾਸ਼ ਤੇਰੇ ਕੰਮ ਨਹੀਂ ਆਉਣਾ। ਸਾਨੂੰ ਸਮਝਾਉਂਦੇ ਪਏ ਨੇ ਕੁਛ, ਸਾਨੂੰ ਦਿੰਦੇ ਪਏ ਨੇ ਕੁਛ ਧੰਨ ਗੁਰੂ ਗ੍ਰੰਥ ਸਾਹਿਬ ਜੀ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਉਹ ਸਮਝ ਉਦੋਂ ਲੱਗਣੀ ਆ, ਸਾਨੂੰ ਮਿਲਣਾ ਕੁਛ ਉਦੋਂ ਆ ਜਦੋਂ ਸਾਡੀ ਸੋਚ, ਸਾਡੀ ਮਨ ਬਿਰਤੀ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਈ, ਸਾਡੇ ਮਨ ਵਿੱਚ ਇੱਕ ਚੀਜ਼ ਟਿਕ ਗਈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਸ ਤੋਂ ਅਗਾਂਹ ਕੁਛ ਨਹੀਂ ਹੈ, ਤੇ ਸਾਡੀ ਸੋਚ ਗੁਰੂ ਨਾਲ ਜੁੜ ਗਈ। ਹੁਣ ਦੇਖਿਓ ਆਪਾਂ ਗੁਰੂ ਦੇ ਲੜ ਲੱਗੇ ਹਾਂ, ਆਪਾਂ ਅੰਮ੍ਰਿਤ ਛਕਿਆ, ਆਪਾਂ ਪਾਠ ਕਰਦੇ ਹਾਂ ਨਿਤਨੇਮੀ, ਆਪਾਂ ਸਵੇਰੇ ਉੱਠ ਕੇ ਪੰਜਾਂ ਮਿੰਟ ਦਾ ਪਾਠ ਕਰਦੇ ਹਾਂ, ਫਿਰ ਸਾਡੇ ਮਨ ਵਿੱਚ ਕੀ ਆਉਂਦਾ ਕਿ ਮੈਂ ਤਾਂ ਗੁਰੂ ਨੂੰ ਮਿਲਿਆ ਹੋਇਆ, ਮੈਂ ਤਾਂ ਗੁਰੂ ਨੂੰ ਮਿਲਿਆ ਹੋਇਆ। ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਅੰਮ੍ਰਿਤ ਛਕਿਆ ਹੈ, ਬਾਣੀ ਪੜ੍ਹੀ ਹੈ, ਪਰ ਅਜੇ ਵੀ ਗੁਰੂ ਨਾਲ ਮਿਲਾਪ ਬਾਕੀ ਹੈ। ਕਹਿਣ ਲੱਗਾ ਜੀ ਇੱਦਾਂ ਕਿੱਦਾਂ ਹੋ ਸਕਦਾ, ਅਜੇ ਕਿੱਦਾਂ ਮਿਲਾਪ ਬਾਕੀ, ਮੈਂ ਅੰਮ੍ਰਿਤ ਛਕ ਲਿਆ, ਮੈਂ ਨਿਤਨੇਮੀ ਮੈਂ ਸਵੇਰੇ ਪੰਜਾਂ ਮਿੰਟ ਦਾ ਪਾਠ ਕਰਦਾ। 441 ਅੰਗ ਦੇ ਉੱਤੇ ਪੜ੍ਹੋ ਕੀ ਲਿਖਿਆ, ਕੀ ਲਿਖਦੇ ਗੁਰੂ ਸਾਹਿਬ, ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ, ਨਿੱਜ ਘਰ ਵਸਿਆ ਆਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਸਤਿਗੁਰ ਮਿਲਿਆ, ਕਹਿੰਦਾ ਜਿੱਦਾਂ ਤੇਰਾ ਗੁਰੂ ਨਾਲ ਮਿਲਾਪ ਹੋਇਆ ਨਾ ਉਹਦੀ ਨਿਸ਼ਾਨੀ ਹੈ। ਕਹਿੰਦਾ ਜੀ ਕੀ ਨਿਸ਼ਾਨੀ ਹੈ, ਕਹਿੰਦਾ ਧਾਵਤ ਥੰਮਿਆ, ਧਾਵਤ ਦਾ ਭਾਵ ਭਟਕਣਾ, ਥੰਮੇ ਦਾ ਭਾਵ ਰੁਕ ਜਾਣਾ। ਕਹਿੰਦਾ ਜਿੱਦਣ ਤੇਰਾ ਗੁਰੂ ਨਾਲ ਮਿਲਾਪ ਮਨ ਕਰਕੇ ਹੋ ਗਿਆ, ਅੰਦਰੋਂ ਤੇਰੀ ਸੋਚ ਤੇ ਗੁਰੂ ਦੀ ਸੋਚ ਇੱਕ ਹੋ ਗਈ, ਉਦਣ ਤੇਰੇ ਮਨ ਦੀ ਭਟਕਣਾ ਰੁਕ ਜਾਵੇਗੀ। ਜੇ ਤੇ ਰੁਕ ਗਈ ਹੈ ਤੇ ਤੇਰਾ ਗੁਰੂ ਨਾਲ ਮਿਲਾਪ ਆ, ਤੇ ਜੇ ਤੂੰ ਬਾਣੀ ਪੜ੍ਹਦਾ, ਪਰ ਮਨ ਦੀ ਭਟਕਣਾ ਜੇ ਰੁਕੀ ਨਹੀਂ, ਇਹਦੇ ਤੇਰਾ ਗੁਰੂ ਨਾਲ ਮਿਲਾਪ ਨਹੀਂ ਹੋਇਆ। ਅਜੇ ਗੁਰੂ ਨਾਲ ਮਿਲਾਪ ਕਰਨ ਲਈ ਬਾਣੀ ਪੜ੍ਹਦਾ, ਅਜੇ ਮਿਲਾਪ ਨਹੀਂ ਹੋਇਆ, ਤੇਰੀ ਸੋਚ ਗੁਰੂ ਵਰਗੀ ਨਹੀਂ ਬਣੀ, ਇਹਨੂੰ ਬਣਾ, ਇਹਨੂੰ ਬਣਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਸਮਝਾਉਂਦੇ ਪਏ ਆ, ਕਹਿੰਦੇ ਭਾਈ ਗੱਲ ਸੁਣ, ਤੇਰੀ ਬਿਰਤੀ ਕਿੱਦਾਂ ਦੀ ਬਣ ਗਈ, ਕਹਿੰਦਾ ਦੱਸੋ। ਕਹਿੰਦੇ ਤੂੰ ਤੇ ਆਇਆ ਇੱਥੇ ਮਰਨ ਲਈ, ਪਰ ਤੂੰ ਤੇ ਕੁਝ ਹੋਰ ਹੀ ਕਰੀ ਜਾਂਦਾ। ਕਹਿੰਦੇ ਕੀ ਕਰੀ ਜਾਂਦਾ, ਤੂੰ ਧਿਆਨ ਦੇਣ ਲੱਗਾ। ਕਹਿੰਦੇ ਤੱਲੇ ਰੇ ਬੈਸਾ ਉੱਪਰ ਸੂਲਾ, ਤੱਲੇ ਰੇ ਬੈਸਾ ਉੱਪਰ ਸੂਲਾ। ਬੈਸਾ ਕਿਹਨੂੰ ਕਹਿੰਦੇ ਆ, ਟਹਿਣੀਆਂ ਨੂੰ। ਅੰਬਾਲੇ ਵਾਲੇ ਪਾਸੇ ਚਲੇ ਜਾਇਓ ਤੇ ਉੱਥੇ ਲੋਕ ਕਹਿੰਦੇ ਤੁਸੀਂ ਕਹਿ ਕੇ ਦੇਖੋ ਰੁੱਖ ਦੀਆਂ ਟਹਿਣੀਆਂ, ਉਹ ਕਹਿੰਦੇ ਭਾਈ ਕਿਹੜੀਆਂ ਟਹਿਣੀਆਂ, ਇਹ ਸਾਡੇ ਤੇ ਬੈਸਾ ਕਹਿੰਦੇ ਇਹਨਾਂ ਨੂੰ। ਠੀਕ ਹੈ ਬਈ, ਸੋ ਧਿਆਨ ਦੇਣਾ। ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਤੱਲੇ ਦੇ ਬੈਸਾ ਉੱਪਰ ਸੂਲਾ, ਸੂਲਾ ਕਹਿੰਦੇ ਨੇ ਮੁੱਢ ਨੂੰ। ਕਬੀਰ ਜੀ ਕੀ ਕਹਿਣ ਲੱਗੇ, ਤੱਲੇ ਦੇ ਬੈਸਾ, ਕਹਿੰਦੇ ਬੜੀ ਹੈਰਾਨਗੀ ਵਾਲੀ ਗੱਲ ਹੈ ਵੀ ਰੁੱਖ ਜਿਹੜਾ ਉਹਦੀਆਂ ਟਹਿਣੀਆਂ ਥੱਲੇ ਆ ਜਾਣ ਤੇ ਉਹਦਾ ਜਿਹੜਾ ਤਣਾ ਆ ਮੁੱਢ ਜਿਹੜਾ ਉਹ ਕੱਢ ਕੇ ਉੱਪਰ ਕਰ ਦਈਏ, ਇਹ ਕਦੀ ਵੇਖਿਆ ਜੇ। ਕਹਿੰਦਾ ਜੀ ਨਹੀਂ, ਇੱਦਾਂ ਤੇ ਹੋ ਹੀ ਨਹੀਂ ਸਕਦਾ ਵੀ ਟਹਿਣੀਆਂ ਥੱਲੇ ਆ ਜਾਣ ਤੇ ਜਿਹੜਾ ਮੁੱਢ ਆ ਉੱਪਰ ਚਲੇ ਜਾਏ। ਕਹਿੰਦੇ ਫਿਰ ਮਨ ਬਿੱਟੀ ਤੇ ਇੱਦਾਂ ਦੀ ਬਣੀ ਪਈ ਹੈ। ਹੁਣ ਟਹਿਣੀਆਂ ਕੀ ਹੈ, ਉਸ ਰੁੱਖ ਦਾ ਪਸਾਰਾ, ਪਸਾਰਾ ਰੁੱਖ ਦਾ ਟਹਿਣੀਆਂ। ਹੁਣ ਸੰਸਾਰ ਦਾ ਪਸਾਰਾ ਕੀ ਹੈ, ਟਹਿਣੀਆਂ, ਤੇ ਮੁੱਢ ਕੀ ਹੈ, ਪਰਮਾਤਮਾ। ਕਹਿੰਦੇ ਤੱਲੇ ਦੇ ਬੈਸਾ ਉੱਪਰ ਸੂਲਾ, ਕਹਿੰਦੇ ਕਰੋਗੇ ਕੀ, ਉੱਪਰ ਦਾ ਭਾਵ ਕੀ ਹੁੰਦਾ, ਕਿਸੇ ਚੀਜ਼ ਨੂੰ ਕੱਢ ਕੇ ਉੱਪਰ ਰੱਖ ਦਈਏ। ਕਹਿੰਦੇ ਸਾਡੀ ਬਿਰਤੀ ਇੱਦਾਂ ਦੀ ਬਣ ਗਈ ਆ ਕਿ ਅਸੀਂ ਸੰਸਾਰ ਦੇ ਪਸਾਰੇ ਨੂੰ ਤੇ ਆਪਣੇ ਪੈਰਾਂ ਹੇਠ ਦੇ ਲਿਆ, ਉਹਦੇ ਉੱਤੇ ਤੁਰੇ ਫਿਰਦੇ ਹਾਂ, ਪਰ ਜਿਹੜਾ ਪਰਮਾਤਮਾ ਉਹਨੂੰ ਅਸੀਂ ਆਪਣੀ ਸੋਚ ਚੋਂ ਬਾਹਰ ਕੱਢ ਕੇ ਬੈਠੇ ਹਾਂ। ਰੁੱਖ ਦਾ ਜਿਹੜਾ ਮੋਢਾ ਉੱਪਰ ਕਰ ਦਿੱਤਾ, ਬਾਹਰ ਕੱਢ ਦਿੱਤਾ ਤੇ ਟਹਿਣੀਆਂ ਥੱਲੇ ਰੱਖ ਲਈਆਂ। ਇਹਦਾ ਮਤਲਬ ਕਿ ਅਸੀਂ ਸੰਸਾਰ ਦੇ ਪਸਾਰੇ ਉੱਤੇ ਤੇ ਤੁਰੇ ਫਿਰਦੇ, ਪੈਰ ਰੱਖੀ ਫਿਰਦੇ ਹਾਂ, ਉਹਨੂੰ ਅਸੀਂ ਆਪਣਾ ਬਣਾ ਕੇ ਬਹਿ ਗਏ ਹਾਂ ਸੰਸਾਰ ਦੇ ਪਸਾਰੇ ਨੂੰ, ਪਰ ਅੰਦਰ ਮੋਢਿਆ ਸਾਡੇ ਪਰਮਾਤਮਾ, ਉਹਨੂੰ ਅਸੀਂ ਆਪਣੀ ਸੋਚ ਚੋਂ ਹੀ ਬਾਹਰ ਕੱਢ ਬੈਠੇ ਹਾਂ। ਸਾਡਾ ਧਿਆਨ ਜਾਂਦਾ ਹੀ ਨਹੀਂ ਉਸ ਪਾਸੇ ਵੀ ਅਸੀਂ ਤਾਂ ਮੁੱਢ ਵੱਲ ਧਿਆਨ ਕਰਨਾ ਹੈ, ਅਸੀਂ ਤਾਂ ਪਰਮਾਤਮਾ ਵੱਲ ਧਿਆਨ ਕਰਨਾ ਹੈ। ਸਾਨੂੰ ਤਾਂ ਮੌਕਾ ਮਿਲਿਆ ਪਰਮਾਤਮਾ ਚ ਲੀਨ ਹੋਣ ਦਾ, ਇਸ ਤੋਂ ਪਿਛਲਿਆਂ ਜਨਮਾਂ ਹੀ ਤਾਂ ਕਿਤੇ ਮੌਕਾ ਮਿਲਿਆ ਹੀ ਨਹੀਂ। ਧੱਕੇ ਖਾਂਦੇ ਰਹੇ, ਹਾੜੇ ਕੱਢਦੇ ਰਹੇ ਵੀ ਪਰਮਾਤਮਾ ਕਦੋਂ ਮਨੁੱਖ ਦਾ ਜਨਮ ਦਿਓਗੇ, ਕਦੋਂ ਕਿਤੇ ਕਿਰਪਾ ਕਰੋਗੇ। ਕਿਸੇ ਜਾਮੇ 'ਚ ਗੁਰੂ ਦੀ ਪ੍ਰਾਪਤੀ ਨਹੀਂ, ਇੱਕ ਜਾਮਾ ਮਨੁੱਖ ਦਾ ਜਿਹ 'ਚ ਗੁਰੂ ਦੀ ਪ੍ਰਾਪਤੀ, ਅਤੇ ਇਹ 'ਚ ਵੀ ਆਪਾਂ ਕੀ ਕਰਦੇ ਰਹਿੰਦੇ। ਉਹ ਕੋਈ ਗੱਲ ਨਹੀਂ, ਬਥੇਰੀ ਉਮਰ ਪਈ ਹੈ, ਲੜ ਲੱਗ ਜਾਂਗੇ ਜੇ ਕਿਹੜੀ ਉਮਰ ਹੋਈ ਹੈ, ਇਹ ਤਾਂ ਛੋਟੀ ਉਮਰ ਸਾਡੀ ਨਹੀਂ ਗੁਰੂ ਪਿਆਰਿਓ, ਕੋਈ ਤੁਹਾਡੀ ਉਮਰ ਨਹੀਂ ਹੈ, ਐਵੇਂ ਭੁਲੇਖੇ 'ਚ ਪੈ ਗਏ ਹੋ। ਜਿਹੜਾ ਸਾਹ ਤੁਹਾਡੇ ਅੰਦਰ ਆ ਗਿਆ ਤੁਹਾਡੀ ਉਮਰ ਆ, ਜਿਹੜਾ ਸਾਹ ਨਹੀਂ ਹੈ ਉਹ ਤੁਹਾਡੇ ਕੋਈ ਪੱਲੇ 'ਚ ਨਹੀਂ ਹੈ, ਠੀਕ ਹੈ। ਸੋ ਕੀ ਕਰਨਾ ਕਿ ਜਿਹੜਾ ਸਮਾਂ ਮਿਲ ਗਿਆ ਜਦੋਂ ਸੋਝੀ ਆ ਗਈ ਉਦੋਂ ਹੀ ਗੁਰੂ ਦਾ ਪੱਲਾ ਫੜ ਲੈਣਾ, ਗੁਰੂ ਦੇ ਲੜ ਲੱਗ ਜਾਣਾ, ਔਰ ਇਸ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਨਾ ਹੈ, ਸਤਿਕਾਰ ਨਾਲ ਪੜ੍ਹਨਾ। ਕੋਈ ਗਿਣਤੀਆਂ ਮਿਣਤੀਆਂ ਦੀ ਲੋੜ ਨਹੀਂ ਹੈ ਵੀ ਤੁਸੀਂ ਗਿਣਤੀਆਂ ਮਿਣਤੀਆਂ ਕਰ ਲਓਗੇ ਤੇ ਬੜੇ ਵੱਡੇ ਹੋ ਜਾਓਗੇ। ਬਾਣੀ 'ਚ ਲਿਖਿਆ ਗੰਤੇ ਸੇਵ ਨਾ ਹੋਵੇ ਕੀਤਾ ਥਾਏ ਨਾ ਪਏ, ਕਹਿੰਦੇ ਗਿਣਤੀਆਂ ਕਰਕੇ ਪਾਠ ਨਹੀਂ ਹੁੰਦੇ, ਗਿਣਤੀਆਂ ਕਰਕੇ ਸਿਮਰਨ ਨਹੀਂ ਹੁੰਦੇ, ਕਿਤੇ ਕਬੂਲ ਨਹੀਂ ਹੁੰਦੇ, ਕਿਉਂਕਿ ਦਿਮਾਗ 'ਚ ਫਸ ਗਿਆ ਕਿੰਨੇ ਹੋ ਗਏ ਨੇ ਕਿੰਨੇ ਬਾਕੀ ਨੇ, ਠੀਕ ਹੈ ਬਈ। ਇੱਦਾਂ ਦੀ ਬਿਰਤੀ ਨਹੀਂ ਬਣਾਉਣੀ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹਨਾ ਹੈ, ਪਿਆਰ ਨਾਲ ਪੜ੍ਹੋ। ਜਿੰਨਾ ਤੁਸੀਂ ਪਿਆਰ ਨਾਲ ਪੜ੍ਹੋਗੇ, ਆਰਾਮ ਨਾਲ ਪੜ੍ਹੋਗੇ, ਫਿਰ ਤੁਸੀਂ ਵਿਚਾਰ ਆਓਗੀ ਗੁਰਬਾਣੀ ਦੀ। ਜੇ ਤੁਸੀਂ ਗੁਰਬਾਣੀ ਦੀ ਵਿਚਾਰ ਹੀ ਨਹੀਂ ਕਰਦੇ ਤੇ ਫਿਰ 1418 ਅੰਗ ਦੀ ਪੰਕਤੀ ਪੜ੍ਹ ਲਓ। ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਪਰ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ ਤਾਂ 1418 ਅੰਗ ਵਾਲੀ ਪੰਕਤੀ ਪੜ੍ਹ ਲਓ। ਕੀ ਲਿਖਿਆ ਗੁਰੂ ਸਾਹਿਬਾਂ ਨੇ ਵੀ ਗੁਰਬਾਣੀ ਪੜ੍ਹੇ ਤੇ ਜਿਹੜਾ ਬੰਦਾ ਵਿਚਾਰ ਨਾ ਕਰੇ ਉਹਦੀ ਬਿਰਤੀ ਕਿਹਦੇ ਵਰਗੀ ਹੈ? ਤੇ ਗੁਰੂ ਜੀ ਲਿਖਦੇ ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਹੀਂ ਆਖੀ ਹਨ ਪਸ਼ੂ ਢੋਰ ਗਵਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਜਿਹੜਾ ਪੁਰਾਣੀ ਸ਼ਬਦ ਦਾ ਭਾਵ ਉਪਦੇਸ਼, ਉਹਨਾਂ ਜਿਹੜਾ ਪੁਰਾਣੀ ਇਸ ਉਪਦੇਸ਼ ਦੀ ਵਿਚਾਰ ਨਹੀਂ ਕਰਦਾ, ਗੁਰਬਾਣੀ ਦੀ ਵਿਚਾਰ ਨਹੀਂ ਕਰਦਾ ਤੇ ਵਿਚਾਰ ਕਰਕੇ ਆਪਣੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੇ ਸ਼ਬਦ ਦੀ ਅਰਾਧਨਾ ਨਹੀਂ ਕਰਦਾ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦਾ, ਨਾਮ ਸਿਮਰਨ ਨਹੀਂ ਕਰਦਾ, ਓਏ ਮਾਨਸ ਜੂਣ ਨਿਆਖੀਆਂ ਨੂੰ, ਕਹਿੰਦੇ ਉਹਦੀ ਗਿਣਤੀ ਮਨੁੱਖ ਜਾਮੇ 'ਚ ਨਹੀਂ ਕਰਨੀ। ਪਾਛਾ ਕਿਉਂ? ਕਹਿੰਦੇ ਕਿਉਂਕਿ ਉਹਦੀ ਜਿਹੜੀ ਬਿਰਤੀ ਹੈ, ਉਹਦੀ ਜਿਹੜੀ ਸੋਚ ਆ ਕਿੱਦਾਂ ਦੀ ਹੈ? ਪਸ਼ੂ ਢੋਰ ਗਵਾਰ, ਕਹਿੰਦੇ ਅਵਾਰਾ ਡੰਗਰ ਦੀ ਬਿਰਤੀ ਦਾ ਮਾਲਕ ਆ। ਅਵਾਰਾ ਡੰਗਰ ਕਿੰਨੀਆਂ ਪੈਲੀਆਂ 'ਚੋਂ ਲੰਘ ਜਾਂਦਾ? ਸਾਰੀਆਂ ਪੈਲੀਆਂ 'ਚੋਂ ਲੰਘਦਾ ਅਤੇ ਮੂੰਹ ਮਾਰਦਾ, ਸਾਰੀਆਂ ਪੈਲੀਆਂ 'ਚੋਂ ਲੰਘਦਾ ਅਤੇ ਮੂੰਹ ਮਾਰਦਾ, ਖਾਂਦਾ ਜਾਂਦਾ। ਜ਼ਿਮੀਂਦਾਰ ਨੇ ਫੜਿਆ, ਡਾਂਗਾਂ ਫੇਰੀਆਂ। ਕੋਈ ਪੁੱਛਦਾ ਕਿਉਂ ਕੁੱਟਦਾ? ਕਹਿੰਦਾ ਮੇਰੀਆਂ ਪੈਲੀ 'ਚੋਂ ਲੰਘ ਗਿਆ ਸਾਰੀਆਂ 'ਚੋਂ। ਮੈਂ ਪੁੱਛਦਾ ਕੀ ਖਾ ਗਿਆ ਹੈ? ਕਹਿੰਦਾ ਡੰਗਰ ਆ, ਦੱਸਣ ਜੋਗਾ ਨਹੀਂ ਵਿਚਾਰਾ ਖਾ ਸਕਦਾ। ਕਹਿੰਦਾ ਫਿਰ ਇਹਨਾਂ ਦੀ ਬਿਰਤੀ ਉੱਦਾਂ ਦੀ ਹੈ ਵੀ ਬਾਣੀ ਪੜ੍ਹ ਤੇ ਲਈ ਹੈ ਪਰ ਸਵਾਦ ਦਾ ਨਹੀਂ ਪਤਾ ਕਿਹੜੀ ਪੰਕਤੀ 'ਚ ਕੀ ਸਵਾਦ ਆ। ਕਿਉਂ ਨਹੀਂ ਪਤਾ? ਕਿਉਂਕਿ ਵਿਚਾਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ, ਠੀਕ ਹੈ। ਸੋ ਗੁਰਬਾਣੀ ਦੀ ਵਿਚਾਰ ਕਰਨੀ ਹੈ। ਗੁਰਬਾਣੀ ਇੱਦਾਂ ਦੀ ਤਾਕਤ ਹੈ, ਇੱਕ ਪੰਕਤੀ ਦੀ ਅਗਰ ਆਪ ਜੀ ਨੂੰ ਸੋਝੀ ਆ ਜਾਏ, ਆਪਦੀ ਜ਼ਿੰਦਗੀ ਬਦਲ ਜਾਣੀ, ਜ਼ਿੰਦਗੀ ਬਦਲ ਜਾਣੀ, ਠੀਕ ਹੈ। ਧਿਆਨ ਦੇਣਾ, ਭਗਤ ਕਬੀਰ ਜੀ ਨੇ ਇੱਕ ਜਗ੍ਹਾ ਤੇ ਕਿਹਾ, ਕਹਿੰਦੇ ਕਹੋ ਕਬੀਰ ਬੁੱਧ ਹਰਲੀ ਮੇਰੀ। ਦੱਸੋ, ਕਬੀਰ ਜੀ ਕਹਿੰਦੇ ਆ, ਕਹੋ ਕਬੀਰ ਬੁੱਧ ਹਰਲੀ ਮੇਰੀ। ਕਹਿੰਦੇ ਵੀ ਮੈਂ ਵੀ ਗੁਰੂ ਦੇ ਲੜ ਲੱਗਾ ਤੇ ਮੇਰੇ ਤੇ ਗੁਰੂ ਨੇ ਮਤੀ ਖੋਲੀ। ਕਿਹੜੀ? ਜਿਹੜੀ ਮੈਂ ਕਰਨ ਵਾਲੀ ਸੀ ਪਹਿਲਾਂ, ਉਹ ਖੋਲੀ ਉਹਨੇ, ਲੈ ਲਈ ਮੇਰੇ ਕੋਲੋਂ। ਹੈ ਫਿਰ? ਕਹਿੰਦਾ ਹੋਣਾ ਕੀ? ਕਹਿੰਦਾ ਮੈਂ ਗੁਰੂ ਦੇ ਲੜ ਲੱਗਾ ਰਿਹਾ ਤੇ ਬੁੱਧ ਬਦਲੀ। ਤੁਹਾਨੂੰ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਬੁੱਧ ਬਦਲੀ, ਕਹਿੰਦੇ ਮੇਰੀ ਬੁੱਧੀ ਬਦਲ ਗਈ। ਦੱਸੋ, ਮੇਰੀ ਮੱਤ ਹੀ ਬਦਲ ਗਈ ਗੁਰੂ ਚਰਨਾਂ ਨਾਲ ਜੁੜ ਕੇ। ਕਹਿੰਦਾ ਫਿਰ ਕੀ ਫਰਕ ਪਿਆ? ਕਹਿੰਦਾ ਸਿੱਧ ਪਾਈ। ਦੱਸੋ, ਕਹਿੰਦੇ ਬੁੱਧ ਬਦਲੀ, ਸਿੱਧ ਪਾਈ। ਕਹਿੰਦਾ ਜਦੋਂ ਮੇਰੀ ਬੁੱਧੀ ਬਦਲੀ ਨਾ, ਤੇ ਤਾਂ ਜਾ ਕੇ ਮੇਰੀ ਜ਼ਿੰਦਗੀ 'ਚ ਕਾਮਯਾਬੀ, ਸਿੱਧਾ ਮਤਲਬ ਕਾਮਯਾਬੀ। ਕਹਿੰਦੇ ਮੈਂ ਤਾਂ ਕਾਮਯਾਬੀ ਮਿਲੀ, ਜੇ ਮੇਰੀ ਮੱਤ ਨਾ ਬਦਲਦੀ ਮੈਂ ਜ਼ਿੰਦਗੀ 'ਚ ਕਦੀ ਕਾਮਯਾਬੀ ਨਹੀਂ ਸੁਣਾ। ਇਹ ਗੱਲ ਸੱਚ ਜੇ, ਜਦੋਂ ਸਾਡੀ ਵੀ ਕਾਮਯਾਬੀ ਅਗਰ ਆਪਾਂ ਕਰਨੀ ਚਾਹੁੰਦੇ ਹਾਂ ਤੇ ਸਾਡੀ ਮੱਤ ਬਦਲਣੀ ਪੈਣੀ ਹੈ, ਸਾਨੂੰ ਆਪਣੀ ਮੱਤ ਛੱਡ ਕੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ ਹੈ। ਆਪ ਜੀ ਹੋਰ ਪੰਕਤੀ ਪੜ੍ਹ ਲਓ। ਕੋਈ ਸੱਜਣ ਗੁਰਬਾਣੀ ਪੜ੍ਹਦਾ, ਠੀਕ ਹੈ, ਗੁਰਬਾਣੀ ਪੜ੍ਹਦਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੰਕਤੀ ਆਉਂਦੀ ਹੈ, ਕਹਿੰਦੇ ਗੁਰਮਤ ਛੋਡੈ ਉਜੜ ਜਾਈ। ਦੱਸੋ, ਮਨ ਮੁੱਖ ਰਾਮ ਨਾ ਜਪੇ ਅਵਾਈ। ਦੱਸੋ, ਮਨ 'ਚ ਲਿਖਿਆ, ਕਹਿੰਦੇ ਗੁਰਮਤ ਛੋਡੈ ਉਜੜ ਜਾਈ। ਕਹਿੰਦਾ ਅਗਰ ਕੋਈ ਪੁਰਾਣੀ ਬਾਣੀ ਪੜ੍ਹਦਾ ਪਰ ਗੁਰੂ ਚਰਨਾਂ ਦੇ ਵਿੱਚ ਗੁਰ ਦਾ ਭਾਵ ਜੁਗਤੀ, ਤਕਨੀਕ, ਨਾਮ, ਸਿਮਰਨ, ਸ਼ਬਦ, ਮਤ ਦਾ ਭਾਵ ਸੋਝੀ, ਕਹਿੰਦਾ ਜੇ ਗੁਰਬਾਣੀ ਪੜ੍ਹੇ ਪਰ ਸ਼ਬਦ ਦੀ ਸੋਝੀ ਨਾ ਲਵੇ ਗੁਰੂ ਚਰਨਾਂ ਦੇ ਵਿੱਚੋਂ, ਉਹ ਛੱਡ ਦੇਵੇ ਉਜੜ ਜਾਈ, ਕਹਿਣ ਲੱਗਦਾ ਉਜੜਨਾ ਪੱਕਾ ਹੀ ਹੈ. ਉਜੜਨ ਦਾ ਭਾਵ ਕੀ ਹੁੰਦਾ? ਆਹ ਸਰੀਰ ਆਹ ਪਿੰਡ ਛੱਡ ਕੇ ਅਗਲੇ ਪਿੰਡ ਜਾਣਾ, ਠੀਕ ਹੈ, ਆਹ ਘਰ ਛੱਡ ਕੇ ਅਗਲੇ ਘਰ ਜਾਣਾ, ਕਹਿੰਦਾ ਉਜੜੇ. ਉਦਾਂ ਕਹਿੰਦਾ ਵੀ ਆਹ ਸਰੀਰ ਛੱਡ ਕੇ ਹੋਰਨਾਂ ਸਰੀਰਾਂ ਵਿੱਚ ਜਾਏਗਾ ਜਾਏਗਾ, ਜੇ ਕਿਤੇ ਉਹ ਗੁਰੂ ਚਰਨਾਂ ਵਿੱਚ ਬੈਠਾ ਗੁਰਮਤਿ ਛੱਡ ਦਿੰਦਾ, ਗੁਰਮਤਿ ਹਾਸਲ ਨਹੀਂ ਕਰਦਾ, ਗੁਰੂ ਚਰਨਾਂ ਦੇ ਵਿੱਚੋਂ ਸ਼ਬਦ ਦੀ ਸੋਝੀ ਨਹੀਂ ਲੈਂਦਾ, ਤੇ ਉਹਦੀ ਬਿਰਤੀ ਇੱਦਾਂ ਦੀ ਬਣ ਜਾਏਗੀ. ਫਿਰ ਕਹਿੰਦੇ ਮਨਮੁਖ, ਕਹਿੰਦੇ ਉਹ ਮਨਮੁਖ ਆ, ਮਨ ਮਗਰ ਲੁੱਗਣ ਵਾਲਾ ਉਹ. ਕਹਿੰਦਾ ਕਿਉਂ? ਕਹਿੰਦਾ ਰਾਮ ਨਾ ਜਪੇ, ਕਿਉਂਕਿ ਉਹ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਦਾ. ਅਵਾਈ, ਅਵਾਈ ਦਾ ਆਵਾਗਾਉਣ, ਕਹਿੰਦੇ ਫਿਰ ਉਹਦੀ ਜ਼ਿੰਦਗੀ ਜਿਹੜੀ ਉਹਦਾ ਜੀਵਨ ਜਿਹੜਾ ਹੈ ਆਵਾਗਾਉਣ ਵਿਅਰਥ ਹੀ ਚਲਿਆ ਜਾਂਦਾ, ਉਹਨੂੰ ਜ਼ਿੰਦਗੀ ਦੇ ਅੰਦਰ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ, ਜਿਹੜਾ ਬੰਦਾ ਗੁਰੂ ਚਰਨਾਂ ਵਿੱਚ ਬੈਠਾ ਗੁਰਮਤਿ ਛੱਡ ਦਿੰਦਾ ਹੈ, ਗੁਰਮਤਿ ਹਾਸਲ ਨਹੀਂ ਕਰਦਾ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਨਹੀਂ ਜੁੜਦਾ, ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ ਤੇ ਨਹੀਂ ਚੱਲਦਾ. ਠੀਕ ਆ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹ ਕਰਨਾ. ਗੁਰੂ ਗ੍ਰੰਥ ਸਾਹਿਬ ਦੇ ਬੜੇ ਪਿਆਰ ਦੇ ਨਾਲ ਕੀ ਕਹਿੰਦੇ ਆ, ਕਹਿੰਦੇ ਇਸ ਯੁੱਗ ਮੇ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ. ਕਹਿੰਦੇ ਬਈ ਕਲਯੁਗ ਦਾ ਸਮਾਂ, ਇਹਦੇ ਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਬਿਨਾਂ ਸ਼ਬਦ ਤੋਂ ਤੇਰੀ ਦਰਗਾਹ ਦੇ ਵਿੱਚ ਵਡਿਆਈ ਨਹੀਂ ਹੋਣੀ, ਤੈਨੂੰ ਕਿਸੇ ਨੇ ਟੀਮ ਨਹੀਂ ਮਾਨੀ, ਕਿਸੇ ਪੁੱਛਣਾ ਹੀ ਨਹੀਂ. ਫਿਰ ਤਾਂ ਗੁਰੂ ਸਾਹਿਬ ਆਪ ਜੀ ਨੂੰ ਕਹਿਣ ਲੱਗੇ ਭਾਈ ਹੁਣ ਤੂੰ ਤੇਰੀ ਬਿਰਤੀ ਇੱਦਾਂ ਦੀ ਬਣ ਗਈ ਕਿ ਤੂੰ ਰੁੱਖ ਦਾ ਜਿਹੜਾ ਜਿਹੜੀਆਂ ਟਹਿਣੀਆਂ ਸੀ ਉਹ ਹੇਠਾਂ ਰੱਖ ਲਈਆਂ ਤੇ ਥੱਲਿਓਂ ਮੁੱਢ ਪੁੱਟ ਦਿੱਤਾ. ਕਹਿੰਦਾ ਭਾਵ ਕਿ ਤੂੰ ਸੰਸਾਰ ਦਾ ਪਸਾਰਾ ਉਹਨੂੰ ਤੇ ਆਪਣਾ ਬਣਾ ਕੇ ਬਹਿ ਗਿਆ ਤੇ ਅੰਦਰੋਂ ਪਰਮਾਤਮਾ ਦਾ ਧਿਆਨ ਜਿਹੜਾ ਉਹ ਪੁੱਟ ਦਿੱਤਾ, ਮੁੱਢ ਤੂੰ ਪੁੱਟ ਦਿੱਤਾ. ਫਿਰ ਕੀ ਕਹਿਣ ਲੱਗੇ? ਕਹਿੰਦੇ ਤਿਸ ਕੇ ਪੇੜ ਲੱਗੇ ਫਲ ਫੁੱਲਾ. ਕਹਿੰਦੇ ਫਿਰ ਜਿੱਦਾਂ ਦਾ ਪੇੜ ਆ ਫਲ ਵੀ ਤਾਂ ਉੱਦਾਂ ਦੇ ਲੱਗਣੇ ਹੈ. ਕਹਿੰਦਾ ਫਿਰ ਜੇ ਤੇਰੀ ਬਿਰਤੀ ਇੱਦਾਂ ਦੀ ਆ ਤੇ ਜਿਹੜਾ ਤੇਰੀ ਸੋਚ ਨੂੰ ਫਲ ਪੈਣਾ ਹੈ ਤਾਂ ਮੈਂ ਤੇਰੀ ਸੋਚ ਪ੍ਰਗਟ ਹੋਣੀ ਆ. ਕਹਿੰਦੇ ਫਿਰ ਇੱਦਾਂ ਦੀ ਪੈਦਾ ਹੋਣੀ, ਵਾਸ਼ਨਾ ਲਈ ਪੈਦਾ ਹੋਣੀ, ਵਾਸ਼ਨਾ ਤੋਂ ਰਹਿ ਤੇਰੀ ਬਿਰਤੀ ਨਹੀਂ ਹੋ ਸਕਦੀ ਕਿਉਂਕਿ ਤੂੰ ਸੰਸਾਰ ਦੇ ਮਗਰ ਭੱਜਿਆ ਫਿਰਦਾ. ਤੂੰ ਭੱਜਣਾ ਤੇ ਕੇਵਲ ਤਾਂ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਮਗਰ ਭੱਜ, ਗੁਰਬਾਣੀ ਉੱਤੇ ਅਮਲ ਕਰ, ਗੁਰਬਾਣੀ ਨੂੰ ਪਿਆਰ ਨਾਲ ਪੜ, ਠੀਕ ਹੈ, ਤੇ ਗੁਰਬਾਣੀ ਤੇ ਅਮਲ ਕਰ. ਆਖੇ ਲੱਗ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਕਹਿ ਕੀ ਰਹੇ ਆ. ਠੀਕ, ਜਦੋਂ ਤੁਸੀਂ ਦੇਖੋ ਆਪ ਜੀ ਗੁਰਬਾਣੀ ਨੂੰ ਬੜੇ ਪਿਆਰ ਦੇ ਨਾਲ ਤੇ ਵਾਸ਼ਨਾ ਰਹਿ ਧੋ ਕੇ ਝੂਠੀ ਮੰਗ ਤੋਂ ਪਰਾਂ ਹੋ ਕੇ ਪੜ੍ਹ ਕੇ ਦੇਖਿਓ. ਜਦੋਂ ਪੜ੍ਹਨਾ ਆਪਾਂ ਕੀ ਕਰਦੇ ਹਾਂ? ਆਪਾਂ ਮਨ ਬਿਰਤੀ ਟਿਕਾ ਬੈਠੇ ਹਾਂ, ਪੜ੍ਹਨ ਬਾਣੀ ਡਏ ਆਪਾਂ. ਠੀਕ, ਜ਼ਬਾਨ ਸਾਡੀ ਬਾਣੀ ਪੜ੍ਹਦੀ ਆ ਤੇ ਮਨ ਅੱਗੋਂ ਸਵਾਲ ਜਵਾਬ ਕਰਨ ਡਿਆ. ਠੀਕ ਹੈ, ਕਹਿੰਦਾ ਗੁਰੂ ਜੀ ਫਲਾਣਾ ਕੰਮ ਤੇ ਬਣਿਆ ਕੋਈ ਨਹੀਂ, ਬੜਾ ਚਿਰ ਹੋ ਗਿਆ, ਬੜੇ ਧੱਕੇ ਖਾਧੇ ਆ, ਉਹ ਤੇ ਬਣਦਾ ਨਹੀਂ ਪਿਆ. ਹੁਣ ਸਾਫ ਲਾਓ ਵੀ ਤੁਹਾਡੀ ਬਿਰਤੀ ਤੇ ਰਲਦੀ ਨਹੀਂ ਪਈ. ਤੇ ਫਿਰ ਗੁਰੂ ਜੀ ਨੇ ਲਿਖਿਆ ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ. ਕਹਿੰਦਾ ਜਿਹਨਾਂ ਦਾ ਮਨ ਹੋ ਰਿਹਾ ਤੇ ਮੁੱਖ ਹੋ ਰਿਹਾ. ਕਹਿੰਦਾ ਆਪਾਂ ਮੁੱਖ ਤੋਂ ਬਾਣੀ ਪੜ੍ਹਦੇ ਪਿਆ ਤੇ ਮਨ ਕਿਸੇ ਹੋਰ ਪਾਸੇ ਗਿਆ. ਕਹਿੰਦਾ ਕੱਚੇ ਨੇ, ਕੱਚਾ ਮਤਲਬ ਕੀ ਹੁੰਦਾ? ਟੁੱਟ ਜਾਣ ਵਾਲਾ. ਕਹਿੰਦੇ ਐਸੀ ਬਿਰਤੀ ਦਾ ਮਾਲਕ ਟੁੱਟ ਜਾਏਗਾ ਪਰ ਦਰਗਾਹ ਤੱਕ ਨਹੀਂ ਪਹੁੰਚ ਸਕਦਾ, ਇਹ ਚ ਕਦੀ ਪੂਰਨਤਾ ਹੀ ਨਹੀਂ ਆ ਸਕਦੀ. ਸਾਡੀ ਬਿਰਤੀ ਬਣਾਉਣੀ ਹੈ ਵੀ ਅਸੀਂ ਕੇਵਲ ਤਾਂ ਕੇਵਲ ਗੁਰਬਾਣੀ ਪੜ੍ਹਦੇ ਹਾਂ ਤੇ ਜਦੋਂ ਗੁਰਬਾਣੀ ਪੜ੍ਹਦੇ ਉਦੋਂ ਗੁਰੂ ਦੇ ਹੋ ਜਾਣਾ. ਠੀਕ ਹੈ, ਸਭ ਤੋਂ ਪਹਿਲਾਂ ਬੇਨਤੀ ਕਰਨੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ, ਮੈਂ ਬਾਣੀ ਪੜ੍ਹਨ ਲੱਗਾ, ਕਿਰਪਾ ਕਰਿਓ, ਮਿਹਰ ਭਰਿਆ ਹੱਥ ਰੱਖਿਓ ਕਿ ਆਪ ਜੀ ਦੀ ਗੁਰਬਾਣੀ ਦੀ ਸਾਨੂੰ ਸੋਝੀ ਆ ਜਾਵੇ, ਸਾਨੂੰ ਸਮਝ ਲੱਗ ਜਾਵੇ ਤੇ ਜੋ ਆਪ ਜੀ ਕਰਾਉਣਾ ਚਾਹੁੰਦੇ ਹੋ ਅਸੀਂ ਕਰਨ ਦੇ ਕਾਬਲ ਹੋ ਜਾਈਏ, ਕਰਨ ਦੇ ਯੋਗ ਹੋ ਜਾਈਏ, ਫਿਰ ਆਨੰਦ ਆ. ਆਪਾਂ ਤੇ ਪਹਿਲਾਂ ਡਿਊਟੀ ਲਾਤੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਬਾਣੀ ਪੜ੍ਹਨ ਲੱਗਾ ਤੇ ਆਪ ਜੀ ਕਿਰਪਾ ਕਰਿਓ, ਸਾਡਾ ਕੇਸ ਕਚਹਿਰੀ 'ਚ ਲੱਗਾ ਉਹਦੀ ਇੱਜ਼ਤ ਕਰਾ ਦਿਓ ਜੀ. ਚਲੋ ਕੰਮ ਨਿਬੜ ਗਿਆ, ਨਾਤਾ ਹੀ ਖਤਮ ਹੋ ਗਿਆ ਜੀ. ਨਹੀਂ, ਕੋਈ ਲੋੜ ਨਹੀਂ ਹੈ ਇਹੋ ਜਿਹੀਆਂ ਗੱਲਾਂ ਕਰਨ ਦੀ, ਕੇਵਲ ਤਾਂ ਕੇਵਲ ਗੱਲ ਕਰਨੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਤੁਹਾਡੇ ਬੋਲਾਂ ਦੀ ਸਮਝ ਲੱਗੇ. ਮੈਨੂੰ ਕੇਵਲ ਤਾਂ ਕੇਵਲ ਦਾਤ ਚਾਹੀਦੀ ਆ, ਆਪ ਜੀ ਦੇ ਬੋਲਾਂ ਦੀ ਸਮਝ ਲੱਗੇ, ਗੁਰਬਾਣੀ ਦੀ ਮੈਨੂੰ ਸੋਝੀ ਆਵੇ, ਔਰ ਜਿਹੜੇ ਕੰਮ ਲਈ ਮੈਨੂੰ ਇਹ ਜੀਵਨ ਮਿਲਿਆ, ਜਿਹੜੇ ਕੰਮ ਲਈ ਮੈਂ ਤੁਹਾਡੇ ਚਰਨਾਂ 'ਚ ਆਇਆ, ਉਹ ਮੇਰਾ ਕੰਮ ਪੂਰਾ ਹੋ ਜਾਏ. ਠੀਕ ਹੈ, ਫਿਰ ਬਲ ਬਣਨੀ. ਤੇ ਜਦੋਂ ਆਪਾਂ ਪਹਿਲਾਂ ਡਿਊਟੀ ਲਾਤੀ ਗੁਰੂ ਜੀ ਦੀ ਵੀ ਤੁਸੀਂ ਮੇਰਾ ਫਲਾਣਾ ਕੰਮ ਕਰ ਰਹੇ ਹੋ, ਉਹ ਭਾਈ ਜੋ ਤੁਹਾਡਾ ਕੰਮ ਹੈ ਨਾ ਉਹ ਜੇ ਤੁਹਾਡੇ ਭਾਗਾਂ 'ਚ ਲਿਖਿਆ ਨਾ ਉਹ ਹੋ ਜਾਣਾ, ਉਹ ਹੋਣਾ ਹੀ ਹੋਣਾ. ਜਿਹੜੀ ਚੀਜ਼ ਤੁਹਾਡੇ ਭਾਗਾਂ 'ਤੇ ਲਿਖੀ ਆ ਕੋਈ ਖੋ ਨਹੀਂ ਸਕਦਾ, ਠੀਕ ਹੈ, ਉਹ ਤੁਹਾਨੂੰ ਮਿਲਣੀ ਹੈ. ਤੇ ਜਿਹੜੀ ਤੁਹਾਡੇ ਭਾਗਾਂ ਦੀ ਨਹੀਂ ਹੈ ਨਾ ਗੁਰੂ ਪਿਆਰਿਓ, ਫਿਰ ਫਰੀਦ ਜੀ ਕਹਿੰਦੇ, ਕਹਿੰਦੇ ਭਾਈ ਗੱਲ ਸੁਣ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ. ਕਹਿੰਦੇ ਪਰਮਾਤਮਾ ਦੀ ਆਵਾਜ਼ ਸੁਣ ਲਾ ਵੀ ਜੇ ਕਿਤੇ ਤੇਰੀ ਬਿਰਤੀ ਬਣ ਜਾਵੇ ਕਿ ਤੂੰ ਪਰਮਾਤਮਾ ਦਾ ਹੋ ਜਾਵੇ ਤੇ ਸਾਰਾ ਸੰਸਾਰ ਹੀ ਤੇਰਾ, ਇਹ ਮਗਰ ਮਗਰ ਤੁਰਿਆ ਫਿਰ ਲੋੜ ਨਹੀਂ ਪੈਣੀ ਤੈਨੂੰ ਕਹਿਣ ਦੀ. ਠੀਕ ਹੈ, ਸੋ ਬਿਰਤੀ ਬਣਾਉਣੀ ਆਪਣੀ ਕੇਵਲ ਤਾਂ ਕੇਵਲ ਗੁਰੂ ਨਾਲ ਜੁੜਨ ਦੀ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨ ਦੀ, ਨਾ ਕਿ ਬਿਰਤੀ ਬਣਾਉਣੀ ਆ ਕਿ ਬਈ ਠੀਕ ਹੈ ਆਪਾਂ ਤਾਂ ਬਾਣੀ ਪੜ੍ਹ ਲਈ ਹੈ ਤੇ ਅਰਦਾਸ ਕਰ ਦਿੱਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਫਲਾਣਾ ਕੰਮ ਬਣਿਓ ਬਣਾ ਦਿਓ ਤੇ ਉਹ ਬਣ ਜਾਣਾ ਕੰਮ ਨੇ ਬਣ ਗਿਆ ਜੀ ਨਹੀਂ। ਤਾਂ ਫਿਰ ਕਬੀਰ ਜੀ ਅੱਗੇ ਜਾ ਕੇ ਕੀ ਕਹਿਣ ਲੱਗੇ, ਕਹਿੰਦੇ ਘੋੜੇ ਚਰ ਭੈਂਸ ਚਲਾਵਣ ਜਾਈ, ਘੋੜੇ ਚੜ ਕਦੀ ਦੇਖਿਆ ਜੀ ਕਦੀ ਮੱਝ ਘੋੜੇ ਤੇ ਚੜ੍ਹਦੀ ਹੈ, ਮੱਝ ਘੋੜੇ ਤੇ ਚੜ੍ਹ ਜਾਵੇ ਤੇ ਕਿਸੇ ਨੂੰ ਚਾਰਨ ਚਲ ਜਾਏ। ਉਹ ਗੁਰੂ ਜੀ ਕਹਿਣ ਲੱਗੇ ਘੋੜੇ ਚਰ ਘੋੜਾ ਕੌਣ ਆ, ਮਨ ਮਨ ਦੀ ਜਿਹੜੀ ਸੋਚ ਹੈ ਨਾ ਮਨ ਬਿਰਤੀ ਘੋੜੇ ਵਾਂਗੂ ਭੱਜੀ ਫਿਰਦੀ ਆ, ਠੀਕ ਹੈ ਤੇ ਭੈਂਸ ਕਿਉਂ ਨੇ ਵਾਸ਼ਨਾ, ਠੀਕ ਹੈ ਕੀ ਕਹਿਣ ਲੱਗੇ, ਕਹਿਣ ਲੱਗੇ ਵੀ ਜਿਹੜੀ ਸਾਡੀ ਵਾਸ਼ਨਾ ਨਾ ਮਨ ਦੀ ਬਿਰਤੀ ਜਿਹੜੀ ਆ ਘੋੜੇ ਦੀ ਨਹੀਂ, ਉਹ ਤੇ ਸਵਾਰ ਹੋ ਕੇ ਨਾ ਤੇ ਕੀ ਕਰਦੀ ਆ ਇਸ ਮਨ ਨੂੰ ਭਜਾਈ ਫਿਰਦੀ ਆ, ਕਿੱਧਰ ਭਜਾਈ ਫਿਰਦੀ ਆ, ਕਹਿੰਦੇ ਫਿਰ ਇਹਨੂੰ ਵਿਸ਼ੇ ਭੋਗਣ ਦੇ ਮਗਰ ਲਈ ਫਿਰਦੀ ਆ, ਇਹਨੂੰ ਚਾਰਦੀ ਫਿਰਦੀ ਹੈ, ਕਦੀ ਇਹਨੂੰ ਭਜਾ ਕੇ ਲੈ ਤੁਰਦੀ, ਕਦੀ ਇਹਨੂੰ ਭਜਾ ਕੇ ਲੈ ਤੁਰਦੀ, ਠੀਕ ਹੈ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਕਰੋਗੇ ਕੀ, ਬਾਹਰ ਬੈਲ ਗੋਣ ਘਰ ਆਈ, ਬੈਲ ਕੀ ਹੈ, ਬਲਦ, ਬਲਦ ਕੀ ਹੈ, ਧੀਰਜ, ਕਹਿੰਦੇ ਜਿਹੜਾ ਸਾਡੇ ਮਨ ਦਾ ਧੀਰਜ ਹੈ ਨਾ ਉਹ ਫਿਰ ਬਾਹਰ ਚਲ ਜਾਂਦਾ, ਰਹਿੰਦਾ ਨਹੀਂ ਅੰਦਰ, ਟਿਕਦਾ ਨਹੀਂ ਹੈ। ਗੋਣ ਘਰ ਆਈ, ਗੋਣ ਦਾ ਕੀ ਹੈ, ਵਾਸ਼ਨਾ ਦੀ ਛੁੱਟ ਜਿਹੜੀ ਹੈ, ਕਹਿੰਦਾ ਭਾਵ ਜਿਵੇਂ ਤੁਸੀਂ ਕੁਛ ਚੀਜ਼ ਨੂੰ ਛੱਡ ਦਿਓ ਕਿ ਨਹੀਂ, ਹੈ ਨਾ, ਕਣਕ ਛੱਡ ਦਿਓ ਤੇ ਉਹਦੀ ਗੰਦਗੀ ਉੱਡ ਉੱਡ ਕੇ ਸਾਡੇ ਅੰਦਰ ਆਉਂਦੀ ਹੈ, ਏਦਾਂ ਹੀ ਕਹਿੰਦੇ ਫਿਰ ਵਾਸ਼ਨਾ ਦੀ ਛੱਟ ਜਿਹੜੀ ਹੈ ਨਾ ਉਹ ਸਾਡੇ ਅੰਦਰ ਆ ਕੇ ਡਿੱਗਦੀ ਆ, ਕਿਉਂਕਿ ਸਾਡੇ ਅੰਦਰ ਧੀਰਜ ਬਾਹਰ ਚਲਿਆ ਜਾਂਦਾ, ਸਾਡੇ ਉਹ ਧੀਰਜ ਬਾਹਰ ਡਿੱਗ ਜਾਂਦਾ, ਧੀਰਜ ਬਾਹਰ ਚਲ ਜਾਂਦਾ, ਧੀਰਜ ਅੰਦਰ ਟਿਕਦਾ ਨਹੀਂ, ਤੇ ਫਿਰ ਜਿਹੜੀ ਵਾਸ਼ਨਾ ਦੀ ਛੱਟ ਆ ਨਾ ਉਹ ਸਾਡੇ ਅੰਦਰ ਆ ਜਾਂਦੀ ਹੈ, ਘਰ ਦੇ ਅੰਦਰ ਆ ਜਾਂਦੀ ਹੈ, ਕਹਿੰਦਾ ਆਪਾਂ ਗੰਦਗੀ ਸਾਡੇ ਅੰਦਰ ਆ ਜਾਂਦੀ ਹੈ। ਫਿਰ ਕਬੀਰ ਜੀ ਕਹਿੰਦੇ ਕਹਿਤ ਕਬੀਰ ਜੋ ਇਸ ਪਦ ਬੁੱਝੇ, ਰਾਮ ਰਮਤ ਤਿਸ ਸਭ ਕਿਸੇ ਸੂਝੇ। ਕਬੀਰ ਜੀ ਕਹਿਣ ਲੱਗੇ ਕਹਿਤ ਕਬੀਰ ਜੋ ਇਸ ਪਦ ਬੁੱਝੇ, ਪਦ ਦਾ ਪਦਵੀ ਅਵਸਥਾ, ਕਹਿੰਦਾ ਜਿਹੜਾ ਗੁਰੂ ਚਰਨਾਂ ਵਿੱਚ ਬਹਿ ਕੇ ਗੁਰਬਾਣੀ ਨੂੰ ਪੜ੍ਹਦਾ ਹੋਇਆ, ਗੁਰਬਾਣੀ ਦੀ ਵਿਚਾਰ ਕਰਦਾ, ਵਿਚਾਰ ਕਰਕੇ ਇਸ ਅਵਸਥਾ ਨੂੰ ਸਮਝ ਲੈਂਦਾ, ਬੁੱਝ ਲੈਂਦਾ ਵੀ ਯਾਰ ਮੇਰੇ ਅੰਦਰ ਵਾਕਈ ਏਦਾਂ ਹੀ ਹੋਣ ਡਿਆ ਸਭ ਕੁਛ, ਕਹਿੰਦੇ ਫਿਰ ਉਹ ਕੀ ਕਰਦਾ ਹੈ, ਰਾਮ ਰਮਤ, ਕਹਿੰਦਾ ਪਾਵੋ ਨਾਮ ਸਿਮਰਨ ਨਾਲ ਜੁੜ ਜਾਂਦਾ, ਪਰਮਾਤਮਾ ਦੇ ਸਿਮਰਨ ਦੇ ਵਿੱਚ ਲੀਨ ਹੋ ਜਾਂਦਾ। ਛੱਡ ਕਹਿੰਦਾ ਕੀ ਲੈਣਾ ਸੰਸਾਰ ਤੋਂ, ਇਹ ਸੰਸਾਰ ਸਦਾ ਝੂਠਾ ਆ, ਕੇਵਲ ਤਾਂ ਕੇਵਲ ਨਾਮ ਦੀ ਲੋੜ ਹੈ, ਕਿਉਂਕਿ ਗੁਰੂ ਸਾਹਿਬ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਉਹ ਕੇਵਲ ਤਾਂ ਕੇਵਲ ਸ਼ਬਦ ਨਾਲ ਜੁੜਦਾ, ਉਹ ਨਾਮ ਨਾਲ ਜੁੜਦਾ, ਉਹਦਾ ਕਿਸੇ ਪਾਸੇ ਧਿਆਨ ਨਹੀਂ ਜਾਂਦਾ, ਕਹਿੰਦਾ ਛੱਡ ਕੀ ਲੈਣਾ ਸੰਸਾਰ ਤੋਂ, ਹੈ ਨਾ। ਫਿਰ ਗੁਰੂ ਜੀ ਕਹਿੰਦੇ ਤਿਸ ਸਭ ਕਿਸੇ ਸੂਝੇ, ਕਹਿੰਦਾ ਫਿਰ ਉਹਨੂੰ ਹਰ ਇੱਕ ਚੀਜ਼ ਦੀ ਸਮਝ ਲੱਗਦੀ ਹੈ, ਇਹਨੂੰ ਗੁਰਬਾਣੀ ਦੀ ਸਮਝ ਲੱਗਦੀ ਹੈ, ਤੇ ਜਿਹੜਾ ਸੰਸਾਰ ਦੀਆਂ ਝੂਠੀਆਂ ਚੀਜ਼ਾਂ ਮਗਰ ਹੀ ਭੱਜਾ ਫਿਰਦਾ ਉਹਨੂੰ ਗੁਰਬਾਣੀ ਦੀ ਸਮਝ ਨਹੀਂ ਲੱਗਦੀ, ਕਿਉਂਕਿ ਉਹਦੀ ਬਿਰਤੀ ਬਣ ਗਈ, ਹੈ ਨਾ, ਉਹਦੀ ਬਿਰਤੀ ਬਣ ਗਈ। ਹੁਣ ਸਾਡੇ ਕੋਲ ਸਾਡੀ ਬਿਰਤੀ ਬਣ ਗਈ ਆ ਵੀ ਆਪਾਂ ਸਵੇਰੇ ਉੱਠੇ ਹਾਂ ਤੇ ਪੰਜਾਂ ਬਾਣੀ ਦਾ ਪਾਠ ਕਰਨਾ ਕਰ ਲਿਆ, ਕੰਮ ਨਿਬੜ ਗਿਆ ਜੀ, ਨਹੀਂ। ਗੁਰੂ ਪਿਆਰਿਓ, ਸਵੇਰੇ ਉੱਠੇ ਹਾਂ ਤੇ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿ ਸਵੇਰੇ ਉੱਠ ਕੇ ਤੇ ਪੰਜਾਂ ਬਾਣੀ ਦਾ ਪਾਠ ਕਰ, ਕਹਿੰਦਾ ਭਾਵ ਚ ਸੋਝ ਹੀ ਲੈ ਕਿ ਤੂੰ ਜ਼ਿੰਦਗੀ ਚ ਕਰਨਾ ਕੀ ਆ, ਅੱਜ ਤੇਰਾ ਕੰਮ ਕੀ ਹੈ, ਹੈ ਨਾ। ਪਰ ਆਪਾਂ ਨੂੰ ਲੋੜ ਨਹੀਂ ਪਈ, ਕਿਉਂਕਿ ਆਪਾਂ ਸੰਸਾਰ ਦੀ ਝੂਠੀ ਮੰਗ ਦੇ ਅਧੀਨ ਸਾਡੀ ਸੋਚ ਉੱਥੇ ਫਸ ਗਈ ਤੇ ਆਪਾਂ ਪਾਠ ਕਰ ਬੈਠੇ ਜੀ, ਨਹੀਂ। ਸਹੀ ਸੰਸਾਰ ਦੀ ਸੋਚ ਤੋਂ, ਸੰਸਾਰ ਦੀ ਖਿੱਚ ਤੋਂ, ਸੰਸਾਰ ਦੇ ਝੂਠੇ ਧੰਦਿਆਂ ਤੋਂ ਪਰਾਂ ਹੋ ਕੇ ਫਿਰ ਜਦੋਂ ਗੁਰਬਾਣੀ ਪੜ੍ਹਾਂਗੇ ਸਾਨੂੰ ਗੁਰਬਾਣੀ ਦੀ ਸਮਝ ਲੱਗੂਗੀ, ਫਿਰ ਸਾਡੇ ਆਪਣੇ ਅੰਦਰ ਇੱਕ ਪਿਆਰ ਪੈਦਾ ਹੋਊਗਾ, ਠੀਕ ਹੈ ਨੀ, ਇੱਕ ਪਿਆਰ ਪੈਦਾ ਹੋਊਗਾ, ਉਸ ਪਿਆਰ ਦੇ ਅਧੀਨ ਹੀ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ, ਉਦਾਂ ਨਹੀਂ ਆਪਾਂ ਪਹੁੰਚ ਸਕਦੇ, ਠੀਕ ਹੈ। ਤੇ ਪਿਆਰ ਪੈਦਾ ਕਦੋਂ ਹੁੰਦਾ, ਪ੍ਰੇਮ ਕਹਿੰਦੇ ਕਿਹਨੂੰ, ਆਪ ਜੀ ਨੂੰ ਦੱਸਿਆ ਸੀ ਪ੍ਰੇਮ ਕਿਹਨੂੰ ਕਹਿੰਦੇ, ਆਪ ਜੀ ਦੇਖਣਾ 83,99,999 ਜਨਮਾਂ ਅੰਦਰ ਪ੍ਰੇਮ ਨਹੀਂ ਹੈਗਾ, ਸਿਰਫ ਪ੍ਰੇਮ ਕੱਲਾ ਮਨੁੱਖ ਜਾਮੇ ਚ, ਬਾਣੀ ਚ ਪੜ੍ਹ ਲਓ ਭਾਵੇਂ, ਠੀਕ ਆ, 10:16 ਅੰਕ ਤੇ ਲਿਖਿਆ ਜਿਸਨੂੰ ਪ੍ਰੇਮ ਮਨ ਵਸਾਏ, ਕਹਿੰਦੇ ਪਰਮਾਤਮਾ ਦੀ ਕਿਰਪਾ ਜਿਹਦੇ ਮਨ ਚ ਪ੍ਰੇਮ ਪੈਦਾ ਕਰਦਾ, ਤੇ ਪ੍ਰੇਮ ਕਹਿੰਦੇ ਕਿਹਨੂੰ ਆ, ਕਦੀ ਦੇਖਣਾ, ਆਪ ਜੀ ਦੱਸਿਆ ਸੀ ਕਿ ਕੋਈ ਗੁਰਸਿੱਖ ਪਿਆਰੇ ਉਹਨਾਂ ਦੀ ਕਿਤੇ ਭਰਾਵਾਂ ਭਰਾਵਾਂ ਦੀ ਆਪਸ ਚ ਬਣਦੀ ਨਹੀਂ ਸੀ, ਵਿਗੜ ਗਈ, ਤੇ ਉਹਨਾਂ ਦੇ ਬੱਚੇ ਪੈਦਾ ਹੋਏ ਤੇ ਉਹਨਾਂ ਆਪਣੇ ਬੱਚਿਆਂ ਦਾ ਕਦੇ ਜ਼ਿਕਰ ਹੀ ਨਹੀਂ ਕੀਤਾ ਵੀ ਮੇਰਾ ਕੋਈ ਭਰਾ ਵੀ ਹੈਗਾ। ਇੱਕ ਦਿਨ ਕੋਈ ਵਿਆਹ ਸੀਗਾ ਤੇ ਵਿਆਹ ਤੇ ਇਕੱਠੇ ਹੋਏ ਸਾਰੇ, ਤੇ ਅੱਗੋਂ ਕਿਸੇ ਦੱਸਿਆ ਵੀ ਇਹ ਤੇਰੇ ਭਰਾ ਦਾ ਮੁੰਡਾ ਹੀ, ਉਹ ਭੱਜ ਕੇ ਜਾ ਕੇ ਜੱਫੀ ਪਾਈ ਤੇ ਉਹ ਕਹਿੰਦਾ ਉਹ ਤੈਨੂੰ ਪ੍ਰੇਮ ਨਹੀਂ ਆਉਂਦਾ ਮੇਰੇ ਨਾਲ, ਮੈਂ ਤੇਰਾ ਚਾਚਾ ਆ। ਤੇ ਅੱਗੋਂ ਬੱਚਾ ਕਹਿੰਦਾ, ਕਹਿੰਦਾ ਅੰਕਲ ਇੱਦਾਂ ਆ ਤੇ ਮੈਨੂੰ ਤੇ ਪਤਾ ਹੀ ਨਹੀਂ ਮੇਰਾ ਕੋਈ ਚਾਚਾ ਵੀ ਹੈਗਾ, ਪ੍ਰੇਮ ਤੇ ਤਾਂ ਹੀ ਪੈਦਾ ਉਹ ਜੇ ਤੁਹਾਡੀ ਜਾਣਕਾਰੀ ਹੋਊ ਮੈਨੂੰ, ਤੇ ਮੈਨੂੰ ਤੇ ਜਾਣਕਾਰੀ ਮੇਰਾ ਚਾਚਾ ਵੀ ਹੈਗਾ, ਮੇਰੇ ਡੈਡੀ ਨੇ ਕਦੀ ਕਿਹਾ ਹੀ ਨਹੀਂ ਚਾਚਾ ਹੈਗਾ, ਉਹ ਕਹਿੰਦੇ ਮੈਂ ਇਕੱਲਾ ਹੀ ਹਾਂ। ਇਹਦਾ ਮਤਲਬ ਬੱਚੇ ਨੂੰ ਜਾਣਕਾਰੀ ਨਹੀਂ ਹੈ ਤੇ ਪ੍ਰੇਮ ਕਿੱਥੋਂ ਪਤਾ ਹੋਜੂ। ਹੁਣ ਧਿਆਨ ਦੇਣਾ, ਇੱਕ ਮਨੁੱਖ ਜਾਮੇ ਦੇ ਅੰਦਰ ਜਦੋਂ ਇਹ ਮਨ ਪਹੁੰਚਦਾ ਤੇ ਗੁਰੂ ਚਰਨਾਂ ਦੇ ਵਿੱਚੋਂ ਸਾਨੂੰ ਰੱਬ ਦੀ ਜਾਣਕਾਰੀ ਮਿਲਦੀ ਹੈ ਤਾਂ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ। ਇੱਕ ਇਹੋ ਹੀ ਜਨਮ ਹੈ ਜਿੱਥੇ ਜਾਣਕਾਰੀ ਹੈ, ਕਿਸੇ ਹੋਰ ਜਨਮ ਦੀ ਜਾਣਕਾਰੀ ਨਹੀਂ ਹੈ, ਸਿਰਫ ਇਸ ਜਨਮ ਦੀ ਜਾਣਕਾਰੀ ਹੈ ਕਿ ਇੱਥੇ ਸਾਨੂੰ ਜਾਣਕਾਰੀ ਮਿਲਦੀ ਹੈ ਤੇ ਤਾਂ ਫਿਰ ਗੁਰੂ ਚਰਨ ਨੇ ਕਿਹਾ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਇਹਦਾ ਮਤਲਬ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਉਸ ਪਰਮਾਤਮਾ ਦੀ ਜਾਣਕਾਰੀ ਲੈ ਲਈ ਹਿਰਦੇ ਚ ਪ੍ਰੇਮ ਪੈਦਾ ਹੋ ਗਿਆ, ਕਹਿੰਦੇ ਉਹਨੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਣੀ। ਸੋ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ ਕਿ ਆਪ ਜੀ ਨੂੰ ਉਹ ਸਮਾਂ ਮਿਲਿਆ ਜਿਸ ਸਮੇਂ ਦੇ ਅੰਦਰ ਆਪ ਜੀ ਗੁਰੂ ਦੇ ਲੜ ਲੱਗ ਸਕਦੇ ਹੋ ਔਰ ਗੁਰਬਾਣੀ ਨੂੰ ਪੜ੍ਹ ਕੇ ਆਪਣਾ ਜੀਵਨ ਜਿਹੜਾ ਹੈ ਗੁਰੂ ਦੇ ਪਿਆਰੀ ਸਾਧ ਸੰਗਤ ਜੀ ਇਹਨੂੰ ਉਸ ਲੈਵਲ 'ਤੇ ਲਿਜਾ ਸਕਦੇ ਹੋ ਜਿੱਥੇ ਜਾਣ ਲਈ ਸਾਨੂੰ ਇਹ ਸਮਾਂ ਪ੍ਰਾਪਤ ਹੋਇਆ ਹੈ। ਸੋ ਗੁਰੂ ਪਿਆਰਿਓ ਵਡਭਾਗੇ ਹੋ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।